पटाखा फैक्ट्री बढ़ाएगा तो आडिया खुशियां नु होर भी खास।
पटाखा फैक्ट्री शानदार पटाकियां दी वाइड रेंज ओ भी होलसेल प्राइस ते। पटाखा फैक्ट्री आओ ते भारी डिस्काउंट पाओ। कॉल 416-831-5252 यानी 416-831-5252 15 लोकेशंस टू सर्व यू।
The biggest South Asian media group, Y Media.
Y Media.
Y Media has 6 media platforms: newspaper, midweek, radio, South Asian Pulse, television, South Asian 360 degrees, online, southasiandaily.com, cricket, CPC Intercity Cricket Cup, events, the midweek South Asian Awards, the biggest South Asian media group, Y Media.
Y Media.
You can listen to the headlines anywhere. But we bring you the story behind the headlines by Group Editor and CEO Yudhvir Jaswal. Only on South Asian Pulse. Call Yudhvir Jaswal 647-272-8182 or visit southasiandaily.com.
South Asian
The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
नमस्कार आदाब। वाई मीडिया ग्रुप वेलकम्स यू टू रेडियो वाई। अज दे सफर दा आगाज दोस्तों वाओ करते हैं इस विचार दे नाल, व्हेन इट रेन्स लुक फॉर रेनबोज, व्हेन इट इज डार्क लुक फॉर स्टार्स। जदो मीह पैंदा दोस्तों तां सतरंगी पिंक नूं देखो, जदो हनेरा हुंदा तां तारियां ते नजर केंद्रित करो। जिंदगी विच नजरिया सकारात्मक रखो। अजिहा रवैया तुहानूं अपने सफर दीआं मुश्किलां नूं खिड़े मत्थे तय करन विच मददगार साबित होवेगा। तुहाडी तोर विच मड़क होवे अते बुल्लां ते संगीत बरकरार होवे। दोस्तो, माड़ी स्थिति विच वी किसे अजिही चीज़ दी भाल करो जो तुहानूं उम्मीद देवे। सुरंग ते अंत ते हमेशा एक रोशनी हुंदी है। दोस्तो, आवाज़ दी दुनिया दे अज़ीज़ दोस्तो, किसे वी स्थिति विच आशावादी बणो। ग्लास नूं वेख, कोई कहिंदा है कि अद्धा खाली है, कोई कहिंदा है अद्धा भरिया है। किन्ना चंगा होवे जे इह कहा जावे कि मेरे कोल ग्लास है। ग्लास तां अद्धा भरिया या अद्धा खाली होना इन्ना महत्व नहीं रखता जिन्ना तुहाडे कोल ग्लास दा होना रखता। इस उम्मीद नाल कि आउण वाला इह हफ्ता तुहाडे लई चंगा बीते, मैं सुविना स्वागत करदी हां तुहाडा सारिआं दा ਵਾਈ ਮੀਡੀਆ ਗਰੁੱਪ ਦੀ ਪੇਸ਼ਕਸ਼ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਦੇ ਵਿਚ ਵਾਈ ਮੀਡੀਆ ਨਿਭਾਉਂਦਾ ਤੁਹਾਡਾ ਸਾਥ ਸੱਤੇ ਦਿਨ ਟੀਵੀ ਚੈਨਲ ਚੈਨਲ ਵਾਈ ਤੁਸੀਂ ਦੇਖ ਸਕਦੇ ਹੋ ਰੋਜਸ 857 ਬੈਲ 5828 ਟੈਲਸ 241 ਤੇ ਹੁਣ ਰੋਜਸ ਇਗਨਾਈਟ 707 ਤੇ ਵੀ ਦੇਸ਼ ਦੁਨੀਆ ਦੀਆਂ ਤਾਜ਼ਾ ਖ਼ਬਰਾਂ ਦੇ ਨਾਲ ਅਸੀਂ ਤੁਹਾਡੇ ਤੱਕ ਲੈ ਕੇ ਹਾਜ਼ਰ ਹੁੰਦੇ ਹਾਂ ਸਾਡਾ ਹਫ਼ਤਾਵਾਰੀ ਅਖਬਾਰ ਮਿਡਵੀਕ ਆਨਲਾਈਨ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਸਾਊਥ ਏਸ਼ੀਅਨ ਡੇਲੀ ਡੋਟ ਕਾਮ ਤੇ ਵਾਈ ਮੀਡੀਆ ਗਰੁੱਪ ਦਾ ਫੇਸਬੁੱਕ ਪੇਜ ਟਵਿੱਟਰ ਅਕਾਊਂਟ ਯੂਟਿਊਬ ਚੈਨਲ ਜ਼ਰੂਰ ਤੁਸੀਂ ਕਰੋ ਵਿਜ਼ਿਟ ਰੇਡੀਓ ਵਾਈ ਤੇ ਤੁਹਾਡਾ ਸਾਡਾ ਸਾਥ ਬਣਿਆ ਹੋਇਆ ਸਾਡੀਆਂ ਸਾਰੀਆਂ ਸੇਵਾਵਾਂ ਨੂੰ ਇੱਕੋ ਥਾਂ ਐਕਸੈਸ ਕਰਨ ਲਈ ਅੱਜ ਹੀ ਤੁਸੀਂ ਡਾਊਨਲੋਡ ਕਰੋ ਵਾਈ ਮੀਡੀਆ ਟੀਵੀ ਐਪ ਆਪਣੇ ਬਿਜ਼ਨਸ ਨੂੰ ਬੂਸਟ ਦੇਣ ਲਈ ਬਿਹਤਰ ਰਿਸਪਾਂਸ ਦੇ ਲਈ ਬੈਟਰ ਰੀਚ ਦੇ ਲਈ ਤੁਸੀਂ ਆਪਣੇ ਪ੍ਰੋਡਕਟਸ ਐਂਡ ਸਰਵਿਸਿਜ਼ ਵਾਈ ਮੀਡੀਆ ਗਰੁੱਪ ਦੇ ਪਲੈਟਫਾਰਮਸ ਤੇ ਜ਼ਰੂਰ ਕਰੋ ਐਡਵਰਟਾਈਜ਼ ਐਡਵਰਟਾਈਜ਼ਿੰਗ ਸਬੰਧੀ ਵਧੇਰੇ ਜਾਣਕਾਰੀ ਲਈ ਕਾਲ ਕਰੋ 416-475-5000 ਵਾਈ ਮੀਡੀਆ ਗਰੁੱਪ ਦਾ ਨੰਬਰ 416-475-5000 ਵਾਈ ਮੀਡੀਆ ਗਰੁੱਪ ਦੋਸਤੋ ਤੁਹਾਡੇ ਲਈ ਲੈ ਕੇ ਆਉਂਦਾ ਟਾਈਮ ਦੀ ਅਥੈਂਟਿਕ ਨਿਊਜ਼ ਅਪਡੇਟਸ ਹਿੰਦੀ ਪੰਜਾਬੀ ਉਰਦੂ ਇੰਗਲਿਸ਼ ਦੇ ਵਿਚ GTA ਕੈਨੇਡਾ ਇੰਡੀਆ ਪਾਕਿਸਤਾਨ ਐਂਡ ਫਰੋਮ ਅਰਾਊਂਡ ਦ ਵਰਲਡ ਇਸ ਲਈ ਜੁੜੇ ਰਹੋ ਤੁਸੀਂ ਵਾਈ ਮੀਡੀਆ ਗਰੁੱਪ ਦੇ ਤਮਾਮ ਪਲੈਟਫਾਰਮਸ ਨਾਲ ਤੁਸੀਂ ਸੁਣ ਰਹੇ ਹੋ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਜਿਸ ਤਹਿਤ ਵਾਈ ਮੀਡੀਆ ਗਰੁੱਪ ਦੇ ਗਰੁੱਪ ਐਡੀਟਰ ਯੁਧਵੀ ਜਸਵਾਲ ਜੀ ਲੈ ਕੇ ਆਉਂਦੇ ਨੇ ਸਾਡੇ ਸਾਰਿਆਂ ਲਈ ਦ ਸਟੋਰੀ ਬਿਹਾਈਂਡ ਹੈਡਲਾਈਨਸ ਪਰ ਸਭ ਤੋਂ ਪਹਿਲਾਂ ਆਓ ਜਾਣਦੇ ਹਾਂ ਮੌਸਮ ਦਾ ਹਾਲ ਟੋਰਾਂਟੋ ਦਾ ਹਾਲ ਦੀ ਘੜੀ ਦਾ ਤਾਪਮਾਨ 14 ਡਿਗਰੀ ਸੈਲਸੀਅਸ ਹੈ ਦੋਸਤੋ ਮੈਕਸੀਮਮ ਰਹੇਗਾ ਅੱਜ 16 ਡਿਗਰੀ ਸੈਲਸੀਅਸ ਜਦਕਿ ਮਿਨੀਮਮ ਟੈਂਪਰੇਚਰ ਦੇ 11 ਡਿਗਰੀ ਹੋਣ ਦੀ ਸੰਭਾਵਨਾ ਜਿਹੜੀ ਹੈ ਉਹ ਬੜੀ ਹੋਈ ਹੈ ਐਂਡ ਇਟਸ ਅ ਬ੍ਰਾਈਟ ਸਨੀ ਡੇ ਐਂਡ ਸਨਸ਼ਾਈਨ ਆਲ ਦ ਵੇ ਆਪਣਾ ਖਿਆਲ ਰੱਖੇ ਦੋਸਤੋ ਸਟੇ ਹੋਮ ਸਟੇ ਸੇਫ ਸਟੇ ਹੈਲਥੀ ਐਂਡ ਮੋਸਟ ਇੰਪੋਰਟੈਂਟਲੀ ਸਟੇ ਹੈਪੀ ਵੈਦਰ ਅਪਡੇਟਸ ਦੇ ਮੇਨ ਸਪੌਂਸਰਸ ਹਨ ਟੀਮ ਕ੍ਰਾਈਸਲਰ ਕ੍ਰਾਈਸਲਰ ਦੀ ਕੋਈ ਵੀ ਕਾਰ ਖਰੀਦਣ ਦਾ ਮਨ ਜੇਕਰ ਤੁਹਾਡਾ ਬਣਿਆ 905-819-0001 ਤੇ ਕਰੋ ਕਾਲ 905-819-0001 ਟੀਮ ਕ੍ਰਾਈਸਲਰ ਡਰਾਈਵੇ ਤੁਸੀਂ ਬਣਵਾਉਣਾ ਚਾਹੁੰਦੇ ਹੋ ਕੰਕਰੀਟ ਦਾ ਕੋਈ ਵੀ ਕੰਮ ਕਰਵਾਉਣਾ ਚਾਹੁੰਦੇ ਹੋ ਪੈਟੀਓ ਸਾਈਡਵਾਕ ਸਾਈਟ ਐਂਟਰੈਂਸ ਬਣਵਾਉਣਾ ਚਾਹੁੰਦੇ ਹੋ ਨਾਨਕ ਰੈਨੋਵੇਸ਼ਨਸ ਤੋਂ ਜਸਵੀਰ ਜੀ ਦਾ ਨੰਬਰ ਫਿਰ ਕਰੋ ਨੋਟ 416-902-9293-416-902-9293 ਨਾਨਕ ਰੈਨੋਵੇਸ਼ਨਸ ਯੂਨਾਈਟਿਡ ਗਰੁੱਪ ਆਫ ਕੰਪਨੀਜ਼ ਨੂੰ ਲੋੜ ਹੈ ਜੀ ਏਜ਼ੀ ਡਰਾਈਵਰਸ ਦੀ ਤੁਰੰਤ ਕਰੋ ਕਾਲ 905-678-0313-905-678-0313 ਯੂਨਾਈਟਿਡ ਗਰੁੱਪ ਆਫ ਕੰਪਨੀਜ਼ ਬੈਸਟ ਬਾਗਿਨ ਕਾਪਟ ਐਂਡ ਫਲੋਰਿੰਗ ਲਿਮਿਟਡ ਦਾ ਨੰਬਰ 905-696-7877 ਬੈਸਟ ਬਾਗਿਨ ਕਾਪਟ ਐਂਡ ਫਲੋਰਿੰਗ ਲਿਮਿਟਡ ਫੈਸਟਿਵ ਸੀਜ਼ਨ ਚੱਲ ਰਿਹਾ ਦੋਸਤੋ ਜੇਕਰ ਗਰੋਸਰੀ ਵਾਸਤੇ ਤੁਸੀਂ ਸੋਚ ਰਹੇ ਹੋ ਕਿੱਥੇ ਜਾਇਆ ਜਾਵੇ ਇੰਡੀਆ ਸਟੇਟਸ ਗਰੋਸਰੀ ਸਟੋਰ ਜ਼ਰੂਰ ਪਹੁੰਚਿਆ ਜਾਵੇ ਮੇਵਿਸ ਰੋਡ ਰੇ ਲਾਸਨ ਬੁਲਵਰਡ ਦੀ ਮੇਜਰ ਇੰਟਰਸੈਕਸ਼ਨ ਤੇ 900 ਰੇ ਲਾਸਨ ਬੁਲਵਰਡ ਬ੍ਰਾਮਟਨ ਮਾਰਕਮ ਦੇ ਵਿਚ ਡੈਨਿਸਨ ਸਟਰੀਟ ਤੇ ਵਿਕਟੋਰੀਆ ਪਾਰਕ ਐਵਨਿਊ ਦੀ ਮੇਜਰ ਇੰਟਰਸੈਕਸ਼ਨ ਤੇ 680 ਡੈਨਿਸਨ ਸਟਰੀਟ ਮਿਸਿਸਾਗਾ ਦੇ ਵਿਚ 3075 ਅਰਜੰਟੀਆ ਰੋਡ ਅਰਜੰਟੀਆ ਰੋਡ ਐਂਡ ਵਿਨਸਨ ਚਰਚਿਲ ਬੁਲਵਰਡ ਦੀ ਮੇਜਰ ਇੰਟਰਸੈਕਸ਼ਨ ਤੇ ਇੰਡੀਆ ਸਟੇਟ ਗਰੋਸਰੀ ਸਟੋਰ ਆਰਮਰ ਇੰਸ਼ੋਰੈਂਸ ਤੋਂ ਰੁਪਿੰਦਰ ਹੇਰ ਜੀ ਦਾ ਕਹਿਣਾ ਕੈਨੇਡਾ ਚ ਕਿਤੇ ਵੀ ਤੁਸੀਂ ਬੈਠੇ ਹੋ ਇੰਸ਼ੋਰੈਂਸ ਦਾ ਕੋਈ ਵੀ ਮਸਲਾ ਹੈ ਤੁਰੰਤ ਕਰੋ ਕਾਲ 905-452-5127 905-452-5127 ਆਰਮਰ ਇੰਸ਼ੋਰੈਂਸ ਸਪੀਅਰ ਐਂਡ ਮਿਕੇ ਫਿਟ ਕੁਆਲਿਟੀ ਵੈਲਿਊ ਦੀ ਬਿਹਤਰੀਨ ਮੇਲ ਦੀ ਗੱਲ ਹੋਵੇ ਤਾਂ ਸਪੀਅਰ ਐਂਡ ਮਿਕੇ ਮੈਨਸ ਵੇਅਰ ਦੀ ਹੀ ਗੱਲ ਹੁੰਦੀ ਹੈ 905-670-3388 ਇਸ ਦਾ ਨੰਬਰ ਕਾਲ ਸਪੀਅਰ ਐਂਡ ਮਿਕੇ 905-670-3388 COVID-19 ਦੇ ਚਲਦਿਆਂ ਸਾਰੇ ਬਣ ਦੇ ਪ੍ਰੀਕਾਸ਼ਨਸ ਲਏ ਗਏ ਨੇ ਸ਼ੋਰੂਮ ਤੁਸੀਂ ਆਰਾਮ ਦੇ ਨਾਲ ਜ਼ਰੂਰ ਕਰੋ ਵਿਜ਼ਿਟ 1535 ਮਾਈ ਸਾਈਡ ਡਰਾਈਵ ਐਂਡ ਡਿਕਸੀ ਇਜ਼ ਦ ਮੇਜਰ ਇੰਟਰਸੈਕਸ਼ਨ ਸਪੀਅਰ ਐਂਡ ਮਿਕੇ ਤੁਸੀਂ ਸੁਣ ਰਹੇ ਹੋ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਸਾਡੇ ਕਿਸੇ ਵੀ ਸਪਾਂਸਰ ਬਾਰੇ ਕੋਈ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਜਾਂ ਫਿਰ ਖੁਦ ਇੱਕ ਸਪਾਂਸਰ ਬਣਨਾ ਚਾਹੁੰਦੇ ਹੋ ਐਡਵਰਟਾਈਜ਼ ਕਰਵਾਉਣਾ ਚਾਹੁੰਦੇ ਹੋ ਸਾਡੇ ਕਿਸੇ ਵੀ ਪਲੈਟਫਾਰਮ ਤੇ ਤਾਂ ਕਾਲ ਕਰੋ 416-475-5000 ਵਾਈ ਮੀਡੀਆ ਗਰੁੱਪ ਦਾ ਨੰਬਰ 416-475-5000 ਇਹ ਸਾਰੀ ਗੱਲਬਾਤ ਤੁਸੀਂ ਲਾਈਵ ਸੁਣਨਾ ਚਾਹੁੰਦੇ ਹੋ ਰੇਡੀਓ ਵਾਈ ਤੇ ਫੋਨ ਜ਼ਰੀਏ ਤਾਂ ਨੰਬਰ ਟੂ ਕਾਲ ਇਜ਼ 647-910-5000 ਇਸ ਦੇ ਨਾਲ ਮੈਂ ਸੱਦਾ ਦਿੰਦੀ ਹਾਂ ਵਾਈ ਮੀਡੀਆ ਗਰੁੱਪ ਦੇ ਗਰੁੱਪ ਐਡੀਟਰ ਯੁਧਵੀ ਜਸਵਾਲ ਜੀ ਨੂੰ ਕਿਉਂ ਆਉਣ ਤੇ ਆ ਕੇ ਪ੍ਰੋਗਰਾਮ ਦੇ ਸਿਲਸਿਲੇ ਨੂੰ ਅੱਗੇ ਵਧਾਉਣ ਵੈਲਕਮ ਟੂ ਦ ਸ਼ੋਅ ਯੁਧਵੀ ਜੀ
ਵਾਈ ਮੀਡੀਆ ਪ੍ਰੈਜ਼ੈਂਟਸ ਸਾਊਥ ਏਸ਼ੀਅਨ ਪਲਸ ਸਾਊਥ ਏਸ਼ੀਅਨ ਪਲਸ ਯੂ ਕੈਨ ਲਿਸਨ ਟੂ ਦੀ ਹੈਡਲਾਈਨਸ ਐਨੀਵੇਅਰ But we bring you the story behind the headlines by Group Editor and CEO Yudhvir Jaswal. Only on South Asian Pulse. Call Yudhvir Jaswal 647-272-8182 or visit southasiandaily.com. South Asian
ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਰੇਡੀਓ ਵਾਈ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ ਬਤੌਰ ਗਰੁੱਪ ਐਡੀਟਰ ਵਾਈ ਮੀਡੀਆ ਮੈਂ ਯੁਧਵੀ ਜਸਵਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰੰਟ ਨਿਊਜ਼ ਔਰ ਉਹਦੇ ਉੱਤੇ ਐਨਾਲਿਸਿਸ ਲੈ ਕੇ ਸਭ ਤੋਂ ਪਹਿਲਾਂ ਇੱਕ ਬਹੁਤ ਹੀ ਵਧੀਆ ਖੁਸ਼ਖਬਰੀ ਅਸੀਂ ਤੁਹਾਨੂੰ ਸੁਣਾਵਾਂਗੇ ਕਿਉਂਕਿ ਇਸ ਪੈਂਡੇਮਿਕ ਦੇ ਦੌਰ ਦੇ ਵਿੱਚ ਜੇ ਮੈਂ ਕਹਾਂ ਕਿ ਇਹ ਸਭ ਤੋਂ ਵੱਡੀ ਖਬਰ ਹੈ ਤੇ ਸ਼ਾਇਦ ਇਹ ਗਲਤ ਨਹੀਂ ਹੋਏਗਾ। ਜੇ ਮੈਂ ਪਿਛਲੇ 8-9 ਮਹੀਨਿਆਂ ਦੀ ਗੱਲ ਕਰਾਂ ਤੇ ਪਿਛਲੇ 8-9 ਮਹੀਨਿਆਂ 'ਚ ਇੰਨੀ ਵੱਡੀ ਖਬਰ ਔਰ ਇੰਨੀ ਚੰਗੀ ਖਬਰ ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਕਦੇ ਆਈ ਹੋਏਗੀ। ਆਫਕੋਰਸ ਜੇ ਤੁਸੀਂ ਚੈਨਲ ਵਾਏ ਦੇਖ ਰਹੇ ਹੋ ਫਿਰ ਤਾਂ ਤੁਹਾਨੂੰ ਖਬਰ ਦਾ ਪਹਿਲਾਂ ਪਤਾ ਲੱਗ ਗਿਆ ਹੋਣਾ, ਕਿਉਂਕਿ ਮੈਂ ਹਮੇਸ਼ਾ ਕਹਿੰਦਾ ਹੈ ਕਿ ਜੀ ਘਰ ਦੇ ਵਿੱਚ ਦਫ਼ਤਰ ਦੇ ਵਿੱਚ ਕਿਤੇ ਵੀ ਬੈਠੇ ਹੋ ਚੈਨਲ ਵਾਏ ਔਨ ਕਰਕੇ ਰੱਖੋ, ਕਿਉਂਕਿ ਮਿੰਟ ਟੂ ਮਿੰਟ ਖਬਰ ਉੱਥੇ ਹੁੰਦੀ ਹੈ। ਪਰ ਪਿਛਲੇ 8-9 ਮਹੀਨਿਆਂ ਦੀ ਸਭ ਤੋਂ ਵੱਡੀ ਖਬਰ ਮੈਂ ਜ਼ਰੂਰ ਤੁਹਾਡੇ ਨਾਲ ਹੁਣੇ ਸ਼ੇਅਰ ਕਰਾਂਗਾ। ਇਟਸ ਅ ਬਿਗ ਨਿਊਜ਼ ਔਰ ਦੁਨੀਆ ਭਰ ਦੇ ਵਿੱਚ ਇਹਦੀ ਚਰਚਾ ਹੈਗੀ ਔਰ ਮੇਰੇ ਖਿਆਲ ਦੇ ਨਾਲ ਮੈਂ ਪਹਿਲਾਂ ਹੀ ਦੱਸ ਹੀ ਚੁੱਕਾਂ ਕਿ ਇੰਨੀ ਚੰਗੀ ਖਬਰ ਪਿਛਲੇ 8-9 ਮਹੀਨਿਆਂ ਦੇ ਵਿੱਚ ਨਹੀਂ ਆਈ। ਦਿਸ ਇਜ਼ ਵਨ ਆਫ ਦੀ ਬਿਗੈਸਟ ਨਿਊਜ਼ ਇਨ ਦਾ ਲਾਸਟ 8-9 ਮੰਥਸ ਐਂਡ ਆਈ ਐਮ ਕੁਆਇਟ ਐਕਸਾਈਟਡ। ਮੈਂ ਜਦੋਂ ਅੱਜ ਸਵੇਰੇ ਚੈਨਲ ਵਾਏ ਦੇਖਿਆ ਤੇ ਨਾਲ ਹੀ ਇਹ ਖਬਰ ਜਿਹੜੀ ਹੈ ਚੈਨਲ ਵਾਏ ਦੇ ਉੱਤੇ ਲੱਗੀ ਹੋਈ ਸੀਗੀ। ਸੋ ਇਹਦੀ ਚਰਚਾ ਕਰਾਂਗੇ ਕੀ ਇਹ ਖਬਰ ਹੈ, ਕੀ ਇਹਦੇ ਮਾਇਨੇ ਨੇ, ਅੱਜ ਬੜੀ ਡਿਟੇਲ ਦੇ ਵਿੱਚ ਇਹਦੇ ਬਾਰੇ ਡਿਸਕਸ਼ਨ ਹੋਏਗੀ। ਦੈਟਸ ਵਨ। ਸੈਕਿੰਡਲੀ ਅਸੀਂ ਗੱਲ ਕਰਾਂਗੇ ਆਫਕੋਰਸ ਯੂ ਐਸ ਦੇ ਉੱਤੇ ਨਿਗਾਹ ਸਾਡੀ ਬਰਕਰਾਰ ਹੈ। ਟਰੰਪ ਸਾਹਿਬ ਅੱਜ ਸੋਮਵਾਰ ਤੋਂ ਬੜੇ ਜ਼ਬਰਦਸਤ ਜਿਹੜੇ ਜੀ ਲੀਗਲ ਚੈਲੰਜਸ ਜਿਹੜੇ ਨੇ ਲਾਂਚ ਕਰ ਰਹੇ ਨੇ। ਟਰੰਪ ਸਾਹਿਬ ਹਾਰ ਨਹੀਂ ਮੰਨ ਰਹੇ ਆ, ਉਹਨਾਂ ਨੂੰ ਕੌਣ ਕੌਣ ਸਮਝਾ ਰਿਹਾ, ਉਹਨਾਂ ਦੇ ਵਾਈਫ, ਉਹਨਾਂ ਦੇ ਦਾਮਾਦ ਜੈਰਡ ਕੁਸ਼ਨਰ, ਵਾਈਫ ਮਲੇਨੀਆ, ਉਹ ਸਮਝਾ ਰਹੇ ਨੇ। ਬਟ ਟਰੰਪ ਸਾਹਿਬ ਔਰ ਉਹਨਾਂ ਦੇ ਵਕੀਲ ਔਰ ਉਹਨਾਂ ਦੇ ਕੁਛ ਹੋਰ ਰਿਪਬਲਿਕਨ ਸੀਨੀਅਰ ਲੀਡਰਸ ਵੀ ਜਿਹੜੇ ਹਜੇ ਨਹੀਂ ਮੰਨ ਰਹੇ। ਸੋ ਬਾਈਡਨ ਸਾਹਿਬ ਕੀ ਕਰਨਗੇ ਉਹਦੇ ਬਾਰੇ ਗੱਲ ਕਰਾਂਗੇ ਔਰ ਜੋ ਬਾਈਡਨ ਉਹਨਾਂ ਦੀ ਕੀ ਸਟ੍ਰੈਟਜੀ ਰਹੇਗੀ ਵਿਦ ਰਿਗਾਰਡਸ ਟੂ ਕੈਨੇਡਾ, ਇੰਡੀਆ, ਪਾਕਿਸਤਾਨ, ਚਾਈਨਾ, ਰਸ਼ੀਆ, ਮਿਡਲ ਈਸਟ ਕੀ ਸਟ੍ਰੈਟਜੀ ਰਹੇਗੀ, ਉਹ ਵੀ ਸਾਰਾ ਕੁਛ ਅਸੀਂ ਜ਼ਰੂਰ ਸ਼ੇਅਰ ਕਰਾਂਗੇ। ਇਸ ਤੋਂ ਇਲਾਵਾ ਪਾਕਿਸਤਾਨ ਵੱਲ ਰੁੱਖ ਕਰਾਂਗੇ। ਆਫਕੋਰਸ ਦਿਸ ਬਿਟ ਆਫ ਅ ਕਿਓਸ ਦੇਅਰ ਬਿਕੋਜ਼ ਐਸਟੈਬਲਿਸ਼ਮੈਂਟ ਦੇ ਵਿੱਚ ਜਾਂ ਰੂਲਿੰਗ ਪਾਰਟੀ ਦੇ ਵਿੱਚ ਔਰ ਓਪੋਜੀਸ਼ਨ 'ਚ ਜੰਮ ਕੇ ਇਸ ਵੇਲੇ ਤਣਾਅ ਜਿਹੜਾ ਉਹ ਵੱਧ ਰਿਹਾ। ਵਿਲ ਅਪਡੇਟ ਯੂ ਔਨ ਦੈਟ। ਇੰਡੀਆ ਦੀ ਕੀ ਸੱਤਾ ਦਾ ਸੂਰਤ ਹਾਲ ਹੈ? ਨਰਿੰਦਰ ਮੋਦੀ ਸਾਹਿਬ ਔਰ ਨਿਤੀਸ਼ ਕੁਮਾਰ ਦੀ ਜੋੜੀ ਬਿਹਾਰ ਦੇ ਵਿੱਚ ਖਤਮ ਹੋ ਸਕਦੀ ਹੈਗੀ ਹੈ ਔਰ ਨਵੀਂ ਜੋੜੀ ਆਏਗੀ, ਲਾਲੂ ਪ੍ਰਸਾਦ ਯਾਦਵ ਦੇ ਬੇਟੇ ਤੇਜਸਵੀ ਯਾਦਵ ਔਰ ਕਾਂਗਰਸ ਦੀ ਜੋੜੀ ਉੱਥੇ ਆ ਸਕਦੀ ਹੈ। ਸੋ ਇਹ ਐਗਜ਼ਿਟ ਪੋਲਸ ਇਹੀ ਕਹਿੰਦੇ ਨੇ। ਖੈਰ ਰਿਜ਼ਲਟਸ ਆ ਜਾਣਗੇ ਜਲਦੀ ਹੀ, ਜ਼ਿਆਦਾ ਟਾਈਮ ਨਹੀਂ ਰਹਿ ਗਿਆ। ਰਿਜ਼ਲਟਸ ਵੀ ਆਉਣਗੇ ਔਰ ਰਿਜ਼ਲਟਸ ਤੋਂ ਬਾਅਦ ਫਿਰ ਪਤਾ ਲੱਗੇਗਾ ਕਿ ਬਿਹਾਰ ਦੇ ਵਿੱਚ ਕੀ ਹੁੰਦਾ ਹੈ। ਬਾਕੀ ਜੋ ਕਿਸਾਨ ਅੰਦੋਲਨ ਚੱਲ ਰਿਹਾ ਉਹਦੇ ਬਾਰੇ ਆਪਣੀ ਆਪਣੀ ਪੋਜੀਸ਼ਨਸ ਦੇ ਉੱਤੇ ਬਰਕਰਾਰ ਨੇ ਕਿਸਾਨ ਵੀ ਔਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ, ਉਹਦੀ ਅਪਡੇਟ ਜਿਹੜੀ ਹੈ ਉਹ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਜਾਏਗੀ। ਵਿਲ ਅਪਡੇਟ ਯੂ ਔਨ ਦੈਟ। ਐਂਡ ਸਪੋਰਟਸ ਦੇ ਬਾਰੇ ਅਸੀਂ ਦੱਸਾਂਗੇ ਤੁਹਾਨੂੰ, ਜ਼ਿੰਬਾਬਵੇ ਦੇ ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ ਪਾਕਿਸਤਾਨ ਦੀ ਟੀਮ ਨੇ। ਵਿਲ ਅਪਡੇਟ ਯੂ ਔਨ ਦੈਟ ਐਸ ਵੈਲ। ਨਾਲ ਦੀ ਨਾਲ ਗੱਲ ਕਰਾਂਗੇ ਜਿਹੜਾ ਸੈਕਿੰਡ ਕੁਆਲੀਫਾਇਰ ਹੋਇਆ, ਬੜਾ ਰੋਮਾਂਚਕ ਮੁਕਾਬਲਾ, ਦਿੱਲੀ ਨੇ ਹੈਦਰਾਬਾਦ ਦੇ ਉੱਤੇ ਸ਼ਾਨਦਾਰ ਜਿੱਤ ਹਾਸਲ ਕੀਤੀ ਔਰ ਹੁਣ ਮੁਕਾਬਲਾ ਦਿੱਲੀ ਔਰ ਬੰਬੇ ਦਾ। ਸੋ ਇਹਦੇ ਬਾਰੇ ਵੀ ਅਪਡੇਟ ਕਰਾਂਗੇ। ਸੋ ਬਹੁਤ ਕੁਝ ਹੋਰ ਹੈਗਾ ਸਾਡੇ ਕੋਲ, ਸੋ ਵਿਲ ਅਪਡੇਟ ਯੂ ਔਨ ਦੈਟ। ਲੇਕਿਨ ਉਸ ਤੋਂ ਪਹਿਲਾਂ ਸੁਵਿਨਾ ਜੀ, ਕੀ ਹਾਲ ਹੈ ਤੁਹਾਡਾ? ਠੀਕ ਹੈ?
ਨਹੀਂ ਬਦਲ ਸਕਤੇ ਹੈ ਹਮ ਖੁਦ ਕੋ ਔਰੋਂ ਕੇ ਹਿਸਾਬ ਸੇ, ਏਕ ਲਿਬਾਸ ਹਮੇਂ ਵੀ ਦਿਆ ਹੈ ਯੁਧਵੀਰ ਜੀ, ਖੁਦਾ ਨੇ ਆਪਣੇ ਹਿਸਾਬ ਸੇ, ਤੋ ਹਮ ਤੋ ਉਸ ਲਿਬਾਸ ਮੈਂ ਬਹੁਤ ਖੁਸ਼ ਹੈ। ਆਪ ਸੁਣਾਈਏ, ਹਾਉ ਆਰ ਯੂ ਯੁਧਵੀਰ ਜੀ?
Doing great, Suvina ji. That is the spirit, and that should be the spirit. ਕਿ ਜੋ ਸਾਡਾ ਆਪਣਾ ਅੰਦਾਜ਼ ਹੈ ਕੰਮ ਕਰਨ ਦਾ ਉਸੇ ਤਰ੍ਹਾਂ ਬਰਕਰਾਰ ਰਹਿਣਾ ਚਾਹੀਦਾ ਹੈਗਾ ਔਰ ਦੂਸਰੇ ਦੇ ਮੁਤਾਬਿਕ ਸਾਨੂੰ ਖੁਦ ਨੂੰ ਕਦੇ ਵੀ ਬਦਲਣ ਦੀ ਜ਼ਰੂਰਤ ਨਾ ਪਵੇ, ਨਾ ਪੈਣੀ ਚਾਹੀਦੀ ਹੈ। ਸੁਵਿਨਾ ਜੀ ਇੱਕ ਵਾਰ ਫਿਰ ਬਹੁਤ ਖੂਬ
ਜੀ। ਨਹੀਂ ਬਦਲ ਸਕਤੇ ਹੈ ਹਮ ਖੁਦ ਕੋ ਔਰੋਂ ਕੇ ਹਿਸਾਬ ਸੇ, ਏਕ ਲਿਬਾਸ ਹਮੇਂ ਵੀ ਦਿਆ ਹੈ ਖੁਦਾ ਨੇ ਆਪਣੇ ਹਿਸਾਬ ਸੇ। ਜੀ ਜੀ ਜੀ,
ਬਹੁਤ ਖੂਬ, ਬਹੁਤ ਖੂਬ, ਬਹੁਤ ਖੂਬ ਸੁਵਿਨਾ ਜੀ। ਸਾਡੇ ਸਾਰਿਆਂ ਦੀ ਆਪਣੀ ਵੱਖਰੀ ਸ਼ਖਸੀਅਤ ਹੈ ਔਰ ਸਾਨੂੰ ਕਿਸੇ ਦੇ ਮੁਤਾਬਿਕ ਆਪਣੀ ਸ਼ਖਸੀਅਤ ਜਿਹੜੀ ਆ ਉਹ ਬਦਲਣ ਦੀ ਜ਼ਰੂਰਤ ਹੀ ਨਹੀਂ ਹੈ ਔਰ ਮੈਂ ਕਹਿੰਦਾ ਕਿ ਉਹ ਇਨਸਾਨ ਹੀ ਕਿਹੜਾ ਜਿਹੜਾ ਵਕਤ ਨਾਲ ਬਦਲ ਜਾਏ। ਸੋ ਬਹੁਤ ਵਧੀਆ ਸੁਵਿਨਾ ਜੀ, ਔਰ ਸੁਵਿਨਾ ਜੀ ਅੱਜ ਦੀ ਗੁੱਡ ਨਿਊਜ਼ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਸਭ ਤੋਂ ਪਹਿਲਾਂ ਔਰ ਬਾਕੀ ਤਾਂ ਹੈਡਲਾਈਨਸ ਦੇ ਵਿੱਚ ਇਹਦੀਆਂ ਮੈਂ ਹੋਰ ਜ਼ਿਆਦਾ ਡਿਟੇਲਸ ਦੇਵਾਂਗਾ। ਅੱਜ ਸਵੇਰ ਤੋਂ ਹੀ ਚੈਨਲ ਵਾਏ ਦੇ ਉੱਤੇ ਬਿਲਕੁਲ ਪ੍ਰਤਾਪ ਸਾਹਿਬ ਨੇ ਸਹੀ ਪਕੜਿਆ, ਲੱਗਦਾ ਪ੍ਰਤਾਪ ਸਾਹਿਬ ਚੈਨਲ ਵਾਏ ਦੇਖਦੇ ਆ। ਸੋ
ਫਾਈਜ਼ਰ ਦੇ ਹਵਾਲੇ ਨਾਲ ਤਾਂ ਨਹੀਂ ਯੁਧਵੀਰ ਜੀ ਕਿਤੇ ਤੁਸੀਂ?
ਬਿਲਕੁਲ ਸਹੀ ਤੁਸੀਂ ਪਕੜਿਆ ਜੀ, ਫਾਈਜ਼ਰ ਦੇ ਹਵਾਲੇ ਦੇ ਨਾਲ ਹੀ। ਔਰ ਸੁਵਿਨਾ ਜੀ ਆਈ ਐਮ ਸ਼ੋਰ ਯੂ ਆਰ ਆਲਸੋ ਕੁਆਇਟ ਗਲੈਡ, ਕੁਆਇਟ ਐਕਸਾਈਟਡ ਫਾਰ ਦਿਸ ਨਿਊਜ਼।
ਜੀ ਆਈ ਐਮ
ਜੀ। ਔਰ ਸੁਵਿਨਾ ਜੀ ਮੇਰੇ ਖਿਆਲ ਦੇ ਨਾਲ ਇਹ ਜਿਹੜੀ ਨਿਊਜ਼ ਹੈਗੀ ਆ, ਜੇ ਮੈਂ ਪਿਛਲੇ 8-9 ਮਹੀਨਿਆਂ ਦੀ ਗੱਲ ਕਰਾਂ ਤੇ ਮੇਰੇ ਖਿਆਲ ਦੇ ਨਾਲ ਇਹ ਸਭ ਤੋਂ ਵੱਡੀ ਨਿਊਜ਼ ਹੈ, ਸਭ ਤੋਂ ਵੱਡੀ ਹੀ ਨਹੀਂ ਵਧੀਆ ਵੀ ਨਿਊਜ਼ ਹੈ। ਔਰ ਸਾਰਿਆਂ ਨੂੰ ਇੰਤਜ਼ਾਰ ਸੀਗਾ ਕਿ ਕਦੋਂ ਥਰਡ ਟ੍ਰਾਇਲ, ਕਿਉਂਕਿ ਨੋ ਡਾਊਟ ਚਾਈਨਾ ਨੇ ਪਹਿਲਾਂ ਕਈ ਤਰ੍ਹਾਂ ਦੇ ਦਾਅਵੇ ਕਰ ਚੁੱਕਾ ਹੈ। ਰਸ਼ੀਆ ਦੇ ਵਿੱਚ ਪੁਤਿਨ ਸਾਹਿਬ ਵੀ ਕਹਿ ਚੁੱਕੇ ਨੇ ਕਿ ਉਹਨਾਂ ਨੇ ਆਪਣੀ ਡਾਟਰ ਨੂੰ ਵੀ ਦਿੱਤੀ ਹੈ, ਇਹ ਨਹੀਂ ਦੱਸਿਆ ਕਿਹੜੀ ਡਾਟਰ ਨੂੰ ਦਿੱਤੀ ਹੈ। ਸੋ ਕਈ ਤਰ੍ਹਾਂ ਦੀਆਂ ਖਬਰਾਂ ਬਹੁਤ ਕੁਝ ਆ ਚੁੱਕਾ ਹੈ, ਲੇਕਿਨ ਇਹ ਪਹਿਲਾ ਐਸਾ ਮੌਕਾ ਹੈਗਾ ਕਿ ਯੈਸ, ਜਿਹਨਾਂ ਦੇ ਨਾਲ ਕੈਨੇਡਾ ਨੂੰ ਵੀ ਪਤਾ ਹੈ ਕਿ ਇਹ ਕੁਛ ਕੰਪਨੀਜ਼ ਸੇਫ ਹੈਗੀਆਂ ਨੇ ਔਰ ਕੈਨੇਡਾ ਨੇ ਕੁਛ ਕੰਪਨੀਜ਼ ਦੇ ਨਾਲ ਐਗਰੀਮੈਂਟ ਵੀ ਕੀਤੇ ਹੋਏ ਨੇ। ਮੈਂ ਇਸ ਲਈ ਇਸ ਖਬਰ ਦੇ ਉੱਤੇ ਜ਼ਿਆਦਾ ਖੁਸ਼ ਹਾਂ ਕਿਉਂਕਿ ਕੈਨੇਡਾ ਨੇ ਵੀ ਐਗਰੀਮੈਂਟਸ ਕੀਤੇ ਹੋਏ ਨੇ। ਸੋ ਕੈਨੇਡਾ ਵਿਲ ਆਲਸੋ ਬੈਨੀਫਿਟ। ਸੋ ਇਹਦੇ ਨਾਲ ਮੈਂ ਦੱਸਣਾ ਚਾਹੁੰਦਾ ਕਿ ਫਾਈਜ਼ਰ ਨੇ ਦੱਸ ਦਿੱਤਾ ਹੈ ਕਿ ਜਿਹੜੇ ਉਹਨਾਂ ਦੇ ਸਟੇਜ 3 ਟਰਾਇਲਸ, ਨੋਟ ਸਟੇਜ 1, ਨੋਟ ਸਟੇਜ 2, ਦਿਸ ਵੀ ਆਰ ਟਾਕਿੰਗ ਅਬਾਊਟ ਸਟੇਜ 3 ਟਰਾਇਲਸ, ਜਿਹਦੇ ਵਿੱਚ ਕਿ ਉਹਨਾਂ ਨੇ ਅਨਾਊਂਸ ਕੀਤਾ ਹੈ ਕਿ 90% ਉਹ ਸੇਫ ਨੇ। ਸੋ ਇਹਦੇ ਕੀ ਮਾਇਨੇ ਨੇ, ਕਿਉਂ ਇੰਨੀ ਬੜੀ ਨਿਊਜ਼ ਹੈ? ਸਟਾਕ ਮਾਰਕੀਟ ਡਾਓ ਜੋਨਸ ਰੈਕੋਰਡ ਉੱਪਰ ਚਲੀ ਗਈ ਹੈ, ਸਟਾਕ ਮਾਰਕੀਟ ਉੱਪਰ ਚਲੀ ਗਈ ਹੈ, ਡਾਓ ਜੋਨਸ ਹੈਜ਼ ਗੋਨ ਰੈਕੋਰਡ ਅਪ। ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਹੋਣਾ ਨੇ ਇੰਪੋਰਟੈਂਟ ਬਿਆਨ ਇਹਦੇ 'ਤੇ ਦਿੱਤਾ ਹੈਗਾ, ਐਂਡ ਆਈ ਐਮ ਸ਼ੋਰ ਹੁਣ ਤੋਂ ਕੁਛ ਹੀ ਮਿੰਟਾਂ ਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਵੈਸੇ ਉਹਨਾਂ ਨੇ ਅਨਾਊਂਸਮੈਂਟ ਹੋਰ ਕਰਨੀ ਸੀ, ਰੂਰਲ ਬ੍ਰੋਡਬੈਂਡ ਐਕਸੈਸ ਦੇ ਉੱਤੇ ਅਨਾਊਂਸਮੈਂਟ ਉਹਨਾਂ ਨੇ ਆਲਰੇਡੀ ਕਰਨੀ ਸੀਗੀ, ਪ੍ਰੈਸ ਕਾਨਫਰੰਸ ਵਾਜ਼ ਆਲਰੇਡੀ ਸਕੈਡਿਊਲਡ, ਲੇਕਿਨ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਇਸ ਮੁੱਦੇ ਦੇ ਉੱਤੇ ਵੀ ਆਈ ਐਮ ਸ਼ੋਰ, ਕਿਉਂਕਿ ਖਬਰ ਹੁਣੇ ਆਈ ਹੈ, ਅਤੇ ਉਹ ਵੀ ਜ਼ਰੂਰ ਗੱਲ ਕਰਨਗੇ। ਸੋ ਮੈਂ ਪੂਰੀਆਂ ਡਿਟੇਲਸ ਤੁਹਾਨੂੰ ਦੱਸਾਂਗਾ, ਵਟ ਆਰ ਦ ਨੈਕਸਟ ਪ੍ਰੋਸੀਜਰਸ, ਔਰ ਕਿਆ ਇਸ ਸਾਲ ਦੇ ਐਂਡ ਤੱਕ, ਕਿਆ ਇਸ ਸਾਲ ਦੇ ਐਂਡ ਤੱਕ ਇਹ ਵੈਕਸੀਨ ਜਿਹੜੀ ਆ ਸਕਦੀ ਹੈ, ਨਹੀਂ ਆ ਸਕਦੀ, ਸੋ ਉਹਦੀ ਵੀ ਅਪਡੇਟਸ ਮੈਂ ਤੁਹਾਡੇ ਨਾਲ ਹੁਣੇ ਸ਼ੇਅਰ ਕਰਾਂ। ਬਟ ਆਈ ਥਿੰਕ ਦਿਸ ਇਜ਼ ਅ ਬਿਗ ਬਿਗ ਬ੍ਰੇਕਿੰਗ ਨਿਊਜ਼, ਦਿਸ ਇਜ਼ ਗੁੱਡ ਨਿਊਜ਼। ਹਾਂਜੀ, ਰਮੇਸ਼ ਇੰਦਰ ਚੌਹਾਨ ਸਾਹਿਬ, ਤੁਸੀਂ ਆਉਂਦੇ ਰਹੋ ਸਰ, ਗੋ ਹੈਡ।
ਹਾਂਜੀ ਯੁਧਵੀਰ ਜੀ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ।
ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ
ਜੀ। ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਵਧਾਈ ਦੇਣਾ ਚਾਹੁੰਦਾ ਕਮਲਾ ਹੈਰਿਸ ਜੀ ਨੂੰ ਕਿ ਉਹਨਾਂ ਨੇ ਐਡੀ ਵੱਡੀ ਜਿਹੜੀ ਹੈ ਆਪਣੀ ਜਿੱਤ ਪ੍ਰਾਪਤ ਕੀਤੀ, ਤੇ ਸਾਰਿਆਂ ਦਾ ਆਪਣੀ ਲੇਡੀਜ਼ ਭੈਣਾਂ ਦਾ ਉਹਨਾਂ ਨੇ ਮਾਣ ਰੱਖਿਆ ਕਿ ਅੱਜ ਉਹ ਇਸ ਪਦਵੀ ਤੇ ਪਹੁੰਚ ਚੁੱਕੇ ਆ, ਅੱਗੇ ਨੂੰ ਹੋਰਾਂ ਲਈ ਰਸਤੇ ਖੁੱਲ ਚੁੱਕੇ ਆ। ਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਥੋੜਾ ਜਿਹਾ ਕਿ ਆਲਰੇਡੀ ਉਹਨਾਂ ਨੇ ਮੈਂਸ਼ਨ ਕਰ ਵੀ ਦਿੱਤਾ ਕਿ ਸੱਦਾ ਪੱਤਰ ਜਿਹੜਾ ਜਾ ਰਿਹਾ ਮਨਮੋਹਨ ਸਿੰਘ ਜੀ ਨੂੰ ਤੇ ਰਾਹੁਲ ਗਾਂਧੀ ਜੀ ਨੂੰ, ਤੇ ਇਹ ਆਮ ਹੁੰਦਾ ਹੀ ਹੈ ਕਿ ਕੋਈ ਵੀ ਜਿਹੜਾ ਓਪੋਜੀਸ਼ਨ ਲੀਡਰ ਹੈ ਜਿਸ ਨਾਲ ਕਿਸੇ ਦੀ ਬਣਦੀ ਹੈ ਜਾਂ ਕਿਸੇ ਨੂੰ ਨਹੀਂ ਬਣਦੀ, ਉਹਨਾਂ ਨੂੰ ਕਿਸੇ ਨੂੰ ਇਗਨੋਰ ਕਰ ਦਿੱਤਾ ਜਾਂਦਾ, ਕਿਸੇ ਨੂੰ ਵੈਲਕਮ ਕਰ ਦਿੱਤਾ ਜਾਂਦਾ। ਤੇ ਜੋ ਇਹ ਅੱਗੇ ਨੂੰ ਗੱਲਬਾਤ ਚੱਲਣੀ ਹੈ, ਇਹ ਜਿਹੜੀ ਹੈਗੀ ਹੈ ਡੈਮੋਕ੍ਰੇਟ ਦੇ ਲਈ ਫਾਇਦੇਮੰਦ ਹੋਊਗੀ, ਕਿੱਦਾਂ ਉਹ ਰਿਲੇਸ਼ਨ ਰੱਖਣਗੇ, ਕੀ ਇਹਨਾਂ ਨੇ ਇੰਡੀਕੇਸ਼ਨ ਕੀ ਦਿੱਤਾ ਹੈ, ਕੀ ਕਹਿਣਾ ਕੀ ਜਾ ਰਹੇ ਇਸ ਇੰਡੀਕੇਸ਼ਨ ਤੇ, ਇਹ ਕੁਛ ਖੁੱਲ੍ਹ ਕੇ ਜੇ ਉਹ ਇਹ ਗੱਲਬਾਤ ਨਹੀਂ ਕਰ ਰਹੇ, ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਜਿਹੜੇ ਰਿਲੇਸ਼ਨ ਉਹ ਸਮੂਥ ਹੋਣਗੇ ਜਾਂ ਥੋੜੀ ਬਹੁਤੀ ਟੈਸ਼ਨ ਜੀ ਰਹੇਗੀ ਜਿਸ ਤਰ੍ਹਾਂ ਆਮ ਹੁੰਦੀ ਹੈ ਪੋਲਿਟਿਕਸ ਦੇ ਵਿੱਚ, ਇਹ ਤੁਸੀਂ ਥੋੜਾ ਮੈਂਸ਼ਨ ਕਰੋ, ਮੈਂ ਆਉਂਦਾ ਇਹ ਹੀ ਰਹਿਣਾ ਇਹਦੇ ਵਿੱਚ।
ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਇੰਡੀਆ ਔਰ ਅਮੈਰੀਕਾ ਦੇ ਰਿਲੇਸ਼ਨ 'ਚ ਵਧੀਆ ਰਹਿਣਗੇ। ਹਾਲਾਂਕਿ ਤੁਸੀਂ ਦੇਖੋ ਟਰਕੀ, ਚਾਈਨਾ, ਰਸ਼ੀਆ, ਇਹਨਾਂ ਕੰਟਰੀਜ਼ ਨੇ ਹਜੇ ਤੱਕ ਵੀ ਮੁਬਾਰਕਬਾਦ ਨਹੀਂ ਦਿੱਤੀ ਹੈ ਜੋ ਬਾਈਡਨ ਨੂੰ, ਇਹ ਸਾਰੀਆਂ ਕੰਟਰੀਜ਼ ਨੇ। ਔਰ ਇੰਡੀਆ ਵੱਲੋਂ ਇੰਡੀਅਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੋਣਾ ਨੇ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਨੂੰ ਤਸਵੀਰ ਪਾ ਕੇ, ਆਪਣੀ ਫੋਟੋਗ੍ਰਾਫ ਪਾ ਕੇ ਉਹਨਾਂ ਨੇ ਫੌਰਨ ਮੁਬਾਰਕਬਾਦ ਵੀ ਦੇ ਦਿੱਤੀ ਹੈ, ਔਰ ਇਹ ਵੀ ਕਹਿ ਦਿੱਤਾ ਹੈ ਕਿ ਵੀ ਲੁੱਕ ਫਾਰਵਰਡ ਟੂ ਵਰਕਿੰਗ ਵਿਦ ਯੂ। ਔਰ ਉਧਰੋਂ ਵੀ ਜਿਹੜਾ ਸੰਦੇਸ਼ ਆ ਚੁੱਕੇ ਨੇ ਇੰਡੀਆ ਨੂੰ ਕਿ ਯੈਸ, ਅਸੀਂ ਵੀ ਲੁੱਕ ਫਾਰਵਰਡ, ਜਿਹੜੀ ਨਵੀਂ ਐਡਮਿਨਿਸਟ੍ਰੇਸ਼ਨ ਹੈ ਦੇ ਲੁੱਕ ਫਾਰਵਰਡ ਟੂ ਵਰਕਿੰਗ ਵਿਦ ਇੰਡੀਆ। ਸੋ ਬਾਕੀ ਜਿਹੜੀ ਜੀ ਇਨਵੀਟੇਸ਼ਨ ਆ, ਉਹਨਾਂ ਨੂੰ ਪਤਾ ਬਿਕੋਜ਼ ਇੰਡੀਆ ਇਜ਼ ਅ ਵੈਰੀ ਇੰਪੋਰਟੈਂਟ ਕੰਟਰੀ, ਸੋ ਜੇ ਉੱਥੇ ਕਿਸੇ ਹੋਰ ਨੂੰ ਵੀ ਇਨਵੀਟੇਸ਼ਨ ਜਾਂਦਾ ਹੈ ਤਾਂ ਉਹਦੇ 'ਚ ਕੋਈ ਐਸੀ ਗੱਲ ਨਹੀਂ। ਔਰ ਡਾਕਟਰ ਮਨਮੋਹਨ ਸਿੰਘ ਜਿਹੜੇ ਨੇ ਨਾ, ਉਹਨਾਂ ਦਾ ਵੈਸੇ ਵੀ ਅਮੈਰੀਕਾ ਦੇ ਵਿੱਚ ਬਹੁਤ ਰਿਸਪੈਕਟ ਹੈ ਉਹਨਾਂ ਦੀ, ਬਹੁਤ ਜ਼ਿਆਦਾ, ਕਿਉਂਕਿ ਜਦੋਂ ਸਪੈਸ਼ਲੀ ਜਦੋਂ ਅਮੈਰੀਕਾ ਆਏ ਵੀ ਸੀਗੇ, ਤੁਸੀਂ ਦੇਖਿਆ ਹੀ ਸੀਗਾ ਕਿ ਕਿਸ ਤਰੀਕੇ ਦੇ ਨਾਲ, ਚਾਹੇ ਰਿਪਬਲਿਕਨ ਸੀਗੇ, ਡੈਮੋਕ੍ਰੈਟ ਸੀਗੇ, ਕਿਸ ਉਤਸ਼ਾਹ ਦੇ ਨਾਲ ਉਹਨਾਂ ਨੇ ਰਿਸਪੈਕਟ ਕੀਤੀ। ਔਰ ਬਰਾਕ ਓਬਾਮਾ ਦੁਆਰਾ ਇੰਨੀ ਵੱਡੀ ਸਟੇਟਮੈਂਟ ਦੇ ਦੇਣਾ, ਇਹ ਬਹੁਤ ਬੜੀ ਸਟੇਟਮੈਂਟ ਸੀਗੀ ਬਰਾਕ ਓਬਾਮਾ ਦੀ। ਜੇ ਦੁਨੀਆ ਨੂੰ ਕਿਸੇ ਨੂੰ ਇਕੋਨਮੀ ਦੀ ਕੋਈ ਦਿੱਕਤ ਆਉਂਦੀ ਹੈ ਤਾਂ ਵੀ ਲੁੱਕ ਔਨ ਟੂ ਡਾਕਟਰ ਮਨਮੋਹਨ ਸਿੰਘ। ਇਹ ਬੜੀ ਵੱਡੀ ਸਟੇਟਮੈਂਟ ਸੀਗੀ ਬਰਾਕ ਓਬਾਮਾ ਦੀ। ਸੋ ਜਿਹੜਾ ਬੰਦਾ ਡੈਮੋਕ੍ਰੈਟਸ ਵੱਲੋਂ 8 ਸਾਲ ਰਾਸ਼ਟਰਪਤੀ ਰਿਹਾ ਹੋਵੇ, ਸੋ ਉਹਨਾਂ ਦਾ ਲੀਡਰ ਜਦੋਂ ਉਹਨਾਂ ਦਾ ਰਾਸ਼ਟਰਪਤੀ ਇੱਕ ਬੰਦੇ ਦੀ ਇੰਨੀ ਇੱਜ਼ਤ ਅਫਜ਼ਾਈ ਕਰੇ, ਉੱਥੇ ਤੁਸੀਂ ਜਾ ਕੇ ਉਹ ਵੀਡੀਓ ਤਾਂ ਦੇਖੋ ਕਿ ਜਦੋਂ ਉੱਥੇ ਉਹ ਜਾਂਦੇ ਨੇ ਹਾਊਸ ਦੇ ਵਿੱਚ, ਅਤੇ ਕਿਸ ਤਰੀਕੇ ਦੇ ਨਾਲ ਕਿੰਨੇ ਲੰਮੇ ਸਮੇਂ ਤੱਕ ਸਾਰੇ ਖੜ੍ਹੇ ਹੋ ਕੇ ਤਾਲੀਆਂ ਵਜਾ ਕੇ ਉਹਨਾਂ ਦਾ ਸਵਾਗਤ ਕਰਦੇ ਨੇ। ਸੋ ਉਹਨਾਂ ਨੂੰ ਸੋ ਇਸ ਹੁੰਦਾ ਇਹ ਹੈ ਕਿ ਯੈਸ, ਔਰ ਇੰਡੀਆ ਇਜ਼ ਅ ਵੈਰੀ ਇੰਪੋਰਟੈਂਟ ਕੰਟਰੀ ਸਪੈਸ਼ਲੀ ਇਨ ਦਿਸ ਪਰਸਪੈਕਟਿਵ। ਕਿ ਮੈਂ ਤੁਹਾਨੂੰ ਦੱਸਿਆ ਹੀ ਹੁਣੇ ਕਿ ਦੋ ਜੇ ਹੋਰ ਬੜੀਆਂ ਕੰਟਰੀਜ਼ ਦੀ ਗੱਲ ਕਰੀਏ, ਚਾਈਨਾ ਔਰ ਰਸ਼ੀਆ, ਉਹਨਾਂ ਨੇ ਤਾਂ ਹਜੇ ਤੱਕ ਮੁਬਾਰਕਬਾਦ ਤੱਕ ਨਹੀਂ ਦਿੱਤੀ, ਹਜੇ ਤੱਕ ਐਜ਼ ਵੀ ਸਪੀਕ, ਹੁਣ ਕੱਲ੍ਹ ਦੇ ਦੇਣ ਤਾਂ ਗੱਲ ਵੱਖਰੀ ਆ, ਅੱਜ ਦੇ ਦੇਣ ਤੋਂ ਗੱਲ ਵੱਖਰੀ ਆ। ਸੋ ਇੰਡੀਆ ਇਜ਼ ਅ ਵੈਰੀ ਇੰਪੋਰਟੈਂਟ ਪਾਰਟਨਰ, ਸੋ ਉਹਨਾਂ ਨੂੰ ਮੇਕ ਸ਼ੋਰ ਕਰਨਾ ਹੋਏਗਾ ਕਿ ਚਾਹੇ ਕੋਈ ਵੀ ਪਾਰਟੀ ਹੈ, ਹੁਣ ਅੱਜ ਬਿਹਾਰ ਦੇ ਵਿੱਚ ਨਿਤੀਸ਼ ਕੁਮਾਰ ਔਰ ਨਰਿੰਦਰ ਮੋਦੀ ਉਹਨਾਂ ਦੀ ਹਾਰ ਨਜ਼ਰ ਆ ਰਹੀ ਹੈ। ਬਿਹਾਰ 'ਚ ਹੁਣ ਕਿਸੇ ਨੇ ਸੋਚਿਆ ਹੀ ਨਹੀਂ ਸੀਗਾ ਕਿ ਇੱਕ 9ਵੀਂ ਫੇਲ ਬੰਦਾ, 9ਵੀਂ ਪਾਸ ਆ ਵੈਸੇ, 10ਵੀਂ ਫੇਲ ਆ ਸ਼ਾਇਦ, 10ਵੀਂ ਨਹੀਂ ਪੂਰੀ ਕੀਤੀ, ਸੋ ਇੱਕ 9ਵੀਂ ਫੇਲ ਬੰਦਾ ਕੱਲ੍ਹ ਨੂੰ ਚੀਫ ਮਿਨਿਸਟਰ ਬਣ ਜਾਏਗਾ। ਐਲਾਨ ਹੋਣੀ ਕੁਛ ਹੀ ਘੰਟਿਆਂ 'ਚ, ਹੁਣ ਤਾਂ 24 ਘੰਟੇ ਵੀ ਨਹੀਂ ਰਹਿ ਗਏ, ਕੁਛ ਘੰਟਿਆਂ 'ਚ ਐਲਾਨ ਹੋਣ ਜਾ ਰਿਹਾ ਕਿ ਕਾਂਗਰਸ ਔਰ ਲਾਲੂ ਪਾਰਟੀ ਜਿਹੜੀ ਹੈ, RJD ਰਾਸ਼ਟਰੀ ਜਨਤਾ ਦਲ, ਉਹ ਵਾਪਸ ਆ ਰਹੀ ਹੈ, ਤੇਜਸਵੀ ਯਾਦਵ ਜਿਹੜੇ ਨੇ ਉਹ ਚੀਫ ਮਿਨਿਸਟਰ ਬਣ ਸਕਦੇ ਨੇ। ਸੋ ਇੰਡੀਆ 'ਚ ਕੱਲ੍ਹ ਨੂੰ ਕੁਛ ਵੀ ਹੋ ਸਕਦਾ ਹੈ। ਸੋ ਉਹਨਾਂ ਨੇ ਜੇ ਆਪਣੇ ਡੈਮੋਕ੍ਰੈਟਸ ਨੇ ਅਗਲੇ 4 ਸਾਲ ਜਾਂ 8 ਸਾਲ ਦੇਖਣੇ ਆ, ਤੇ ਉਹ ਡੈਫੀਨੇਟਲੀ ਦੇਖਣਗੇ ਜੀ ਕਿਹੜੀ ਹੋਰ ਪਾਰਟੀ ਦੇ ਨਾਲ ਵੀ ਅਸੀਂ ਵਧੀਆ ਸੰਬੰਧ ਰੱਖੀਏ। ਜੀ
ਥੋੜ੍ਹਾ ਜਿਹਾ ਕੋਈ ਕੁਐਸਚਨ ਜੀ, ਕਿ ਟਰੰਪ ਸਾਹਿਬ ਫਿਰ ਵੀ ਕਈ ਕਿਹਨਾਂ ਦਾ ਜਿਹੜਾ ਐਟੀਟਿਊਡ ਹੈ, ਕਿਉਂਕਿ ਇਹਨਾਂ ਦਾ ਪਤਾ ਹੀ ਨੀ ਜਿਹੜਾ ਦੋ ਮਿੰਟ ਚ ਕਿਸੇ ਨੂੰ ਕੀ ਕਹਿ ਜਾ, ਇਹ ਸਭ ਤੋਂ ਵੱਡੀ ਹਾਰ ਦਾ ਕਾਰਨ ਹੋਇਆ। ਤੇ ਦੂਸਰਾ ਯੁਧਵੀਰ ਜੀ, ਤੁਸੀਂ ਦੱਸ ਹੀ ਦਿੱਤਾ ਕਿ ਆਪਣੇ ਤੇਜਸਵੀ ਬਾਰੇ ਕਿ ਉਹਨਾਂ ਦੀ ਕੁਆਲੀਫਿਕੇਸ਼ਨ ਕੀ ਹੈ। ਯੁਧਵੀਰ ਜੀ, ਇਹੀ ਤਾਂ ਬਿਊਟੀ ਆਫ ਡੈਮੋਕ੍ਰੇਸੀ ਆ ਕਿ ਦੇਖੋ ਚਾਹੇ ਉਹ ਬੰਦਾ ਕੁਛ ਹੈ ਜਾਂ ਨਹੀਂ ਹੈ, ਲੇਕਿਨ ਉਹਨਾਂ ਉਹਦੀ ਜਿੱਤ ਦਾ ਕਾਰਨ ਕੀ ਹੋ ਰਿਹਾ ਲੋਕਾਂ ਦੀਆਂ ਹੋ ਜੀ, ਮੇਰਾ ਮਤਲਬ ਲੋਕਾਂ ਨੇ ਉਹਨੂੰ ਸੁਣਿਆ ਤਾਂ ਹੀ ਉਹ ਅਧਿਕਾਰ ਦਿੱਤਾ, ਤਾਂ ਹੀ ਉਹ ਮੇਰਾ ਖਿਆਲ ਆਪਣੇ ਜਿਹੜੇ ਹੈਗੇ ਆ ਸੀ ਐਮ ਬਣਨਗੇ, ਉਹਨਾਂ ਤਾਂ ਉਹ ਬਣ ਹੀ ਨਹੀਂ ਸਕਦੇ ਸੀ। ਇਹੀ ਜਿਹੜੀ ਹੈਗੀ ਆ ਡੈਮੋਕ੍ਰੇਸੀ ਦਾ ਅੱਛਾ ਹੱਲ ਹੈਗਾ, ਕੋਈ ਵੀ ਆਪਣੀ ਜਿਹੜੀ ਹੈਗੀ ਆ ਮਿਹਨਤ ਕਰਕੇ ਅੱਗੇ ਵੱਧ ਸਕਦਾ। ਬਾਕੀ ਮੈਂ ਆਪ ਦੇ ਸੁਣ ਲੈਂਦਾ ਜੀ, ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ।
ਥੈਂਕ ਯੂ, ਥੈਂਕ ਯੂ ਚੌਹਾਨ ਸਾਹਿਬ। ਇਸ ਤਰ੍ਹਾਂ ਆ ਕਿ ਅਸੀਂ ਲੋਕ ਕਈ ਵਾਰ ਨਾ ਆਪਣੇ ਆਪ ਨੂੰ ਬਹੁਤ ਪਾਵਰਫੁਲ, ਬਹੁਤ ਤਾਕਤਵਰ ਸਮਝ ਲੈਂਦੇ ਹਾਂ, ਲੇਕਿਨ ਅਸਲ ਦੇ ਵਿੱਚ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਅਸਲ ਪਾਵਰ ਜਿਹੜੀ ਆ ਲੋਕਾਂ ਦੇ ਹੱਥ ਦੇ ਵਿੱਚ ਹੈ। ਔਰ ਇਹੀ ਇਸ ਅਮੈਰੀਕਨ ਇਲੈਕਸ਼ਨਸ ਨੇ ਸਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਦਿਖਾ ਦਿੱਤਾ ਹੈ ਕਿ ਅਸਲ ਤਾਕਤ ਲੋਕਾਂ ਦੇ ਹੱਥ ਦੇ ਵਿੱਚ ਹੈ, ਔਰ ਹੁਣ ਵੀ ਇਸੇ ਤਰ੍ਹਾਂ ਚਾਹੀਦੀ ਹੈ। ਸੋ ਚਾਹੇ ਪਿੱਛੇ ਤੁਸੀਂ ਦੇਖੋ, ਕਿਆ ਪੈਸੇ ਦੀ ਕੋਈ ਕਮੀ ਸੀਗੀ ਟਰੰਪ ਸਾਹਿਬ ਕੋਲ? ਨਹੀਂ, ਕੋਈ ਪੈਸੇ ਦੀ ਕੋਈ ਕਮੀ ਨਹੀਂ। ਕਿਆ ਤਾਕਤ ਦੀ ਕੋਈ ਕਮੀ ਸੀਗੀ? ਦੁਨੀਆ ਦਾ ਮੋਸਟ ਪਾਵਰਫੁਲ ਇਨਸਾਨ, ਸਭ ਕੁਛ ਉਹਦੇ ਡਿਸਪੋਜ਼ਲ 'ਤੇ ਆ, ਸਭ ਕੁਛ, ਕੋਈ ਐਸੀ ਚੀਜ਼ ਨਹੀਂ ਆ। ਸੋ ਪੈਸੇ ਦੀ ਕੋਈ ਕਮੀ ਨਹੀਂ, ਤਾਕਤ ਦੀ ਕੋਈ ਕਮੀ ਨਹੀਂ। ਕਿਆ ਐਡਵਰਟਾਈਜ਼ਮੈਂਟ ਦੀ ਕੋਈ ਕਮੀ ਸੀ? ਐਡਵਰਟਾਈਜ਼ਮੈਂਟ 'ਤੇ ਵੀ ਬਥੇਰਾ ਪੈਸਾ ਖਰਚ ਹੋਇਆ। ਇਹ ਸਾਰੀਆਂ ਚੀਜ਼ਾਂ ਕਰਨ ਦੇ ਬਾਵਜੂਦ, ਸਭ ਕੁਛ ਪੈਸਾ, ਤਾਕਤ, ਵਕੀਲ, ਸਭ ਕੁਛ ਕਰਨ ਦੇ ਬਾਵਜੂਦ ਹਾਰ ਕਿਉਂ ਹੋਈ? ਔਰ ਕਿਹਨਾਂ ਲੋਕਾਂ ਤੋਂ ਹੋਈ? ਇੱਕ ਤੁਸੀਂ ਸੜਕਾਂ ਦੇ ਉੱਤੇ ਜੋ ਇਸ ਵੇਲੇ ਜਸ਼ਨ ਦੇਖ ਰਹੇ ਹੋ, ਇੱਕ ਆਮ ਆਦਮੀ ਜਿਹੜਾ ਕਿ ਰੋਜ਼ ਕੰਮ 'ਤੇ ਜਾ ਰਿਹਾ, ਵਾਪਸ ਆ ਰਿਹਾ, ਉਹਦੇ ਹੱਥ ਹੈ ਤਾਕਤ। ਸੋ ਜੇ ਅਸੀਂ ਇਹ ਗੱਲ ਯਾਦ ਰੱਖਾਂਗੇ ਤਾਂ ਫਿਰ ਸਾਨੂੰ ਕਦੇ ਵੀ ਦਿੱਕਤ ਨਹੀਂ ਆਏਗੀ। ਸੋ ਇਹ ਸਰ ਸਿੱਧੀ ਜੀ ਗੱਲ ਹੈ, ਜਦੋਂ ਲੋਕ ਇਕੱਠੇ ਹੋ ਜਾਣ, ਜਦੋਂ ਲੋਕਾਂ ਨੂੰ ਪਤਾ ਹੈ ਕਿ ਤਾਕਤ ਜਿਹੜੀ ਹੈ ਜੀ ਸਾਡੇ ਹੱਥ ਹੈਗੀ, ਔਰ ਅਸੀਂ ਕਿਹਨੂੰ ਲੈ ਕੇ ਆਉਣਾ, ਕਿਹਨੂੰ ਨਹੀਂ ਲੈ ਕੇ ਆਉਣਾ, ਤਾਂ ਫਿਰ ਇਹ ਸਾਰਾ ਕੁਛ ਤੁਸੀਂ ਦੇਖਦੇ ਹੋ। ਦੂਸਰੀ ਚੀਜ਼ ਇਹ ਹੈਗੀ ਹੈ ਕਿ ਜੇ ਬਿਲਕੁਲ ਜੇ 74.5 million ਵੋਟਾਂ ਜੋ ਬਾਈਡਨ ਸਾਹਿਬ ਨੂੰ ਪਈਆਂ, ਅਤੇ 70 million ਵੋਟਸ ਜਿਹੜੀਆਂ ਨੇ ਉਹ 70 million, ਆਲਮੋਸਟ ਹਾਫ ਹੀ ਤੁਸੀਂ ਕਹਿ ਸਕਦੇ ਹੋ, ਆਲਮੋਸਟ ਹਾਫ, 48% ਮਾੜੀ ਮੋਟੀ ਉੱਤੇ ਥੱਲੇ ਆ, 48-50 ਆ, ਕੋਈ ਜ਼ਿਆਦਾ ਫਰਕ ਨਹੀਂ ਹੈ। ਸੋ ਉਹਨਾਂ ਨੂੰ ਵੀ ਪਈਆਂ ਨੇ, ਔਰ ਉਹ ਜਿਹੜੇ 70 million ਲੋਕ ਨੇ ਉਹਦਾ ਉਹਨਾਂ ਦੇ ਵਿੱਚੋਂ ਜੇ 2-4 million ਵੀ ਇਸ ਵੇਲੇ ਇਹੀ ਇਸ ਵੇਲੇ ਖਰਚਾ ਜਿਤਾਇਆ ਜਾ ਰਿਹਾ, ਜੇ 2-4 million ਵੀ ਇਸ ਵੇਲੇ ਜ਼ਿਆਦਾ ਕਿਤੇ ਐਕਸਾਈਟਿਡ ਹੋ ਗਏ, ਜ਼ਿਆਦਾ ਕਿਤੇ ਦਿੱਕਤ ਆ ਗਈ, ਕਿਉਂਕਿ ਮਨ ਉਹਨਾਂ 70 ਦੇ ਵਿੱਚੋਂ ਘੱਟੋ ਘੱਟ 30-35-40 million ਤਾਂ ਐਸੇ ਹੋਣਗੇ, ਬਹੁਤ ਵੱਡਾ ਨੰਬਰ ਹੈ ਜਿੰਨੀ ਕੈਨੇਡਾ ਦੀ ਟੋਟਲ ਪਾਪੂਲੇਸ਼ਨ ਹੈ, ਇਹਨਾਂ ਤੋਂ ਉੱਥੇ ਨੰਬਰ ਇਹ ਵੀ ਹੋ ਸਕਦਾ ਹੈ ਕਿ ਜਿਹੜੇ ਅਜੇ ਤੱਕ ਨਹੀਂ ਮੰਨ ਰਹੇ, ਉਹ ਕਹਿੰਦੇ ਆ ਕਿ ਇਸ ਇਲੈਕਸ਼ਨ ਜਿਹੜੀ ਹੈ ਇਟ ਹੈਜ਼ ਬੀਨ ਸਟੋਲਨ ਅਵੇ ਫਰੋਮ ਦੈਮ, ਹਜੇ ਤੱਕ ਉਹ ਐਸੇ ਬਿਆਨ ਦੇ ਰਹੇ ਨੇ ਕਿ ਇਲੈਕਸ਼ਨ ਉਹ ਤੋਂ ਲੈ ਲਈ ਗਈ ਹੈ। ਸੋ ਬਹੁਤ ਬੜਾ ਨੰਬਰ ਹੈਗਾ ਜਿਹੜੀ ਇਹ ਗੱਲ ਕਰ ਰਿਹਾ। ਹੁਣ ਮੈਨੂੰ ਇੱਕ ਚੀਜ਼ ਮੈਂ ਹੋਰ ਇੱਥੇ ਜ਼ਿਕਰ ਕਰਦੇ ਹਾਂ ਕਿ ਮੀਡੀਆ ਦਾ ਰੋਲ ਵੀ ਇਹਦੇ ਵਿੱਚ ਬੜਾ ਅਹਿਮ ਰਿਹਾ, ਬਾਕੀ ਸਾਰੀ ਚੀਜ਼ਾਂ ਦੀ ਜਿਸ ਤਰ੍ਹਾਂ ਮੈਂ ਗੱਲ ਕਰ ਹੀ ਰਿਹਾ ਕਿ ਜੇ ਤੁਸੀਂ ਮੀਡੀਆ ਦੇ ਵਿੱਚ ਵੀ ਦੇਖੋ ਤਾਂ ਕਈ ਮੀਡੀਆ ਅਦਾਰੇ ਐਸੇ ਸੀਗੇ ਇੰਕਲੂਡਿੰਗ ਕੈਨੇਡਾ ਸਾਡੇ ਇੱਥੇ ਵੀ, ਉਹ ਟਰੰਪ ਸਾਹਿਬ ਦੇ ਬਿਆਨ ਨੂੰ ਕਲੀਅਰਲੀ ਜਿਸ ਤਰੀਕੇ ਦੇ ਨਾਲ ਉਹ ਗੱਲ ਕਰ ਦਿੰਦੇ ਸੀ, ਹੁਣ ਉਹ ਸਹੀ ਹੈ ਜਾਂ ਗਲਤ ਉਹ ਇੱਕ ਵੱਖਰੀ ਡਿਬੇਟ ਹੈ, ਪਰ ਉਹ ਕਲੀਅਰਲੀ ਨਿਗੇਟ ਕਰ ਦਿੰਦੇ ਸੀ, ਕਲੀਅਰਲੀ ਕਹਿ ਦਿੰਦੇ ਸੀ ਵੀ ਇਹ ਸਹੀ ਨਹੀਂ ਹੈ। ਸੋ ਮੀਡੀਆ ਦੇ ਵਿੱਚ ਵੀ ਇਹ ਬੜਾ ਰੋਲ ਰਿਹਾ ਹੈਗਾ। ਬਾਕੀ ਕਈ ਲੋਕਾਂ ਨੇ ਮੈਨੂੰ ਵੀ ਪੁੱਛਿਆ ਕਿ ਤੁਸੀਂ ਕਿਹਦੀ ਜਿੱਤ ਚਾਹੁੰਦੇ ਹੋ, ਪਹਿਲਾਂ ਵੀ ਪੁੱਛਿਆ, ਬਾਅਦ ਦੇ ਵਿੱਚ ਵੀ ਪੁੱਛਿਆ। ਮੀਡੀਆ ਦਾ ਮੇਰੇ ਮੁਤਾਬਿਕ, ਜੋ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਵਾਈ ਮੀਡੀਆ ਦੀ ਪਾਲਿਸੀ ਬੜੀ ਕਲੀਅਰ ਹੈ, ਅਸੀਂ ਇੱਥੇ ਦੇਖਦੇ ਹਾਂ ਬਿਲਕੁਲ, ਇੱਥੇ ਹੁੰਦਾ ਹੈ ਟੋਰੋਂਟੋ ਸਟਾਰ, ਗਲੋਬਲ ਮੇਲ, ਬੜੇ ਬੜੇ ਅਦਾਰੇ, ਨੈਸ਼ਨਲ ਪੋਸਟ, ਟੋਰੋਂਟੋ ਸਨ, ਚਾਹੇ ਇੱਥੇ ਈਵਨ ਮੇਅਰ ਦੇ ਇਲੈਕਸ਼ਨ ਹੋਣ, ਮਿਊਨਿਸਪਲ ਇਲੈਕਸ਼ਨ ਹੋਣ, ਉਸ ਵੇਲੇ ਵੀ ਇੰਡੋਰਸ ਕਰ ਦਿੰਦੇ ਆ ਕਿ ਇਹ ਮੇਅਰ ਨੂੰ ਅਸੀਂ ਇੰਡੋਰਸ ਕਰਦੇ ਹਾਂ, ਕੈਂਡੀਡੇਟ ਨੂੰ ਇੰਡੋਰਸ ਕਰਦੇ ਹਾਂ। ਜਾਂ ਕਈ ਵਾਰ ਜਦੋਂ ਫੈਡਰਲ ਇਲੈਕਸ਼ਨ ਹੁੰਦੀਆਂ ਤਾਂ ਉਸ ਵੇਲੇ ਵੀ ਕਹਿ ਦਿੰਦੇ ਆ ਕਿ ਇਸ ਪਾਰਟੀ ਨੂੰ ਲਿਬਰਲ ਨੂੰ ਇੰਡੋਰਸ ਕਰ ਰਹੇ ਆ ਜਾਂ ਕੰਜ਼ਰਵੇਟਿਵ ਨੂੰ ਇੰਡੋਰਸ ਕਰ ਰਹੇ, ਹੋ ਜਾਂਦਾ। ਬਟ ਸਾਡੀ ਕਲੀਅਰ ਕੱਟ ਪਾਲਿਸੀ ਰਹੀ ਹੈ, ਵੀ ਡੋ ਨੋਟ ਇੰਡੋਰਸ ਐਨੀਬਡੀ, ਔਰ ਅਸੀਂ ਕੋਸ਼ਿਸ਼ ਇਹ ਕਰਦੇ ਹਾਂ ਕਿ ਆਪਣੇ ਆਪ ਨੂੰ ਬਿਲਕੁਲ ਇਮਿਊਨ ਕਰ ਦਈਏ, ਸਾਨੂੰ ਇਸ ਗੱਲ ਦਾ ਕੋਈ ਫਰਕ ਨਾ ਹੋਵੇ ਕਿ ਟਰੰਪ ਸਾਹਿਬ ਜਿੱਤਣ ਜਾਂ ਜੋ ਬਾਈਡਨ ਸਾਹਿਬ ਜਿੱਤਣ, ਅਤੇ ਅਸੀਂ ਜਾਂ ਲਿਬਰਲ ਜਿੱਤੇ ਜਾਂ NDP ਜਿੱਤੇ, ਸਾਨੂੰ ਇਸ ਗੱਲ ਦਾ ਕੋਈ ਫਰਕ ਨਾ ਹੋਵੇ। ਸੋ ਅਸੀਂ ਆਪਣੀ ਜਿਹੜੀ ਰਿਪੋਰਟਿੰਗ ਹੈ ਉਸੇ ਤਰ੍ਹਾਂ ਕਰਦੇ ਰਹੀਏ। ਹਾਂਜੀ, ਅਗਲੀ ਕਾਲ ਵੱਲ ਵਧਦੇ ਹਾਂ ਜੀ। ਔਰ ਕੋਵਿਡ ਇੱਕ ਮੇਜਰ, ਦੇਖੋ ਕੋਵਿਡ ਮੇਜਰ ਕਾਰਨ ਬਣਿਆ, ਜਿਹੜੀ ਉਹਨਾਂ ਦਾ ਹਾਰ ਦਾ ਬੜਾ ਵੱਡਾ ਕਾਰਨ ਸੀ ਨਾ, ਉਹ ਕੋਵਿਡ, ਕੋਵਿਡ ਵਾਜ਼ ਅ ਵੈਰੀ ਵੈਰੀ ਮੇਜਰ ਰੀਜ਼ਨ ਜਿਹਦੇ ਕਾਰਨ ਕਿ ਟਰੰਪ ਸਾਹਿਬ ਦੀ ਕੋਵਿਡ ਦੀ ਮੈਨੇਜਮੈਂਟ ਹੈ ਉਹ। ਜੇ ਕੋਵਿਡ ਨੂੰ ਤੁਸੀਂ ਠੀਕ ਕਰ ਦਿਓ ਤਾਂ ਫਰਕ ਜ਼ਿਆਦਾ ਨਹੀਂ ਹੈ, ਫਰਕ ਜ਼ਿਆਦਾ ਨਹੀਂ ਹੈ 70 or 74 million ਦਾ। ਅਤੇ ਜੇ ਕੋਵਿਡ ਠੀਕ ਤਰ੍ਹਾਂ ਉਹ ਮੈਨੇਜ ਕਰਦੇ, ਇਕੋਨਮੀ ਜਿਸ ਤਰ੍ਹਾਂ ਵਾਪਸ ਆ ਰਹੀ ਸੀਗੀ, ਜੋਬਸ ਵਾਪਸ ਆ ਰਹੀਆਂ ਸੀ, ਸੋ ਮੇਰੇ ਖਿਆਲ ਦੇ ਨਾਲ ਇਹ ਸ਼ਾਇਦ ਡਿਫਰੈਂਸ ਬੜਾ ਘੱਟ ਵੀ ਹੋ ਸਕਦਾ ਸੀਗਾ। ਹਾਂਜੀ ਜਗਰਾਜ ਜੀ, ਤੁਸੀਂ ਆਉਂਦੇ ਰਹੋ, ਜਗਰਾਜ ਜੀ ਗੋ ਹੈਡ।
ਸਤਵੀਰ ਜੀ, ਆਪਣਾ ਬਿਹਾਰ ਦੇ ਵਿੱਚ ਕਨ੍ਹਈਆ ਕੁਮਾਰ ਦੀ ਪਾਰਟੀ, ਉਹ ਕਿੰਨੀਆਂ ਕੁ ਸੀਟਾਂ ਦੇ ਲੜੇ ਉਹਦੇ ਬੰਦੇ, ਤੇ ਉਹ ਵੀ ਇਹਨਾਂ ਦੇ ਆਪਣੇ ਲਾਲੂ ਦੀ ਪਾਰਟੀ ਦੇ ਨਾਲ ਹੀ ਆ ਜੀ, ਮਾੜਾ ਜਿਹਾ ਉਹ ਦੱਸਿਓ ਜੀ ਪਹਿਲਾਂ। ਥੈਂਕ ਯੂ।
ਹਾਂਜੀ ਬਿਲਕੁਲ, ਉਹ ਕਨ੍ਹਈਆ ਕੁਮਾਰ ਹੋਣਾ ਦੀ ਜਿਹੜੀ ਪਾਰਟੀ ਆ ਉਹ ਵੀ
ਪਿੱਛੋਂ ਫੋਨ ਪਲੀਜ਼ ਮਿਊਟ ਕਰ ਲੈਣ ਜੀ। ਹਾਂਜੀ 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 ਬਿਲਕੁਲ ਜੀ, ਉਹ ਵੀ ਇਹਨਾਂ ਦੇ ਨਾਲ ਹੀ ਆ। ਕਨ੍ਹੱਈਆ ਕੁਮਾਰ ਕੈਂਪੇਨ ਵੀ ਕਰਦੇ ਰਹੇ ਨੇ, ਉਹਨਾਂ ਦੇ ਕਾਫੀ ਵੀਡੀਓਜ਼ ਤੁਸੀਂ ਵੀ ਦੇਖੇ, ਅਸੀਂ ਵੀ ਦੇਖੇ ਹੈਗੇ ਨੇ, ਸੋ ਉਹ ਵੀ ਇਹਨਾਂ ਦੇ ਨਾਲ ਹੀ ਆ। ਪਰ ਮੇਨ ਲੀਡ ਦੇ ਵਿੱਚ ਆਰ ਜੇ ਡੀ ਹੈ ਜਿਹੜੀ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਹੈਗੀ ਹੈ, ਔਰ ਦੂਸਰੀ ਇਹਨਾਂ ਦੀ ਜਿਹੜੀ ਲੀਡ ਹੈਗੀ ਹੈ ਉਹ ਕਾਂਗਰਸ ਦੀ ਹੈਗੀ ਹੈ। ਚੀਫ ਮਿਨਿਸਟਰ ਕੈਂਡੀਡੇਟ ਜਿਹੜੇ ਨੇ ਉਹ ਤੇਜਸਵੀ ਯਾਦਵ ਹੀ ਹੋਣਗੇ ਇਹਦੇ ਵਿੱਚ, ਮੈਂ ਇੰਨੇ ਤੁਹਾਨੂੰ ਦੱਸ ਦਿੰਦਾ। ਹਾਂਜੀ ਨੈਕਸਟ ਕਾਲ ਜੀ, ਤੁਸੀਂ ਆਉਂਦੇ ਰਹੋ। ਜਸਮੀਤ ਜੀ
ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
ਸਤਿ ਸ਼੍ਰੀ ਅਕਾਲ ਜੀ।
ਅੱਛਾ ਸਰ, ਮੈਂ ਬੜਾ ਅੱਛਾ ਲੱਗਦਾ ਹੈ ਜਦੋਂ ਚੇਂਜ ਹੁੰਦਾ, ਬੜੇ ਅੱਛੇ ਦੇ ਵਿਚਾਰ ਆਉਂਦੇ। ਐਨੀ ਹਾਓ, ਜਿਹੜੀ ਸਰ ਤੇਜਸਵੀ ਦੇ ਬਾਰੇ ਅਸੀਂ ਆ ਰਿਹਾ ਹੈ ਨਵਾਂ ਚੀਫ ਮਿਨਿਸਟਰ, ਮੈਨੂੰ ਸਰ ਮੇਰੇ ਪਰਸਨਲ ਮੈਨੂੰ ਵਿਊ ਜਿਹੜਾ ਲੱਗਦਾ ਹੈ ਕਿ ਤੇਜਸਵੀ ਦੇ ਵਿਚਕਾਰ ਜਿਹੜੀ ਮੈਂ ਉਦਮੀ ਦੀ ਜਿਹੜੀ ਕੰਪੇਨ ਦੇਖੀ ਹੈ, ਮੈਨੂੰ ਲੱਗਦਾ ਕਿ ਉਹਦੇ ਵਿਚਕਾਰ ਥੋੜੀ ਸੰਜੀਦਗੀ ਹੈਗੀ ਹੈ ਜੇ ਕੰਪੇਅਰ ਕਰੀਏ ਬਾਕੀ ਦੇ ਜਿਹੜੇ ਹੋਰ ਪਾਰਟੀਆਂ ਨਾਲ। ਉਹਨਾਂ ਨੇ ਆਪਣੇ ਆਪਣੇ ਕੰਪੇਨਿੰਗ ਕੀਤੀ ਹੈ, ਉਹਦੀ ਤੁਸੀਂ ਵੀ ਸੁਣੀ ਹੋਣੀ ਸਾਰਿਆਂ ਨੂੰ। ਤੇ ਬਾਕੀ ਜਿਹੜੀ ਬੀਜੇਪੀ ਨੇ ਇੰਨੀ ਮੈਂਡੇਟ ਹੋਣ ਤੋਂ ਬਾਅਦ ਵੀ, ਸੈਂਟਰ ਦੇ ਵਿਚਕਾਰ ਵੀ, ਕੋਲੀਜਨ ਪਾਰਟੀ ਬਿਹਾਰ ਦੇ ਬਾਅਦ ਹੋਣ ਦੇ ਬਾਅਦ ਵੀ, ਸਰ ਦੇਖੋ ਇੱਕ ਆਮ ਬੰਦੇ ਨੂੰ ਇੰਨੇ ਸਾਲਾਂ ਤੋਂ ਸਰ ਬਿਹਾਰ ਦਾ ਦੇਖ ਕੇ ਇੰਨਾ ਦੁੱਖ ਹੁੰਦਾ, ਬੰਦੇ ਰੋਣਾ ਆ ਜਾਂਦਾ। ਮੈਂ ਉੱਥੇ ਗਿਆ ਵੀ ਹੋਇਆ ਵਾ, ਦੇਖਿਆ ਇਤਨੀ ਜ਼ਿਆਦਾ ਗਰੀਬੀ ਹੈ ਸਰ, ਔਰ ਇੰਨਾ ਦੁੱਖ ਹੁੰਦਾ ਕਿ ਇੱਕ ਬੰਦੇ ਕੋਲ ਹਰ ਚੀਜ਼ ਖਾਣ ਨੂੰ ਉੱਥੇ ਕੁਛ ਵੀ ਖਾਣ ਨੂੰ ਨਹੀਂ ਹੈ। ਨੰਗੇ ਪੈਰ ਉਹ ਰਕਸ਼ੇ ਚਲਾਉਂਦੇ ਸਨ ਸਰ, ਨੰਗੇ ਉਹਨਾਂ ਦੇ ਪੈਰ ਫਟੇ ਹੋਏ ਸਨ ਸਰਦੀਆਂ ਦਾ ਸਰ, ਉਹ ਬਿਲਕੁਲ ਚੱਪਲਾਂ ਦੇ ਬਿਨਾਂ ਘੁੰਮਦੇ ਪਏ ਨੇ ਸਰ। ਕਦੋਂ ਤੱਕ ਇੱਕ ਇਨਸਾਨ ਕਦੋਂ ਤੱਕ ਬਰਦਾਸ਼ਤ ਕਰੇਗਾ ਸਰ? ਜੇ ਤੇਜਸਵੀ ਯਾਦਵ ਸਿਆਣਾ ਨਿਕਲਿਆ, ਉਹ ਕੈਬਨਿਟ ਅੱਛੀ ਬਣਾ ਕੇ, ਜੇ ਉਹਦੇ ਸਿਰ ਚੈਲੰਜ ਬਹੁਤ ਜ਼ਿਆਦਾ ਨੇ ਕਿਉਂਕਿ ਦੇ ਆਰ ਸਟੈਂਡਿੰਗ ਔਨ ਜ਼ੀਰੋ ਗਰਾਊਂਡ ਤੇ, ਠੀਕ ਹੈ, ਚੈਲੰਜ ਬਹੁਤ ਜ਼ਿਆਦਾ ਨੇ। ਕਿਸੇ ਵੀ ਪਾਰਟੀ ਨੇ ਅੱਜ ਤੱਕ ਡਿਵੈਲਪਮੈਂਟ ਨਹੀਂ ਕੀਤੀ, ਭਾਵੇਂ ਉਹਦੀ ਆਪਣੇ ਫਾਦਰ ਦੀ ਪਾਰਟੀ ਹੋਏ, ਲਾਲੂ ਪ੍ਰਸਾਦ ਦੀ ਹੋਏ, ਜਿਹਦੀ ਵੀ ਪਾਰਟੀ ਹੋਏ, ਇਹ ਕਿਵੇਂ ਹੋ ਸਕਦਾ ਕਿ ਉਹ ਆਪ ਆਪਣੇ ਮੂੰਹ ਕਹਿ ਰਿਹਾ ਕਿ ਕਿਵੇਂ ਹੋ ਸਕਦਾ ਕਿ ਅਸੀਂ ਫਿਸੱਡੀ ਰਹਿ ਗਏ? ਦੈਟ ਵਾਜ਼ ਹਿਸ ਸਟੇਟਮੈਂਟ, ਆਲਵੇਜ਼ ਹੀ ਸੇ ਵਾਈ ਬਿਹਾਰ ਇਜ਼ ਸਟੇਜ ਫਿਸੱਡੀ। ਫਿਸੱਡੀ ਮੀਨਸ ਇਜ਼ ਅ ਜ਼ੀਰੋ ਕਾਇੰਡ ਆਫ ਦੈਟ, ਠੀਕ ਹੈ ਨਾ। ਹੁਣ ਪਬਲਿਕ ਉਹਦੀ ਡਿਮਾਂਡ ਕਰ ਰਹੀ ਕਿ ਸਾਡੀ ਡਿਵੈਲਪਮੈਂਟ ਹੋ ਰਹੀ, ਸਾਨੂੰ ਵੀ ਸ਼ੌਂਕ ਹੈ ਪੱਖੇ ਥੱਲੇ ਬਹਿਣ ਦਾ, ਸਾਨੂੰ ਵੀ ਸ਼ੌਂਕ ਹੈ ਏਅਰ ਕੰਡੀਸ਼ਨ, ਸਾਡੇ ਬੱਚੇ ਪੜ੍ਹਨ ਜਾਣ ਕੁਛ ਸਿੱਖਣ, ਠੀਕ ਹੈ ਨਾ। ਅਸੀਂ ਇੱਕ ਦੋ ਵਾਰ ਮੈਂ ਸਟੇ ਉਹ ਵੀ ਦੇਖੇ, ਇੱਕ ਡਾਕੂਮੈਂਟਰੀ ਦੇਖੀਆਂ ਨੇ, ਬਿਹਾਰ ਦੇ ਬੱਚੇ ਮੈਕਸੀਮਮ ਟਾਈਮ ਜਿਹੜੇ ਇੰਟੈਲੀਜੈਂਟ ਹੁੰਦੇ ਨੇ ਉਹ ਕੋਸ਼ਿਸ਼ ਕਰਦੇ ਨੇ ਕਿ ਅਸੀਂ IAS ਅਫਸਰ ਜਾਂ IPS ਜਿਹੜੇ ਜਿਹੜੇ ਐਗਜ਼ਾਮ ਹੁੰਦੇ ਨੇ ਦਿੱਤੇ ਜਾਣ, ਕਿਉਂਕਿ ਉਹ ਕਿਉਂਕਿ ਉਹਦੇ ਵਿੱਚ ਪੈਸਾ ਨਹੀਂ ਚੱਲਦਾ ਔਰ ਸਸਤੇ ਦੇ ਵਿਚਕਾਰ ਉਹ ਮੈਕਸੀਮਮ ਆਊਟਪੁੱਟ ਲੈ ਸਕਦੇ ਨੇ। ਇੰਨੀ ਜ਼ਿਆਦਾ ਉੱਧਰ ਲੋਕਾਂ ਦੇ ਕੋਲ ਟੈਲੈਂਟ ਹੈਗਾ, ਫਿਰ ਵੀ ਉੱਥੇ ਡਿਵੈਲਪਮੈਂਟ ਨਹੀਂ ਹੈਗੀ। ਪਰ ਮੇਰੀ ਸ਼ੁਭਕਾਮਨਾਵਾਂ ਨੇ ਜਿਹੜਾ ਵੀ ਬਣੇਗਾ ਉਹ ਪਲੀਜ਼ ਪਲੀਜ਼ ਉਸ ਸਟੇਟ ਦੀ ਉਹ ਡਿਵੈਲਪਮੈਂਟ ਕਰਨ, ਤਾਂ ਕਿ ਸਾਡਾ ਜਿਹੜਾ ਕੰਟਰੀ ਹੈ, ਠੀਕ ਹੈ ਕਿ ਨਹੀਂ, ਡਿਵੈਲਪ ਹੋ ਸਕੇ, ਉਹਦੀ ਸੀਖ ਲੈ ਕੇ ਬਾਕੀ ਸਟੇਟ ਦੇ ਜਿਹੜੇ ਚੀਫ ਮਿਨਿਸਟਰ ਨੇ ਉਹਨਾਂ ਵੀ ਸ਼ਾਇਦ ਸਮਝ ਆ ਜਾਵੇ। ਇੰਨੇ ਸਾਲ ਦੀ ਆਜ਼ਾਦੀ ਤੋਂ ਬਾਅਦ ਵੀ ਅਸੀਂ ਹਾਲੇ ਤੱਕ ਵੀ ਜਾਤ ਪਾਤ ਧਰਮ ਦੇ ਉੱਤੇ ਲੜਦੇ ਪਿਆ। ਵੈਰੀ ਸ਼ੇਮ ਔਨ ਅਸ ਟੂ, ਬਿਕੋਜ਼ ਵੀ ਚੂਜ਼ ਦੈਮ ਬਿਫੋਰ, ਵੀ ਚੂਜ਼ ਕੀਪ ਔਨ ਚੂਜ਼ਿੰਗ ਦੈਮ ਨਾਓ। ਥੈਂਕ ਯੂ ਸਰ, ਤੁਸੀਂ ਆਪਣਾ ਬਿਆਨ ਦੇ ਸਕਦੇ ਹੋ। ਥੈਂਕ ਯੂ।
ਦੇਖੋ, ਜਦੋਂ ਤੱਕ ਨਾ ਅਸੀਂ ਕੰਪੀਟੈਂਟ ਬੰਦੇ ਨਹੀਂ ਲੈ ਕੇ ਆਵਾਂਗੇ, ਔਰ ਮੈਂ ਇੱਥੇ ਵੀ ਜ਼ਰੂਰ ਜ਼ਿਕਰ ਕਰਦੇ ਹਾਂ ਕਿ ਇਹ ਤਾਂ ਚਲੋ ਹੁਣ ਬੜੀ ਡਿਸਕਸ਼ਨ ਹੋ ਰਹੀ ਹੈ ਕਿ ਤੇਜਸਵੀ ਯਾਦਵ ਜਿਹੜੇ ਨੇ ਜੀ ਉਹ ਸਿਰਫ 9ਵੀਂ ਕਲਾਸ ਪਾਸ ਨੇ, 10ਵੀਂ ਵੀ ਨਹੀਂ ਉਹਨਾਂ ਨੇ ਕੀਤੀ। ਲੇਕਿਨ ਜੇ ਅਸੀਂ ਧਿਆਨ ਦੇ ਨਾਲ ਦੇਖੀਏ, ਚਾਹੇ ਅਸੀਂ ਇੰਡੀਆ ਨੂੰ ਨੈਸ਼ਨਲ ਲੈਵਲ 'ਤੇ ਗੱਲ ਕਰੀਏ ਜਾਂ ਅਸੀਂ ਸਟੇਟ ਵਾਈਜ਼ ਬਿਹਾਰ ਦੀ ਤੁਸੀਂ ਗੱਲ ਕਰ ਰਹੇ ਹੋ, ਪੰਜਾਬ ਦੇ ਵੱਲ ਵੀ ਤੁਸੀਂ ਦੇਖ ਲਓ, ਜਦੋਂ ਤੱਕ ਦੇਖੋ ਜੇ ਅੱਜ ਇੰਡੀਅਨ ਓਰੀਜਨ ਦੇ ਲੋਕ ਕਿੱਥੇ ਕਿੱਥੇ ਪਹੁੰਚ ਰਹੇ ਨੇ, ਕਮਲਾ ਹੈਰਿਸ ਤੁਸੀਂ ਦੇਖੋ ਵਾਈਸ ਪ੍ਰੈਜ਼ੀਡੈਂਟ ਤੱਕ ਪਹੁੰਚ ਗਈ ਹੈ, ਸਾਰਾ ਅਮਰੀਕਾ ਤੁਸੀਂ ਧਿਆਨ ਦੇ ਨਾਲ ਜੇ ਦੇਖੋ, ਗੂਗਲ ਤੋਂ ਲੈ ਕੇ ਮਾਈਕਰੋਸਾਫਟ ਤੋਂ ਲੈ ਕੇ ਪੈਪਸੀ ਤੋਂ ਲੈ ਕੇ ਬੈਂਕਿੰਗ ਸੈਕਟਰ ਤੋਂ ਲੈ ਕੇ ਦੁਨੀਆ ਭਰ ਦਾ ਹੋਰ ਫਾਈਨੈਂਸ਼ੀਅਲ ਸੈਕਟਰ ਹੈ, ਅੱਜ ਇੰਡੀਅਨ ਓਰੀਜਨ ਦੇ ਲੋਕ ਜੇ ਉਹ ਜਾ ਕੇ ਕਾਮਯਾਬੀ ਦੇ ਨਾਲ ਸੰਭਾਲ ਸਕਦੇ ਨੇ, ਤੇ ਤੁਸੀਂ ਆਪੇ ਹੁਣ ਬਿਲ ਗੇਟਸ ਨੇ ਮਾਈਕਰੋਸਾਫਟ ਕਿਹਨੂੰ ਦੇ ਦਿੱਤਾ, ਉਹਨੂੰ ਕਿਆ ਬਿਲ, ਹੋਰ ਕਿੰਨੇ ਬੰਦੇ ਸੀਗੇ, ਠੀਕ ਹੈ। ਸੋ ਗੂਗਲ ਹੈ, ਮਾਈਕਰੋਸਾਫਟ ਹੈ, ਸਭ ਜੇ ਇੰਡੀਅਨ ਓਰੀਜਨ ਦੇ ਲੋਕ ਸੰਭਾਲ ਸਕਦੇ ਨੇ, ਉਹਦਾ ਕਾਰਨ ਕੀ ਹੈ? ਕਾਰਨ ਇਹ ਹੈ ਕਿ ਉਹਨਾਂ ਦਾ ਬੇਸ ਜਿਹੜਾ ਨਾ IIT ਜਾਂ IIM, ਇਹ ਦੋ ਇੰਸਟੀਟਿਊਟ ਤੁਹਾਨੂੰ ਮਿਲਣਗੇ ਬੇਸ, IIT ਔਰ IIM। ਸੋ ਜਦੋਂ ਤੱਕ ਅਸੀਂ ਕੈਬਨਿਟ ਦੇ ਵਿੱਚ ਜਾਂ ਲੀਡਰਸ਼ਿਪ ਦੇ ਵਿੱਚ ਇਸ ਤਰ੍ਹਾਂ ਦੇ ਬੰਦੇ ਨਹੀਂ ਲੈ ਕੇ ਆਵਾਂਗੇ ਜਿਨ੍ਹਾਂ ਦਾ ਬੇਸ IIT ਹੋਵੇ, IIM ਹੋਵੇ, IAS ਹੋਵੇ, ਇਸ ਤਰ੍ਹਾਂ ਦੇ ਬਹੁਤ ਕੰਪੀਟੈਂਟ ਬੰਦੇ ਨਹੀਂ ਲੈ ਕੇ ਆਵਾਂਗੇ ਲੀਡਰਸ਼ਿਪ ਰੋਲਸ ਦੇ ਵਿੱਚ, ਉਸ ਵੇਲੇ ਤੱਕ ਇੰਡੀਆ ਦਾ ਅਤੇ ਸਟੇਟ ਦਾ ਭਲਾ ਨਹੀਂ ਹੋਏਗਾ, ਚਾਹੇ ਉਹ ਤੁਸੀਂ ਫਿਰ ਇੰਡੀਆ ਨੈਸ਼ਨਲ ਲੈਵਲ 'ਤੇ ਲਗਾ ਲਓ ਜਾਂ ਸਟੇਟ ਦਾ ਲਗਾ ਲਓ। ਸੋ ਉਹ ਫਿਰ ਬਿਹਾਰ ਹੈ, ਉਹ ਪੰਜਾਬ ਹੈ ਜਾਂ ਨੈਸ਼ਨਲ ਲੈਵਲ 'ਤੇ, ਹੁਣ ਇੰਡੀਆ ਦੀ ਇੱਕ ਬੜੀ ਮੇਜਰ ਇਸ਼ੂ ਚੱਲ ਰਿਹਾ, ਦੈਟ ਇਜ਼ ਫਾਈਨੈਂਸ ਐਂਡ ਇਕੋਨਮੀ। ਨਿਰਮਲਾ ਸੀਤਾਰਮਨ ਜੀ ਮੈਂ ਬਹੁਤ ਵਾਰ ਕਹਿ ਚੁੱਕਾ ਹਾਂ, ਬਹੁਤ ਹਾਈਲੀ ਰਿਸਪੈਕਟਡ ਨੇ, ਲੇਕਿਨ ਜਦੋਂ ਤੱਕ ਉੱਥੇ ਤੁਹਾਨੂੰ ਇੱਕ ਬਹੁਤ ਜ਼ਿਆਦਾ ਕੰਪੀਟੈਂਟ ਬੰਦਾ ਚਾਹੀਦਾ ਜਿਹੜਾ ਕਿ ਇੰਡੀਆ ਦੀ ਇਕੋਨਮੀ ਨੂੰ ਸਟੀਅਰ ਕਰੇ, ਸਪੈਸ਼ਲੀ ਦੀਸ ਕੋਵਿਡ ਟਾਈਮਸ। ਅਮਰਜੀਤ ਜੀ ਤੁਸੀਂ ਆਉਂਦੇ ਰਹੋ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ,
ਮੈਂ ਜਦ ਵੀ ਇਹ ਪੁੱਛਣਾ ਚਾਹੁੰਦਾ ਹਾਂ ਬਈ ਆਪਣੇ ਇੰਡੀਆ ਦੇ ਵਿੱਚ ਹੋਰ ਕਿਹੜੀ ਕਿਹੜੀ ਚੀਜ਼ ਹੈਗੀ ਆ ਜਿਹੜੀ ਵੇਚਣੋਂ ਰਹਿੰਦੀ ਆ ਕਾਰਪੋਰੇਟ ਘਰਾਣਿਆਂ ਨੂੰ, ਤੇ ਵੇਚੀ ਕਿਉਂ ਜਾ ਰਹੀ ਆ, ਇਹਦੇ ਪਿੱਛੇ ਕੀ ਆ, ਕਿੱਧਰ ਨੂੰ ਇਹ ਕੀ ਹੋ ਰਿਹਾ, ਸਾਰਾ ਕੁਛ ਚੱਲ ਕਿੱਧਰ ਨੂੰ ਰਿਹਾ ਵਾ, ਇਹਦੇ ਬਾਰੇ ਦੋ ਮਿੰਟ ਲਾ ਕੇ ਦੱਸੋਗੇ ਤੁਹਾਡੇ ਮੈਂ ਵੀ ਚਾਹੁੰਦਾ।
ਹਾਂਜੀ ਅਮਰਜੀਤ ਜੀ, ਜੇ ਕੋਈ ਚੀਜ਼ ਨੂੰ ਪ੍ਰਾਈਵੇਟਾਈਜ਼ ਕੀਤਾ ਜਾ ਰਿਹਾ ਹੈਗਾ ਤੇ ਮੈਂ ਨਹੀਂ ਸਮਝਦਾ ਕਿ ਉਹ ਕੋਈ ਗਲਤ ਹੈ ਜੇ ਕਿਸੇ ਚੀਜ਼ ਨੂੰ ਪ੍ਰਾਈਵੇਟਾਈਜ਼ ਕੀਤਾ ਜਾ ਰਿਹਾ, ਪਰ ਜਿਹੜੀਆਂ ਬੇਸਿਕ ਚੀਜ਼ਾਂ ਨੇ ਉਹ ਨਹੀਂ ਪ੍ਰਾਈਵੇਟਾਈਜ਼ ਹੋਣੀਆਂ ਚਾਹੀਦੀਆਂ। ਜਿਸ ਤਰ੍ਹਾਂ ਬਿਜਲੀ ਹੋ ਗਈ, ਹਾਲਾਂਕਿ ਇੱਥੇ ਤਾਂ ਸਾਡੇ ਇੱਥੇ ਕੈਨੇਡਾ 'ਚ ਹੋ ਗਈ ਆ, ਹੁਣ ਹਾਈਡਰੋ ਅਸੀਂ ਪ੍ਰਾਈਵੇਟਾਈਜ਼ ਸਾਡੇ ਇੱਥੇ ਕਰ ਦਿੱਤੀ ਆ, ਓਨਟੈਰੀਓ 'ਚ ਅਸੀਂ ਪ੍ਰਾਈਵੇਟਾਈਜ਼ ਨਹੀਂ ਕੀਤੀ, ਹਾਈਡਰੋ ਕਰ ਦਿੱਤੀ ਹੈ। ਮੈਂ ਇਹਦੇ ਹੱਕ ਦੇ ਵਿੱਚ ਬਿਲਕੁਲ ਨਹੀਂ ਸੀਗਾ। ਔਰ ਕਿੰਨੇ ਪੈਸੇ ਲਈ ਕੀਤੀ ਹੈ? $3 billion ਲਈ। ਤੁਸੀਂ ਆ ਬਜਟ ਫਰਾਈਡੇ ਦੇਖਿਆ, $187 billion ਦਾ ਬਜਟ ਹੈ, ਸਾਲ ਦਾ ਖਰਚਾ ਹੈ। ਜੇ 10 ਸਾਲਾਂ ਦਾ ਖਰਚਾ ਫਿਰ ਤਾਂ ਬਹੁਤ ਵੱਡੀ ਗੱਲ ਹੋ ਜਾਏਗੀ ਜੇ ਅਸੀਂ ਉਹ ਕੈਲਕੂਲੇਸ਼ਨ ਕਰਨ ਬੈਠ ਗਏ। ਸਾਡੇ ਉੱਤੇ ਜਿਹੜਾ ਟੋਟਲ ਡੈਟ ਹੈਗਾ ਜੇ ਅਸੀਂ ਉਹ ਕੈਲਕੂਲੇਸ਼ਨ ਕਰਨ ਬਹਿ ਗਏ ਤਾਂ ਫਿਰ ਤਾਂ ਗੱਲਾਂ ਲੰਬੀਆਂ ਹੋ ਜਾਣੀਆਂ। ਇੱਕ ਸਾਲ ਦੇ ਵਿੱਚ ਸਪੈਂਡਿੰਗ ਕਿੰਨੀ ਹੈ? $187 billion, $187 billion। ਅਤੇ ਅਸੀਂ $3 billion ਲਈ ਅਸੀਂ ਹਾਈਡਰੋ ਵੇਚ ਦਿੱਤੀ ਇੱਥੇ, ਓਨਟੈਰੀਓ 'ਚ ਆਹੀ ਹੋਇਆ, ਤੁਹਾਡੇ ਸਾਹਮਣੇ ਹੋਇਆ। ਮੈਂ ਇਹਦੇ ਹੱਕ ਦੇ ਵਿੱਚ ਨਹੀਂ ਹੈ ਕਿ ਤੁਸੀਂ ਸਿਰਫ ਜਿਹੜੀਆਂ ਬੁਨਿਆਦੀ ਚੀਜ਼ਾਂ ਉਹਨਾਂ ਨੂੰ ਤੁਸੀਂ ਵੇਚ ਦਿਓ। ਹਾਂ, ਬਟ ਜੇ ਹੁਣ ਰੇਲਵੇਜ਼ ਹੈ, ਜੇ ਰੇਲਵੇਜ਼ ਘਾਟਾ ਹੀ ਪੈ ਰਹੀ ਹੈ, ਜੇ ਸਰਕਾਰ ਨੇ ਟ੍ਰੇਨਸ ਤਾਂ ਚੱਲ ਨਹੀਂ ਰਹੀਆਂ ਪ੍ਰੋਪਰਲੀ, ਹੁਣ ਦਾਵਾ ਜ਼ਰੂਰ ਕੀਤਾ ਜਾਂਦਾ ਔਨਲਾਈਨ ਬੁਕਿੰਗ, ਕਾਫੀ ਸੁਧਾਰ ਹੋਇਆ, ਔਨਲਾਈਨ ਬੁਕਿੰਗ ਹੋ ਗਈ ਸਰਕਾਰ ਨੇ, ਪਿਊਸ਼ ਗੋਇਲ ਇਜ਼ ਵੈਰੀ ਕੰਪੀਟੈਂਟ, ਪਿਊਸ਼ ਗੋਇਲ ਬੜਾ ਕੰਪੀਟੈਂਟ ਬੰਦਾ ਇਹਨਾਂ ਦਾ, ਰੇਲਵੇਜ਼ ਵਿੱਚ ਉਹਨੇ ਕਾਫੀ ਸੁਧਾਰ ਕੀਤਾ ਸੀ। ਲੇਕਿਨ ਸਰ ਜਦੋਂ ਇੱਕ ਪਾਸੇ ਗੱਲ ਕਰਦੇ ਹਾਂ ਵਰਲਡ ਕਲਾਸ ਇਨਫਰਾਸਟਰਕਚਰ ਦੀ, ਸੁਪਰ ਪਾਵਰ ਬਣਨ ਦੀ, ਅਤੇ ਟ੍ਰੇਨ ਉੱਥੇ ਤੁਹਾਡੀ ਟਾਈਮ ਸਿਰ ਨਹੀਂ ਆ ਰਹੀ, ਰੇਲਵੇ ਸਟੇਸ਼ਨ ਦੀ ਬੁਰੀ ਹਾਲਤ ਹੋਈ ਪਈ ਹੈ, ਸੋ ਬੈਟਰ ਹੈ ਕਿ ਉਹਨੂੰ ਪ੍ਰਾਈਵੇਟਾਈਜ਼ ਕਰ ਦਿੱਤਾ ਜਾਵੇ, ਸਰਕਾਰ ਉਹ ਤੋਂ ਰੈਵਨਿਊ ਬਣਾਵੇ, ਸਰਕਾਰ ਉਹਨੂੰ ਮੈਨੇਜਮੈਂਟ ਤੋਂ ਬਾਹਰ ਨਿਕਲ ਜਾਏ, ਸਰਕਾਰ ਨੂੰ ਪੈਸੇ ਆਉਂਦੇ ਰਹਿਣਗੇ। ਲੀਜ਼ 'ਤੇ ਦੇਣੀ ਹੈ ਤੁਸੀਂ 10 ਸਾਲ 20 ਸਾਲ 50 ਸਾਲ ਲੀਜ਼ 'ਤੇ ਵੇਚਿਆ ਥੋੜ੍ਹੀ ਹੈ, ਉਹਨੂੰ ਤੁਸੀਂ ਲੀਜ਼ 'ਤੇ ਦਿਓ, ਸਰਕਾਰ ਪੈਸੇ ਬਣਾਏ, ਪ੍ਰਾਈਵੇਟ ਵਾਲੇ ਬੰਦੇ ਪੈਸੇ ਬਣਾਉਣ ਔਰ ਬੈਟਰ ਫੈਸਿਲਿਟੀਜ਼ ਦੇਣ। ਕੌਣ ਨਹੀਂ ਚਾਹੇਗਾ, ਅੱਜ ਮੇਰੀ ਗੱਲ ਸੁਣੋ, ਕੌਣ ਨਹੀਂ ਚਾਹੇਗਾ ਕਿ ਸਾਨੂੰ ਫੈਸਿਲਿਟੀ ਜੇ ਵਧੀਆ ਮਿਲੇ ਔਰ ਪੈਸੇ ਅਸੀਂ ਵਧੀਆ ਔਰ ਬਿਲਕੁਲ ਪੈਸੇ ਬਣਾਏ ਜਾ ਸਕਦੇ ਨੇ। ਜਿੰਨੇ ਸਰਕਾਰੀ ਨੌਕਰੀਆਂ 'ਤੇ ਉੱਥੇ ਲੋਕ ਲੱਗੇ ਹੋਏ ਨੇ, ਠੀਕ ਨੇ, ਉਹਨਾਂ ਤੋਂ ਬਿਹਤਰ ਆਊਟਪੁੱਟ ਹੀ ਨਹੀਂ ਕੱਢੀ ਜਾ ਰਹੀ। ਇੱਕੋ ਇੱਕ ਸਪੋਰਟ ਆ ਜਿਹੜੀ ਇੰਡੀਆ ਦੀ ਸਭ ਤੋਂ ਜ਼ਿਆਦਾ ਤਰੱਕੀ ਕੀਤੀ ਹੈ, ਇੱਕੋ ਇੱਕ ਸਪੋਰਟ ਕਿਹੜੀ ਹੈ? ਕ੍ਰਿਕਟ, ਕਿਉਂਕਿ ਇੰਡੀਅਨ ਕ੍ਰਿਕਟ ਬੋਰਡ ਜਿਹੜਾ ਹੈ ਉਹ ਬਿਲਕੁਲ ਆਪਣੇ ਆਪ ਓਪਰੇਟ ਕਰਦਾ ਹੈ। ਜੇ ਪੀ ਚਿਦੰਬਰਮ ਨੇ ਕਹਿ ਦਿੱਤਾ ਸੀਗਾ ਕਿ ਜੀ ਇਸ ਸਾਲ ਇੱਥੇ ਆਈ ਪੀ ਐੱਲ ਨਹੀਂ ਹੋਏਗਾ, ਇਲੈਕਸ਼ਨ ਅਸੀਂ ਕਰਵਾ ਰਹੇ ਹਾਂ, ਤੁਹਾਨੂੰ ਦੋਨੋਂ ਚੀਜ਼ਾਂ ਅਸੀਂ ਇਕੱਠੀਆਂ ਨਹੀਂ ਕਰ ਸਕਦੇ, ਤਾਂ ਉਹਨਾਂ ਨੇ ਕਿਹਾ ਜੀ ਤੁਹਾਡੀ ਇਲੈਕਸ਼ਨ ਹੁੰਦੀ ਹੋਵੇ ਨਹੀਂ ਹੁੰਦੀ ਨਾ ਹੋਵੇ, ਸਾਨੂੰ ਸਰਕਾਰ ਤੋਂ ਕੋਈ ਲੈਣਾ ਦੇਣਾ ਨਹੀਂ, ਸਮਾਨ ਚੱਕੋ, ਅਸੀਂ ਆਈ ਪੀ ਐੱਲ ਚਲੇ ਜਾ, ਅਸੀਂ ਸਾਊਥ ਅਫਰੀਕਾ ਚਲੇ ਜਾਵਾਂਗੇ। ਚਲੇ ਗਏ ਸਾਊਥ ਅਫਰੀਕਾ, ਜਾ ਕੇ ਉਹਨਾਂ ਨੇ ਕਰਵਾ ਲਿਆ, ਕਿਉਂਕਿ ਉਹ ਪ੍ਰਾਈਵੇਟ ਹੱਥਾਂ ਦੇ ਵਿੱਚ ਹੈਗੀ ਹੈ, ਇਸ ਲਈ ਉਹ ਸਪੋਰਟ ਇੰਨੀ ਪ੍ਰੋਗਰੈਸ ਕਰ ਰਹੀ ਹੈ। ਅੱਜ ਆਈ ਪੀ ਐੱਲ ਹੈਜ਼ ਬਿਕਮ $8 billion ਪ੍ਰੋਡਕਟ, $8 billion ਦਾ ਪ੍ਰੋਡਕਟ ਬਣ ਗਿਆ ਆਈ ਪੀ ਐੱਲ। ਲੋਕਾਂ ਨੂੰ ਇੱਕ 7 ਹਫ਼ਤੇ ਖੇਲਣ ਵਾਸਤੇ ਕ੍ਰਿਕਟਰਸ ਨੂੰ ਕਰੋੜਾਂ ਰੁਪਇਆ ਮਿਲਦਾ, 7 ਹਫ਼ਤੇ ਖੇਲਣ ਵਾਸਤੇ। ਸੋ ਜੇ ਉੱਥੇ ਰੇਲਵੇਜ਼ ਨੂੰ ਜਾਂ ਹੋਰ ਕੋਈ ਵੀ ਚੀਜ਼ਾਂ ਐਸੀਆਂ ਜਿਨ੍ਹਾਂ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਜੇ ਉਹ ਬੈਟਰ ਮੈਨੇਜ ਕਰ ਸਕਦੇ ਨੇ, ਸਰਕਾਰ ਨੂੰ ਉਹ ਤੋਂ ਰੈਵਨਿਊ ਆਉਂਦਾ ਰਹੇ, ਨਥਿੰਗ ਰੋਂਗ ਵਿਦ ਦੈਟ। ਹਾਂਜੀ, ਅਗਲੀ ਕਾਲ ਵੱਲ ਵਧਦੇ ਹਾਂ ਜੀ। ਵਰਿੰਦਰ ਜੀ, ਤੁਸੀਂ ਆਉਂਦੇ ਰਹੋ। ਹੈਲੋ, ਹਾਂਜੀ ਵਰਿੰਦਰ ਜੀ, ਤੁਸੀਂ ਆਉਂਦੇ ਰਹੋ ਜੀ, ਫੋਨ ਆਉਂਦੀ।
ਹੈਲੋ ਜਸਵੀਰ ਜੀ, ਆਵਾਜ਼ ਆ ਰਹੀ ਤੁਹਾਨੂੰ ਮੇਰੀ?
ਆਵਾਜ਼ ਆ ਰਹੀ ਹੈ ਜੀ, ਬਿਲਕੁਲ ਆ ਰਹੀ ਹੈ।
ਹਾਂਜੀ, ਨਮਸਕਾਰ ਜੀ। ਵੀਰ ਨੇ ਬੜਾ ਵਧੀਆ ਕੁਐਸਚਨ ਕੀਤਾ, ਇਹ ਇੱਕ ਹੋਊਗਾ ਵੀ ਬਣਾਇਆ ਜਾ ਰਿਹਾ ਕਿ ਮੋਦੀ ਸਾਰਾ ਕੁਛ ਵੇਚੀ ਜਾ ਰਿਹਾ, ਸਾਰਾ ਕੁਛ ਵੇਚੀ ਜਾ ਰਿਹਾ। ਮੈਂ ਵੀ ਇਸੇ ਵਿਸ਼ੇ ਤੇ ਗੱਲ ਕਰਨੀ ਚਾਹੁੰਦਾ। ਕਾਰਨ ਇਹ ਆ ਕਿ ਜੇਕਰ 10 ਮਹਿਕਮੇ ਹਰ ਸਾਲ ਘਾਟੇ 'ਚ ਹੀ ਜਾ ਰਹੇ ਔਰ ਉਹਨਾਂ ਵਿੱਚ ਫਿਰ ਕੋਈ ਪੈਸਾ ਲੈ ਕੇ ਉਹਦੇ ਵਿੱਚ ਹੀ ਪਾਇਆ ਜਾ ਰਿਹਾ ਹੋਵੇ, ਜਿਸ ਤਰ੍ਹਾਂ ਕਿ ਰੇਲਵੇ ਆ, ਅੱਜ ਏਅਰ ਇੰਡੀਆ ਦੀ ਹਾਲਤ ਦੇਖ ਰਹੇ ਕੀ ਆ ਕਿ ਪਿਛਲੀਆਂ ਸਰਕਾਰਾਂ ਨੇ ਏਅਰ ਇੰਡੀਆ ਦਾ ਇਹ ਇੰਨਾ ਬੁਰਾ ਹਾਲ ਕੀਤਾ ਕਿ ਬੰਬੇ ਤੋਂ ਸ਼ਰਦ ਪਵਾਰ ਦੀ ਸ਼ਾਇਦ ਬੇਟੀ ਮੰਤਰੀ ਸੀ ਜਾਂ ਉਹਦਾ ਭਤੀਜਾ ਮੰਤਰੀ ਸੀ, ਤੇ ਉਹਨੂੰ ਲੋਕਲ ਲੋਕਲ ਬੱਸ ਵਾਲਾ ਉਹਦਾ ਹਾਲ ਕਰਦਾ ਸੀ, ਉਹਦੇ ਕਿੰਨੇ ਪਰਸਨਲ ਯੂਜ ਉਹਦੇ ਲਈ ਹੁੰਦੀ ਸੀ। ਏਅਰ ਇੰਡੀਆ ਦਾ ਬੁਰਾ ਹਾਲ ਕਰਤਾ, ਰੇਲਵੇ ਦਾ ਅੱਜ ਬੁਰਾ ਹਾਲ ਹੈ, ਹੋਰ ਸਾਰੇ ਸਰਕਾਰੀ ਮਹਿਕਮਿਆਂ ਦਾ ਬੁਰਾ ਹਾਲ ਹੈ। ਸਰਕਾਰੀ ਕਰਮਚਾਰੀਆਂ ਦੀ ਪੋਜੀਸ਼ਨ ਇੰਨੀ ਸਟਰੋਂਗ ਆ ਕਿ ਉਹ ਕੰਮ ਨਹੀਂ ਕਰਨਾ ਚਾਹੁੰਦੇ। ਇੱਕ ਵਾਰੀ ਉਹਨਾਂ ਨੂੰ ਜੋਬ ਮਿਲ ਜਾਂਦੀ ਹੈ, ਉਹ ਮੁੜ ਕੇ ਕਹਿੰਦੇ ਹੁਣ ਸਾਨੂੰ ਇੱਥੋਂ ਕੋਈ ਹਲਾ ਨਹੀਂ ਸਕਦਾ। ਮੈਂ ਪੰਜਾਬ ਦੇ ਵਿੱਚ ਬਿਜਲੀ ਬੋਰਡ ਵਾਲਿਆਂ ਦੀ ਹੜਤਾਲ ਹਰ ਰੋਜ਼ ਆਪਣੀ ਅੱਖਾਂ ਨੂੰ ਦੇਖਿਆ, ਹਰ ਰੋਜ਼ ਆਪਣੀ ਅੱਖਾਂ ਨੂੰ ਦੇਖਿਆ, ਉਹਦਾ ਨਤੀਜਾ ਕੀ ਹੋਇਆ ਕਿ ਅੱਜ ਬਿਜਲੀ ਬੋਰਡ ਪ੍ਰਾਈਵੇਟਾਈਜ਼ੇਸ਼ਨ ਹੋ ਗਿਆ। ਮੈਂ ਲਾਸਟ ਵਾਰੀ ਜਦੋਂ ਇੰਡੀਆ ਗਿਆ ਤੇ ਸਾਡੀ ਉੱਥੇ ਸ਼ੋਪ ਦੇ ਨਾਲ ਬੁੜਿਆ ਬਿਜਲੀ ਬੋਰਡ ਦਾ ਦਫ਼ਤਰ ਆ, ਉੱਥੇ ਹਰ ਵਾਰੀ 30-40 ਬੰਦੇ ਬੈਠੇ ਰਹਿੰਦੇ ਹੁੰਦੇ, ਚਾਹ ਪੀਂਦੇ ਰਹਿੰਦੇ ਹੁੰਦੇ ਸੀ। ਮੈਂ ਉਹ ਚਾਹ ਵਾਲੇ ਨੂੰ ਪੁੱਛਿਆ, ਮੈਂ ਕਿਹਾ ਜਿਹੜੇ ਬੰਦੇ ਤੇਰੇ ਕੋਲ 30-40 ਬੰਦੇ ਬੈਠੇ ਰਹਿੰਦੇ ਹੁੰਦੇ ਸੀ, ਇਹ ਕਿੱਥੇ? ਇੱਕ ਬੰਦਾ ਆ ਲਾਈਨਮੈਨ ਤੇ ਨਾਲ ਉਹਦੇ ਨਾਲ ਦੋ ਬੰਦੇ ਹੁਣ ਪ੍ਰਾਈਵੇਟ ਆ ਕੰਮ ਕਰਨ ਵਾਲੇ, ਉਹ ਕਿੰਨੇ ਜਣੇ ਜਾ ਕੇ ਕੰਪਲੇਂਟ ਕਰੇ? ਜਾ ਰਿਹਾ, ਬੇਟੀ ਜਾ ਰਿਹਾ, ਜਾਂ ਫਿਰ ਇੱਦਾਂ ਕਰੋ ਕਿ ਇਹਨਾਂ 'ਤੇ ਕੋਈ ਐਕਸ਼ਨ ਨਾ ਲਿਆ ਜਾਵੇ, ਕਿਉਂਕਿ ਸਰਕਾਰੀ ਕਰਮਚਾਰੀ ਦੇ ਖਿਲਾਫ਼ ਕੋਈ ਐਕਸ਼ਨ ਤਾਂ ਲਿਆ ਜਾ ਨਹੀਂ ਸਕਦਾ, ਨਾ ਉਹਨੂੰ ਕੋਈ ਵੀ ਚੁਣਿਆ ਨੁਮਾਇੰਦਾ।
ਹਾਂਜੀ ਹਾਂਜੀ, ਇੱਕ ਹੀ ਸੈਕਿੰਡ ਹੋਲਡ ਕਰਨਾ ਜੀ, ਇੱਕ ਹੀ ਸੈਕਿੰਡ ਹੋਲਡ ਕਰਨਾ। ਹਾਂਜੀ ਪਿੱਛੋਂ ਅਮਰਜੀਤ ਜੀ, ਤੁਸੀਂ ਆਪਣਾ ਫੋਨ ਮਿਊਟ ਕਰ ਲਓ। ਅਮਰਜੀਤ ਜੀ, ਤੁਹਾਡੀ ਤੁਸੀਂ ਰੇਡੀਓ ਦੀ ਵਾਲੀਅਮ ਬੰਦ ਕਰ ਲਓ। ਹਾਂਜੀ ਗੋ ਐਡ ਜੀ, ਤੁਸੀਂ ਆਪਣੀ ਗੱਲ ਪੂਰੀ ਕਰੋ। ਹਾਂਜੀ
ਹਾਂਜੀ, ਕਾਰਨ ਜੁਟਵੀਰ ਜੀ ਇਹ ਆ ਕਿ ਸਰਕਾਰੀ ਮਹਿਕਮੇ ਜਿਹੜੇ ਸਾਰੇ ਭਾਟੇ ਵਿੱਚ ਚੱਲ ਰਹੇ ਆ, ਇਹਨਾਂ ਨੂੰ ਵੇਚਣਾ ਅੱਜ ਦੇ ਦਿਨ ਦੇ ਵਿੱਚ ਇੱਕ ਮਜਬੂਰੀ ਹੋ ਗਈ ਆ ਗੌਰਮੈਂਟ ਦੀ। ਨਹੀਂ ਤਾਂ ਫਿਰ ਤੁਸੀਂ ਜੇ ਤੁਸੀਂ ਨਹੀਂ ਆਪਣੇ ਸਾਡੇ ਜਿਹੜੇ ਸੁਣਨ ਵਾਲੇ ਆ ਇਹ ਕਹਿੰਦੇ ਆ ਜੀ ਮੋਦੀ ਵੇਚੀ ਜਾ ਰਿਹਾ ਵੇਚੀ ਜਾ ਰਿਹਾ, ਜੇ ਤੁਸੀਂ ਨਹੀਂ ਵੇਚਣਾ ਪਸੰਦ ਕਰਦੇ ਤਾਂ ਫਿਰ ਜਿਹੜਾ ਟੈਕਸ ਪੇਅਰ ਪੈਸਾ ਅਸੀਂ ਇਹਨਾਂ ਨੂੰ ਸਰਕਾਰੀ ਅਦਾਰਿਆਂ ਦੇ ਵਿੱਚ ਪਾਈ ਜਾਊਗੀ, ਜੇ ਸਾਡਾ ਉੱਥੇ ਦਾ ਉੱਥੇ ਖੜੇ ਰਹੂਗਾ। ਬਾਕੀ ਦੇਸ਼ ਸਾਡੇ ਕੋਲ ਚਾਈਨਾ, ਸਾਡੇ ਕੋਲ ਕਿਤੇ ਨੀ ਕਿਤੇ ਕਿੰਨਾ, ਸਾਡੇ ਕੋਲ ਅੱਗੇ ਚੱਲ ਗਿਆ, ਅਸੀਂ ਹਾਲੇ ਉੱਥੇ ਦੇ ਉੱਥੇ ਬੈਠੇ ਆ। ਮਿਹਰਬਾਨੀ, ਧੰਨਵਾਦ।
ਥੈਂਕ ਯੂ ਜੀ। ਦੇਖੋ ਇਹ ਜਿਹੜੀ ਪ੍ਰਾਈਵੇਟਾਈਜੇਸ਼ਨ ਹੈ ਨਾ, ਇਹਦੀ ਸ਼ੁਰੂਆਤ ਇੱਕ ਤੇ ਹੋਰ ਚੀਜ਼ ਇੱਥੇ ਕਨਸੈਪਟ ਬੜਾ ਧਿਆਨ ਨਾਲ ਅੰਡਰਸਟੈਂਡ ਕਰਨ ਵਾਲਾ, ਇਹ ਸ਼ੁਰੂ ਕਦੋਂ ਹੋਇਆ, ਵੈਨ ਡਿਡ ਇਟ ਆਲ ਸਟਾਰਟ ਪ੍ਰਾਈਵੇਟਾਈਜੇਸ਼ਨ। 1991 ਦੇ ਵਿੱਚ ਜਿਹਨੂੰ ਅਸੀਂ ਲਿਬਰਲ ਇੰਡੀਆ ਕਹਿੰਦੇ ਹੈਗੇ ਹਾਂ, ਔਰ 1991 ਦੇ ਵਿੱਚ ਇਹ ਕਾਂਗਰਸ ਰਜੀਮ 'ਚ ਹੀ ਹੋਇਆ, ਔਰ ਇਹ ਡਾਕਟਰ ਮਨਮੋਹਨ ਸਿੰਘ ਉਹਨਾਂ ਨੇ ਹੀ ਇਹ ਕਨਸੈਪਟ ਜਿਹੜਾ ਇੰਟਰੋਡਿਊਸ ਕੀਤਾ ਸੀਗਾ ਕਿ ਸਾਨੂੰ ਬਹੁਤ ਤੇਜ਼ੀ ਦੇ ਨਾਲ ਇਹ ਸਾਰੀਆਂ ਚੀਜ਼ਾਂ ਨੂੰ ਪ੍ਰਾਈਵੇਟਾਈਜ਼ ਕਰਨਾ ਚਾਹੀਦਾ। ਇਹਦੇ ਵਿੱਚ ਚਾਰ ਮੇਨਲੀ ਕਨਸੈਪਟ ਸੀਗੇ। ਪਹਿਲਾ ਕਨਸੈਪਟ ਕੀ ਸੀਗਾ? ਪ੍ਰਾਈਵੇਟਾਈਜੇਸ਼ਨ ਦਾ ਡੈਲੀਗੇਸ਼ਨ। ਡੈਲੀਗੇਸ਼ਨ ਦੇ ਵਿੱਚ ਕੀ ਹੁੰਦਾ ਸੀਗਾ ਕਿ ਸਰਕਾਰ ਇੱਕ ਕੰਟਰੈਕਟ ਕਰਦੀ ਸੀਗੀ, ਜਾਂ ਜਿਹਦੇ ਤਹਿਤ ਕਿ ਫਰੈਂਚਾਈਜ਼ੀ ਦਿੱਤੀ ਜਾਂਦੀ ਸੀ, ਲੀਜ਼ ਦਿੱਤੀ ਜਾਂਦੀ ਸੀ, ਜਾਂ ਰਾਈਟਸ ਗ੍ਰਾਂਟ ਕੀਤੇ ਜਾਂਦੇ ਸੀਗੇ, ਸਰਕਾਰ ਕੋਲ ਪੂਰੀ ਓਨਰਸ਼ਿਪ ਰਹਿੰਦੀ ਸੀਗੀ। ਜਿਹੜੇ ਬਈ ਕੋਈ ਐਂਟਰਪ੍ਰਾਈਜ਼ ਆ, ਫਿਰ ਕੋਈ ਵੀ ਅਦਾਰਾ ਆ, ਉਹਦੀ ਸਰਕਾਰ ਕੋਲ ਓਨਰਸ਼ਿਪ ਰਹਿੰਦੀ ਸੀਗੀ, ਜ਼ਿੰਮੇਵਾਰੀ ਵੀ ਸਰਕਾਰ ਦੀ। ਇਹਨੂੰ ਕਿਹਾ ਜਾਂਦਾ ਸੀਗਾ ਪ੍ਰਾਈਵੇਟਾਈਜੇਸ਼ਨ ਦੇ ਵਿੱਚ ਪਹਿਲਾ ਪਾਰਟ ਕਿਵੇਂ ਦੱਸਿਆ, ਡੈਲੀਗੇਸ਼ਨ। ਠੀਕ ਹੈ, ਬਾਕੀ ਜਿਹੜੀਆਂ ਡੇ ਟੂ ਡੇ ਐਕਟੀਵਿਟੀਜ਼ ਹੁੰਦੀਆਂ ਸੀਗੀਆਂ, ਚਾਹੇ ਪ੍ਰੋਡਕਟ ਦੀ ਡਿਲੀਵਰੀ ਆ ਜਾਂ ਸਰਵਿਸ ਦੀ ਡਿਲੀਵਰੀ ਹੈਗੀ ਹੈ, ਉਹ ਪ੍ਰਾਈਵੇਟ ਕੰਪਨੀ ਦੇ ਹੱਥਾਂ 'ਚ ਹੁੰਦੀ, ਸਰਕਾਰ ਇੱਕ ਐਕਟਿਵ ਪਾਰਟਿਸਪੈਂਟ ਰਹਿੰਦੇ ਸੀ। ਦੈਟਸ ਵਨ। ਸੈਕਿੰਡ ਹੁੰਦਾ ਸੀ ਜਿਹਨੂੰ ਅਸੀਂ ਕਹਿੰਦੇ ਸੀ ਡਾਇਵੈਸਟਮੈਂਟ। ਜਿਹੜੀ ਡਾਇਨਵੈਸਟਮੈਂਟ ਹੈਗੀ ਆ, ਉਹਦੇ 'ਚ ਕੀ ਹੁੰਦਾ ਸੀਗਾ ਕਿ ਸਰਕਾਰ ਮੈਜੋਰਿਟੀ ਸਟੇਕ ਜਿਹੜਾ ਉਹ ਕਿਸੇ ਵੀ ਐਂਟਰਪ੍ਰਾਈਜ਼ ਦਾ ਉਹ ਵੇਚ ਦਿੰਦੀ ਸੀਗੀ ਪ੍ਰਾਈਵੇਟ ਕੰਪਨੀਆਂ ਨੂੰ, ਔਰ ਉਹਦੇ ਵਿੱਚ ਕੁਝ ਪਾਰਟ ਜਾਂ ਛੋਟਾ ਮਾਇਨੋਰਟੀ ਸਟੇਕ ਹੋਲਡਰ ਜਿਹੜੀ ਹੈ ਉਸ ਅਦਾਰੇ ਦੇ ਵਿੱਚ, ਉਸ ਐਂਟਰਪ੍ਰਾਈਜ਼ ਦੇ ਵਿੱਚ ਸਰਕਾਰ ਰੱਖ ਲੈਂਦੀ ਸੀਗੀ। ਇਹ ਦੂਸਰਾ ਸੀਗਾ। ਤੀਸਰਾ ਕੰਸੈਪਟ ਕੀ ਸੀਗਾ ਇਹਦੇ ਵਿੱਚ? ਉਹ ਸੀਗਾ ਡਿਸਪਲੇਸਮੈਂਟ। ਉਹਦੇ ਵਿੱਚ ਕੀ ਹੁੰਦਾ ਸੀਗਾ ਕਿ ਪਹਿਲਾਂ ਤਾਂ ਡੀਰੈਗੂਲੇਟ ਕਰਨ ਦੀ ਜ਼ਰੂਰਤ ਸੀ, ਕਿਉਂਕਿ ਬੜੀ ਸਾਰੀ ਰੈਗੂਲੇਸ਼ਨਸ ਹੁੰਦੀਆਂ ਸੀਗਾ। ਸੋ ਪਹਿਲੇ ਸਟੈਪ ਦੇ ਵਿੱਚ ਇਹਦੇ ਵਿੱਚ ਡਿਸਪਲੇਸਮੈਂਟ 'ਚ ਕਰਦੇ ਸੀ, ਡੀਰੈਗੂਲੇਟ ਕਰਦੇ ਸੀਗੇ। ਉਹਦੇ ਨਾਲ ਪ੍ਰਾਈਵੇਟ ਪਲੇਅਰਸ ਮਾਰਕੀਟ ਦੇ ਵਿੱਚ ਆਉਣ ਦੀ ਇਜਾਜ਼ਤ ਦਿੱਤੀ ਜਾਂਦੀ ਸੀ, ਜਿੱਦਾਂ ਏਅਰਲਾਈਨ ਸੈਕਟਰ ਦੇ ਵਿੱਚ ਉਹਨਾਂ ਨੇ ਇਜਾਜ਼ਤ ਦਿੱਤੀ ਹੈਗੀ ਆ, ਜਾਂ ਇੰਸ਼ੋਰੈਂਸ ਸੈਕਟਰ ਦੇ ਵਿੱਚ, ਹੋਰ ਬੜੇ ਸਾਰੇ ਸੈਕਟਰਸ ਹੈਗੇ। ਉਹਦੇ ਨਾਲ ਗ੍ਰੈਜੂਅਲੀ ਕੀ ਹੁੰਦਾ ਸੀਗਾ ਕਿ ਜਿਹੜੀਆਂ ਪ੍ਰਾਈਵੇਟ ਕੰਪਨੀਜ਼ ਹੁੰਦੀਆਂ ਸੀਗੀਆਂ ਉਹ ਪਬਲਿਕ ਐਂਟਰਪ੍ਰਾਈਜ਼ ਜਾਂ ਪਬਲਿਕ ਅਦਾਰੇ ਨੂੰ, ਸਰਕਾਰੀ ਅਦਾਰਿਆਂ ਨੂੰ ਰਿਪਲੇਸ ਕਰ ਦਿੰਦੀਆਂ ਸੀਗੀਆਂ। ਸੋ ਇਹ ਡਿਸਪਲੇਸਮੈਂਟ ਇੱਕ ਸੀਗਾ। ਠੀਕ ਹੈ ਜੀ। ਚੌਥਾ ਇੱਕ ਹੋਰ ਤਰੀਕਾ ਇਹ ਸੀਗਾ ਕਿ ਡਾਇਰੈਕਟਲੀ ਵੇਚ ਦੇਣਾ, ਕਿ ਕੁਛ ਹਿੱਸਾ ਜਿਹੜਾ ਹੈਗਾ ਉਹ ਮਤਲਬ ਸਰਕਾਰੀ ਅਦਾਰੇ ਦਾ ਪ੍ਰਾਈਵੇਟ ਨੂੰ ਡਾਇਰੈਕਟਲੀ ਸਿੱਧਾ ਹੀ ਵੇਚ ਦਿੱਤਾ ਕਿ ਠੀਕ ਹੈ ਜੀ, ਤੁਹਾਡਾ ਹੋ ਗਿਆ। ਠੀਕ ਹੈ, ਇਹਦੇ ਵਿੱਚ ਹੁਣ ਸਰਕਾਰ ਦਾ ਕੰਮ ਕੀ ਸੀਗਾ ਕਿ ਜੀ ਮੇਨ ਓਬਜੈਕਟਿਵ ਕੀ ਸੀਗਾ ਜਦੋਂ 1991 ਦੇ ਵਿੱਚ ਇਹ ਲੈ ਕੇ ਆਏ ਆ, ਉਹ ਹੁਣ ਅੱਜ ਬਿਲਕੁਲ ਅਸੀਂ ਡਿਸਕਸ ਕਰ ਸਕਦੇ ਹਾਂ ਵੀ ਉਹ ਹੋ ਰਿਹਾ, ਫਾਇਦਾ ਕਿ ਨਹੀਂ ਹੋ ਰਿਹਾ। ਡਾਕਟਰ ਮਨਮੋਹਨ ਸਿੰਘ ਔਰ ਉਹਨਾਂ ਦੀ ਕਾਂਗਰਸ ਸਰਕਾਰ ਦਾ ਕੀ ਕਹਿਣਾ ਸੀ? ਉਹ ਕਹਿੰਦੇ ਸੀ ਇੱਕ ਤਾਂ ਜੀ ਇਹਦੇ ਨਾਲ ਪੈਸਾ ਬਣੇਗਾ ਸਰਕਾਰ ਨੂੰ, ਕਿਉਂਕਿ ਪੈਸਾ ਜ਼ਰੂਰੀ ਹੈ ਸਰਕਾਰ ਵਾਸਤੇ। ਦੂਸਰਾ ਉਹ ਕਹਿੰਦੇ ਸੀਗੇ ਕਿ ਜਿਹੜੀ ਕੋਈ ਵੀ ਸਰਕਾਰੀ ਅਦਾਰਾ ਆ ਇਹਦੀ ਪ੍ਰੋਫਿਟੇਬਿਲਟੀ ਬਣਾਈ ਜਾਏ, ਜਿਹਦੀ ਅਸੀਂ ਹੁਣੇ ਵੀ ਗੱਲ ਕਰ ਰਹੇ ਸੀਗੇ, ਦੋ ਚੀਜ਼ਾਂ ਨਾ ਵੀ ਉਹਦੀ ਪ੍ਰੋਫਿਟੇਬਿਲਟੀ ਬਣੇ, ਵੀ ਪੈਸੇ ਬਣਾਏ ਜੇ ਘਾਟੇ 'ਚ ਹੀ ਚੱਲਣੀ ਆ, ਏਅਰਲਾਈਨਾਂ ਘਾਟੇ ਚੱਲ ਰਹੀ, ਏਅਰ ਇੰਡੀਆ ਘਾਟੇ ਚੱਲ ਰਹੀ ਹੈ, ਰੇਲਵੇਜ਼ ਘਾਟੇ ਚੱਲ ਰਹੀ ਹੈ, ਅਤੇ ਲੋਕਾਂ ਤੋਂ ਪੈਸੇ ਲੈ ਕੇ ਅਸੀਂ ਇੱਧਰ ਲਗਾਈ ਜਾ ਰਹੇ ਹਾਂ। ਦੂਸਰਾ, ਚਲੋ ਘਾਟੇ 'ਚ ਵੀ ਚੱਲਦੀ ਹੈ ਜੇ ਲੋਕਾਂ ਨੂੰ ਫਾਇਦਾ ਹੋ ਰਿਹਾ, ਵੀ ਘੱਟੋ ਘੱਟ ਉਹਦੀ ਐਫੀਸ਼ੀਐਂਸੀ ਹੈ, ਉਹ ਕਹਿੰਦੇ ਇਹਦੀ ਐਫੀਸ਼ੀਐਂਸੀ ਵੀ ਹੈ ਨਹੀਂ, ਘਾਟੇ 'ਚ ਵੀ ਚੱਲਦੀ ਅਤੇ ਐਫੀਸ਼ੀਐਂਸੀ ਵੀ ਹੈ ਨਹੀਂ। ਸੋ ਜੇ ਘਾਟੇ 'ਚ ਵੀ ਚੱਲ ਰਹੀ ਐਫੀਸ਼ੀਐਂਸੀ ਵੀ ਹੈ ਨਹੀਂ, ਤਾਂ ਬੈਟਰ ਹੈ ਕਿ ਜੇ ਪ੍ਰਾਈਵੇਟ ਹੱਥਾਂ 'ਚ ਜਾ ਕੇ ਸਰਕਾਰ ਨੂੰ ਪੈਸਾ ਬਣੇ, ਕਿਉਂਕਿ ਫਿਰ ਉਹੀ ਪੈਸਾ ਟੈਕਸਪੇਅਰ ਦਾ ਬਚਦਾ ਹੈਗਾ ਔਰ ਐਫੀਸ਼ੀਐਂਸੀ ਵੀ ਨਜ਼ਰ ਆਏ। ਅਤੇ ਉਹਦੇ ਵਿੱਚ ਜ਼ਾਹਿਰ ਜੀ ਗੱਲ ਆ, ਹੁਣ ਉਹ ਕਿਹੜੇ ਉੱਥੇ ਚੈਰਿਟੀ ਕਰਨ ਆਏ ਜਿਹੜੇ ਪ੍ਰਾਈਵੇਟ ਕੰਮ ਆ, ਔਰ ਜਿਸ ਕੰਟਰੀ ਜਿਹਨਾਂ ਕੰਟਰੀ 'ਚ ਅਸੀਂ ਆਏ ਤਾਂ ਵੈਸੇ ਕੈਪੀਟਲਿਸਟ ਸੋਸਾਇਟੀ ਅੱਜ ਅਸੀਂ ਜਿਹਨਾਂ ਕੰਟਰੀਜ਼ 'ਚ ਆਏ ਹਾਂ ਇਹ ਸੋਸ਼ਲਿਸਟ ਕੰਟਰੀਜ਼ ਥੋੜ੍ਹੀ ਆ, ਸਾਡੇ ਉੱਥੇ ਤਾਂ ਅਸੀਂ ਸੋਸ਼ਲਿਸਟ ਪੋਲਿਸੀ ਲਗਾ ਕੇ ਰੱਖੀਆਂ ਹੋਈਆਂ, ਆਹ ਵੀ ਫ੍ਰੀ ਦੇ ਦਿਉ, ਉਹ ਵੀ ਫ੍ਰੀ ਦੇ ਦਿਉ। ਇਹਨਾਂ ਕੰਟਰੀਜ਼ ਦੇ ਵਿੱਚ ਜਿਹਨਾਂ ਕੰਟਰੀਜ਼ ਅੱਜ ਅਸੀਂ ਆ ਕੇ ਵਸਦੇ ਵਸਣਾ ਚਾਹੁੰਦੇ ਹਾਂ, ਚਾਹੇ ਯੂਰਪ ਹੈ, ਆਸਟ੍ਰੇਲੀਆ, ਅਮੈਰੀਕਾ, ਸਾਡਾ ਇੱਥੇ ਕੈਨੇਡਾ, ਦੀਜ਼ ਆਰ ਆਲ ਕੈਪੀਟਲਿਸਟ ਸੋਸਾਇਟੀ, ਸਭ ਕੁਝ ਪ੍ਰਾਈਵੇਟ ਹੱਥਾਂ 'ਚ ਹੈ। ਇੱਥੇ ਤਾਂ ਆ 407 ਦੇਖ ਲਓ, ਹਾਲਾਂਕਿ ਮੈਂ ਸਹਿਮਤ ਨਹੀਂ ਹੈ, ਹੁਣ ਮੈਂ ਤਾਂ ਤੁਹਾਨੂੰ ਤੁਸੀਂ ਪੁੱਛ ਰਹੇ ਹੋ ਸਵਾਲ ਤਾਂ ਮੈਂ ਜਵਾਬ ਦੇ ਰਿਹਾ, ਮੈਂ ਸਹਿਮਤ ਨਹੀਂ ਹਾਂ ਨਾ ਹਾਈਡਰੋ ਜਿਹੜੀ ਵੇਚੀ ਗਈ ਓਨਟੇਰੀਓ ਦੀ, ਮੈਂ ਉਹਦੇ ਬਿਲਕੁਲ ਖਿਲਾਫ਼ ਹਾਂ, ਲਗਾਤਾਰ ਬੋਲਿਆ ਉਹਦੇ ਖਿਲਾਫ਼।
ਸਤਿ ਸ੍ਰੀ ਅਕਾਲ ਜੀ। ਆ ਮੈਂ ਜਿੱਦਾਂ ਹੁਣ ਸੁਣ ਲਿਆ ਆ ਵੀ ਤੁਸੀਂ ਬਹੁਤ ਸਾਰਾ ਵਿੱਚ ਆਨਸਰ ਦੇ ਦਿੱਤਾ ਮੈਨੂੰ ਗਾਂਹ ਥੋੜਾ ਜਿਹਾ, ਜਿੱਦਾਂ ਸਰਕਾਰ ਉਹਨਾਂ ਚੀਜ਼ਾਂ ਨੂੰ ਚਲਾ ਨਹੀਂ ਦੇਈ ਸੀ, ਘਾਟੇ 'ਚ ਜਾਂਦੇ ਸੀ ਤਾਂ ਪ੍ਰਾਈਵੇਟ ਕਰ ਦਿੱਤੇ ਜਾਂਦੇ
ਜੀ,
ਕਿਉਂ ਪ੍ਰਾਈਵੇਟ ਅਦਾਰੇ ਕਿਉਂ ਉਹਨਾਂ ਨੂੰ ਪ੍ਰੋਫਿਟੇਬਲ ਬਣਾ ਦਿੰਦੇ ਆ, ਸਰਕਾਰ ਕਿਉਂ ਨਹੀਂ ਉਹ ਕੰਮ ਕਰ ਸਕਦੀ? ਰੀਜ਼ਨ ਮੇਨ ਜਿਹੜੀ ਆ ਕਰਪਸ਼ਨ ਆ, ਸਾਰਾ ਕੁਛ ਆ, ਉਹ ਕੰਮ ਨਹੀਂ ਕਰਦੇ। ਦੂਜਾ ਪ੍ਰਾਈਵੇਟ ਵਾਲੇ ਆ ਉਹ ਬੰਦੇ ਜਿਹੜੇ ਕੰਪਨੀ ਬੰਦੇ ਹਾਇਰ ਕਰਦੇ ਆ, ਉਹ ਲੀਡਰ ਆ, ਲੀਡ ਟੀਮ ਬਣਾ ਕੇ ਉਹ ਹਾਇਰ ਕਰਦੀ ਆ, ਸਾਰਾ ਕੁਛ ਉਹੋ ਹੀ ਚੀਜ਼ ਆ, ਉਹਨੂੰ ਪ੍ਰੋਫਿਟੇਬਲ ਬਣਾ ਦਿੰਦੇ। ਕਿ ਸਰਕਾਰ ਇਹ ਕਿਉਂ ਨਹੀਂ ਕਰ ਸਕਦੀ? ਸੂਈ ਮੁੜ ਕੇ ਉੱਥੇ ਹੀ ਆ ਜਿੱਦਾਂ ਤੁਸੀਂ ਪਹਿਲਾਂ ਕਿਹਾ, ਕਿਉਂਕਿ ਸਾਰੀ ਜਨਤਾ ਜਿਹੜੀ ਆ ਉਹ ਬੰਦੇ ਕੰਪੀਟੇਬਲ ਨਹੀਂ ਚੁਣਦੇ। ਦੂਜਾ ਨੰਬਰ ਦੋ, ਜੇ ਸਰਕਾਰ ਉਹ ਕੰਮ ਕਰਨ ਲੱਗ ਪਈ, ਈਵਨ ਕਮੇਟੀ ਬਣਾ ਲਵੇ, ਬੰਦੇ ਬਹੁਤ ਸੋਹਣੇ, ਜਿਹੜੇ ਪ੍ਰਾਈਵੇਟ ਬੰਦੇ ਕਾਰਪੋਰੇਸ਼ਨ ਉਹ ਚੁਣ ਸਕਦੀ, ਪਿੱਕ ਕਰ ਸਕਦੀ, ਤੇ ਸਰਕਾਰ ਕਿਉਂ ਨੀ ਉਹ ਪਿੱਕ ਕਰਕੇ ਇੱਕ ਲੀਡਰ ਲੀਡਿੰਗ ਟੀਮ ਬਣਾ ਸਕਦੀ ਤੇ ਤੁਸੀਂ ਰਨ ਕਰੋ? ਨੰਬਰ ਦੋ, ਤੁਸੀਂ ਇੱਥੇ ਦੀ ਹਾਈਡੋ ਦੀ ਗੱਲ ਕੀ, ਇਹ ਤਾਂ ਮੈਨੂੰ ਇੰਨਾ ਮਤਲਬ ਕਿ ਚੁਭਦੀ ਆ ਨਾ, ਜੋ ਦਾ 700 ਮਿਲੀਅਨ ਹਰ ਸਾਲ ਗਵਰਨਮੈਂਟ ਨੂੰ ਪ੍ਰੋਫਿਟ ਆਉਂਦਾ ਸੀਗਾ, ਉਹ ਦੇਖ ਲਓ ਤਿੰਨਾਂ ਚੋਂ ਸਾਲਾਂ ਦੇ ਵਿੱਚ 3-3 ਬਿਲੀਅਨ ਕਵਰ ਹੋ ਜਾਣਾ ਸੀਗਾ, ਔਰ ਉਹ ਜਦੋਂ ਵੇਚੀ ਹੈ ਮਤਲਬ ਕਿ ਬਲੰਜਿਸ਼ ਵੀ ਆਉਂਦਾ ਹੈ ਵੀ ਇਹੋ ਜਿਹਾ ਜਿਹੜੇ ਲੀਡਰ ਇੱਦਾਂ ਦੇ ਮਤਲਬ ਕਿ ਗਲਤ ਸਟੈਪ ਚੱਕ ਲੈਂਦੇ ਆ, ਉਹਨਾਂ ਨੂੰ ਅਕਾਊਂਟੇਬਲ ਬਣਾਉਣਾ ਚਾਹੀਦਾ ਤੇ ਆਪਣੀ ਪਾਵਰ ਦੀ ਜੋ ਮਰਜ਼ੀ ਕਰੀ ਜਾਓ। ਬਾਕੀ ਆ ਜਿਹੜਾ ਸਾਰਿਆਂ ਨਾਲੋਂ ਵੱਡਾ ਬਲੰਡਰ ਮਾਈਕ ਹੈਰਿਸ ਨੇ ਬਹੁਤ ਸੋਹਣੇ ਕੰਮ ਕੀਤੇ, ਬਾਕੀ ਗਾਂਧੀ ਨਾਲ ਏਡਾ ਵੱਡਾ ਬਲੰਡਰ ਕਰ ਗਿਆ 407 ਦਾ, ਉਹ ਆਪਣੇ ਕੋਲ ਹੁੰਦਾ ਤੇ ਉਹਦੀ ਆਮਦਨੀ ਦੇ ਨਾਲ ਹੀ ਆਪਾਂ ਹੋਰ ਕਈ ਹਾਈਵੇ ਬਣਾ ਸਕਦੇ, ਇੰਨੇ ਉਹਦਾ ਪ੍ਰੋਫਿਟ ਆ। ਬਾਕੀ ਮੈਂ ਆਫ ਦੀ ਏਅਰ ਸੁਣਨਾ ਜੀ, ਤੁਸੀਂ ਆਪਣੀ ਵਿਊ ਦਿਓ।
ਮਨਜੀਤ ਸਾਹਿਬ, ਤੁਸੀਂ ਬਿਲਕੁਲ ਦੋਨੋਂ ਪੁਆਇੰਟ ਬਹੁਤ ਵਧੀਆ ਦੋਨੋਂ ਪੁਆਇੰਟ ਤੁਸੀਂ ਦੱਸ ਹੀ ਦਿੱਤੇ ਨੇ, ਮੈਂ ਵੀ ਇਹੀ ਮੈਂ ਤੁਹਾਡੇ ਨਾਲ ਬਿਲਕੁਲ ਐਗਰੀ ਕਰਦਾ ਹਾਂ ਕਿ 407 ਔਰ ਹਾਈਡਰੋ ਦੋਨੋਂ ਪ੍ਰੋਫਿਟੇਬਲ ਚੀਜ਼ਾਂ ਹੋਣ, ਠੀਕ ਹੈ, ਔਰ ਅਸੀਂ ਉਹਨਾਂ ਨੂੰ ਇਹਨਾਂ ਮੁਲਕਾਂ ਦੇ ਵਿੱਚ, ਕਿਉਂਕਿ ਅਸੀਂ ਇਹਨਾਂ ਮੁਲਕਾਂ 'ਚ ਬੈਟਰ ਮੈਨੇਜ ਕਰ ਸਕਦੇ ਹਾਂ, ਅਤੇ ਅਸੀਂ ਵਧੀਆ ਪ੍ਰੋਫਿਟੇਬਲ ਚੀਜ਼ਾਂ ਜਿਹੜੀਆਂ ਉਹ ਅਸੀਂ ਪ੍ਰਾਈਵੇਟ ਹੱਥਾਂ 'ਚ ਦੇਤੀਆਂ। ਅੱਜ 407 ਕਿੰਨਾ ਪੈਸਾ ਉਹਦੇ ਤੋਂ ਬਣਾ ਰਿਹਾ ਹੈ, ਜਿਹੜੀ ਉਹਦੀ ਮੈਨੇਜਮੈਂਟ ਆ ਉਹ ਅਸੀਂ ਆਪ ਸਾਰੇ ਜਣੇ ਦੇਖ ਰਹੇ ਹੈਗੇ ਹਾਂ, ਔਰ ਉਹ ਵੀ ਇੱਕ 5-10 ਸਾਲ ਲਈ, ਕਿੰਨੇ ਸਾਲਾਂ ਦੀ ਲੀਜ਼ ਅਸੀਂ ਦੇ ਦਿੱਤੀ ਹੈਗੀ ਹੈ। ਸੋ ਐਬਸੋਲੂਟਲੀ ਮੇਰੇ ਖਿਆਲ ਦੇ ਨਾਲ ਤਾਂ ਬੜੇ ਗਲਤ ਇਹ ਡਿਸੀਜਨ ਜਿਹੜੇ ਉਹਨਾਂ ਦੇ ਹੋਏ ਨੇ। ਹਾਂਜੀ, ਔਰ ਤੁਸੀਂ ਬਿਲਕੁਲ ਠੀਕ, ਦੂਸਰਾ ਪੁਆਇੰਟ ਵੀ ਤੁਸੀਂ ਠੀਕ ਕਹਿ ਦਿੱਤਾ ਬਈ ਕਿ ਜਦੋਂ ਗਵਰਨਮੈਂਟ ਦੇ ਵਿੱਚ ਜਿਹੜੇ ਸਰਕਾਰੀ ਲੋਕ, ਦੇਖੋ ਹੁੰਦਾ ਕੀ, ਐਗਰੀਮੈਂਟ ਹੋਏ ਹੋਏ ਨੇ ਉੱਥੇ ਸਰਕਾਰੀ। ਇੰਡੀਆ 'ਚ ਕੀ ਹੁੰਦਾ ਸੀਗਾ, ਇੰਡੀਆ 'ਚ ਇੱਕ ਕੰਸੈਪਟ ਅਸੀਂ ਵੀ ਸੁਣਦੇ ਸੀਗੇ ਕਿ ਸਰਕਾਰੀ ਨੌਕਰੀ ਲੱਗ ਜਾਏ ਬਸ ਇੱਕ ਵਾਰ, ਕਿਸੇ ਵੀ ਤਰ੍ਹਾਂ ਤੁਸੀਂ ਚਾਹੇ ਟੀਚਰ ਲੱਗ ਜਾਓ, ਚਾਹੇ ਈਵਨ ਫੌਜ 'ਚ ਚਲੇ ਜਾਓ, ਤੁਸੀਂ ਇਹਦੇ 'ਚ ਚਲੇ ਜਾਓ ਆਪਣੇ ਫੌਜ ਦੇ ਵਿੱਚ, ਤਾਂ ਦੇਖੋ ਉੱਥੇ ਉੱਥੇ ਚੀਜ਼ ਹੋਰ ਹੈ। ਫੌਜ ਦੇ ਵਿੱਚ ਤਾਂ ਬਹੁਤ ਡਿਸਿਪਲਿਨ ਸਿਖਾਉਂਦੇ ਆ, ਬੜਾ ਕੁਛ ਉੱਥੇ ਹੁੰਦਾ, ਉੱਥੇ ਦਾ ਕੰਮ ਪੂਰਾ ਲੈਂਦੇ ਨੇ, ਉਹ ਤਾਂ ਤੁਹਾਨੂੰ ਸਾਰਾ ਕੁਛ ਸਿਖਾਉਂਦੇ ਆ। ਲੇਕਿਨ ਬਾਕੀ ਜਿਹੜੀਆਂ ਨੌਕਰੀਆਂ ਹੁਣ ਤੁਸੀਂ ਈਵਨ ਸਰਕਾਰੀ ਬੈਂਕ ਦੀ ਨੌਕਰੀ ਆ, ਮੈਂ ਨਹੀਂ ਕਹਿੰਦਾ ਕੰਮ ਨਹੀਂ ਕਰਦੇ, ਬਿਲਕੁਲ ਕੰਮ ਕਰਦੇ ਆ, ਸਾਰਾ ਕੁਛ ਹੁੰਦਾ, ਬੈਂਕ ਹੋ ਗਿਆ, ਮੇਰੇ ਮਦਰ ਖੁਦ ਗਵਰਨਮੈਂਟ ਜੋਬ 'ਚ ਰਹੇ ਸਾਰੀ ਉਮਰ। ਲੇਕਿਨ ਗਵਰਨਮੈਂਟ ਜੋਬ ਦੇ ਵਿੱਚ ਕੀ ਹੁੰਦਾ, ਇੱਕ ਸਿਸਟਮ ਜਿਹਾ ਹੀ, ਇੱਕ ਨਾ ਮੈਂ ਉਹਨੂੰ ਹੋਰ ਫੋਰ ਲੈਕ ਆਫ ਬੈਟਰ ਵਰਡ ਮੈਂ ਇਹ ਕਹਾਂਗਾ, ਇੱਕ ਸਲਗਿਸ਼ ਜਿਹਾ ਸਿਸਟਮ ਹੈ, ਇਟਸ ਅ ਵੈਰੀ ਸਲਗਿਸ਼ ਸਿਸਟਮ, ਰਿਲੈਕਸ, ਟੇਕ ਇਟ ਈਜ਼ੀ, ਠੀਕ ਹੈ, ਚੱਲ ਰਿਹਾ, 9 ਵਜੇ ਆ ਗਏ ਦਫ਼ਤਰ, ਕਰ ਰਹੇ ਹਾਂ, ਚਾਹ ਪੀ ਰਹੇ ਹਾਂ, ਕੰਮ ਹੋ ਰਿਹਾ, ਹਾਂਜੀ ਦੱਸੋ ਜੀ, ਮਤਲਬ ਕੋਈ ਫਾਸਟ ਕੰਪੀਟੀਟਿਵਨੈਸ ਨਹੀਂ ਹੈ ਨਾ। ਪਤਾ ਹੈ ਹੁਣ ਵੀ ਸਰਕਾਰੀ ਨੌਕਰੀ ਮਿਲ ਗਈ ਹੈ, ਬੈਂਕ 'ਚ ਬੈਠੇ ਹਾਂ ਜਾਂ ਟੀਚਰ ਹਾਂ, ਮੈਂ ਤਾਂ ਖੁਦ ਕਹਿ ਰਿਹਾ, ਮੈਂ ਮਦਰ ਵਾਜ਼ ਅ ਟੀਚਰ ਥਰੂ ਆਊਟ ਹਰ ਲਾਈਫ, ਰਾਈਟ, ਲੇਕਿਨ ਉਹ ਕੰਪੀਟੀਟਿਵਨੈਸ ਵਾਲੀ ਜਿਹੜੀ ਗੱਲ ਹੈ ਉਹ ਨਹੀਂ ਹੈ, ਉਹ ਚਾਹੀਦੀ ਹੈ। ਹੁਣ ਤੁਸੀਂ ਰੇਲਵੇ ਦੀ ਖਿੜਕੀ ਜਾ ਕੇ ਦੇਖੋ, ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਤੁਹਾਨੂੰ ਤੁਸੀਂ ਪੈਸਾ ਦੇ ਕੇ ਟਿਕਟ ਲੈ ਰਹੇ ਹੋ, ਪੈਸਾ ਦੇ ਕੇ ਟਿਕਟ ਲੈ ਰਹੇ ਹੋ, ਇੱਦਾਂ ਲੱਗਦਾ ਉਹ ਅਹਿਸਾਨ ਤੁਹਾਡੇ 'ਤੇ ਕਰ ਰਹੇ ਨੇ, ਦੇ ਹੈਵ ਨੋ ਇਨਕਰੇਜਮੈਂਟ ਕਿ ਜੀ ਅਸੀਂ ਕੋਈ ਵਧੀਆ ਕੰਮ ਕਰੀਏ, ਠੀਕ ਹੈ। ਹਾਂਜੀ, ਅਗਲੀ ਕਾਲ ਜੀ, 647-615, ਕੌਣ ਸਾਹਿਬ ਬੋਲ ਰਹੇ ਜੀ?
ਹਾਂਜੀ, ਕਰਮਵੀਰ ਸ਼ੇਰਗਿੱਲ ਬੋਲ ਰਿਹਾ ਜੀ।
ਸ਼ੇਰਗਿੱਲ ਸਾਹਿਬ, ਗੋ ਅਹੈਡ ਜੀ, ਤੁਸੀਂ ਆਉਂਦੇ ਰਹੋ।
ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਜਦਵੀਰ ਜੀ, ਚਲੋ ਮੋਦੀ ਸਾਹਿਬ ਤਾਂ ਐਕਸਕਿਊਜ਼ ਦੇਣੀ, ਪਰ ਜਦੋਂ ਆਪਣੇ ਲੋਕ ਹੀ ਐਕਸਕਿਊਜ਼ ਜਿਹਾ ਬਣਾਉਣ ਲੱਗ ਪੈਣ ਬਈ ਉਹ ਪ੍ਰਾਈਵੇਟ ਕਰ ਦੇਣਾ ਇੱਕ ਬਹੁਤ ਵੱਡਾ ਹੱਲ ਆ ਜੀ, ਇੱਥੇ ਵੀ ਇੱਦਾਂ ਆ ਜਾਂ ਕਿੱਦਾਂ ਆ, ਜੇ ਉਹੀ ਗੱਲ ਭਾਈ ਸਾਹਿਬ ਵਾਲੀ ਹੈ, ਜੇ ਪ੍ਰਾਈਵੇਟ ਵਾਲੇ ਲੈ ਕੇ ਹੱਥਾਂ ਦੇ ਵਿੱਚ ਆਪਣੀ ਕਮਾਈ ਕਰ ਸਕਦੇ ਆ, ਸਰਕਾਰਾਂ ਨੂੰ ਸਿਰਫ ਇਹ ਵੀ ਚਾਹੁੰਦੇ ਆ ਮੰਤਰੀ ਵੀ ਅਸੀਂ ਤਾਂ ਚਿੱਟੇ ਕੁੜਤੇ ਪਜਾਮੇ ਪਾ ਕੇ ਤੇ ਹਵਾਈ ਜਹਾਜ਼ ਝੁੱਟ ਗਏ, ਹੈਲੀਕਾਪਟਰਾਂ ਤੇ ਝੁੱਟ ਗਏ, ਸਾਨੂੰ ਕੋਈ ਕੰਮ ਨਾ ਕਰਨਾ ਪਵੇ, ਅਸੀਂ ਸਿੱਧੇ ਪੈਸੇ ਲਈਏ ਜੀ ਤੇ ਸਾਨੂੰ ਕੋਈ ਕੰਮ ਨਾ ਕਰਨਾ ਪਵੇ। ਹੁਣ ਇਹਦੀ ਐਗਜ਼ਾਮਪਲ ਤੇ ਇਹ ਵੀ ਬਣਦੀ ਆ ਵੀ ਕੇਜਰੀਵਾਲ ਸਾਹਿਬ ਨੇ ਇੰਡੀਆ ਚ ਕਿਤੇ ਸਰਕਾਰੀ ਸਕੂਲਾਂ ਦੇ ਕਿੰਨੇ ਬੁਰੇ ਹਾਲ ਸੀ ਤਾਂ ਉਹਨੇ ਤਾਂ ਚੰਗੇ ਕਰਤੇ ਕਿ ਨਹੀਂ, ਦਿੱਲੀ ਚ ਜੇ ਕੰਮ ਕਰਨ ਵਾਲਾ ਨੀਤ ਵਾਲਾ ਬੰਦਾ ਆ ਹਨਾ, ਉਹ ਵੀ ਸਰਕਾਰੀ ਸਕੂਲ ਹੀ ਆ ਜੀ। ਤੇ ਫਿਰ ਦੂਜੇ ਨੰਬਰ ਤੇ ਇਹ ਆਉਂਦਾ ਆ ਵੀ ਅਸੀਂ ਵੋਟਾਂ ਪਾ ਕੇ ਇਹਨਾਂ ਨੂੰ ਕੰਮ ਲਈ ਲੈ ਕੇ ਮੂਹਰੇ ਕਰਦੇ ਹਾਂ, ਅਸੀਂ ਤੁਸੀਂ ਅਸੀਂ ਸਾਰੇ ਜਾਣੇ ਆਪਾਂ ਕੰਮ ਕਰਦੇ ਹਾਂ, ਆਪਣੇ ਘਰ ਚੱਲਦੇ ਆ, ਅਸੀਂ ਇਹਨਾਂ ਨੂੰ ਵੀ ਜਿਹੜੀਆਂ ਤਨਖਾਹਾਂ ਦਿੰਦੇ ਮੰਤਰੀਆਂ ਨੂੰ ਵੀ ਇਹ ਕੰਮ ਕਰਨ, ਜੇ ਸਰਕਾਰੀ ਬੰਦੇ ਕੰਮ ਨਹੀਂ ਕਰਦੇ ਤਾਂ ਉਹਨਾਂ ਤੇ ਡੰਡਾ ਕਿਹਨਾਂ ਨੇ ਚਾੜਨਾ ਜੀ, ਇਹਨਾਂ ਪੋਲੀਟੀਸ਼ੀਅਨਾਂ ਨੇ ਚਾੜਨਾ ਹੁੰਦਾ ਨਾ, ਤੇ ਇਹਨਾਂ ਨੂੰ ਅਸੀਂ ਕੰਮ ਕਰਨ ਲਈ ਭੇਜਦੇ ਹਾਂ? ਇਹ ਤਾਂ ਉੱਕੇ ਪੁੱਕੇ ਜੀ ਕਹਿੰਦੇ ਅਸੀਂ ਆਹ ਪ੍ਰਾਈਵੇਟ ਅਧਾਰਿਆਂ ਤੋਂ ਪੈਸੇ ਲੈ ਲਈਏ ਤਾਂ ਚਲੋ ਠੀਕ ਹੈ ਜੀ, ਇੱਧਰ ਕਰ ਦਈਏ ਤਾਂ ਉਹ ਜਿੱਦਾਂ ਮਰਜ਼ੀ ਲੋਕਾਂ ਨੂੰ ਲੁੱਟਣ ਆਣ ਕੇ, ਜਿੱਦਾਂ 407 ਦੀ ਤੁਸੀਂ ਉਦਾਹਰਣ ਦੇ ਰਹੇ ਸੀਗੇ। ਸੋ ਗੱਲ ਇਹ ਨੀ ਗੀ ਜੀ, ਗੱਲ ਸਾਨੂੰ ਚੰਗੇ ਬੰਦੇ ਚੁਣ ਕੇ ਗਾਹ ਕਿੱਦਾਂ ਭੇਜਣੇ ਆ। ਹੁਣ ਇੱਕ ਐਗਜ਼ਾਮਪਲ ਹੋਰ ਆਉਂਦੀ ਆ, ਪਰਾਲੀ ਦਾ ਮੁੱਦਾ ਚੱਲ ਰਿਹਾ, ਹੁਣ ਕੇਜਰੀਵਾਲ ਨੇ ਤਾਂ ਘੋਲ ਬਣਾ ਦਿੱਤਾ ਵੀ ਉੱਥੇ ਪਰਾਲੀ ਨੂੰ ਆਪਾਂ ਨਸ਼ਟ ਕਰਕੇ ਉਹਦੀ ਖਾਦ ਕਿੱਦਾਂ ਬਣਾਉਣੀ ਆ, ਤੇ ਸੈਂਟਰ ਸਰਕਾਰ ਨੇ 1 ਕਰੋੜ ਰੁਪਈਆ ਤੇ 5 ਸਾਲ ਦੀ ਸਜ਼ਾ ਰੱਖਤੀ ਆ। ਕਿਉਂ, ਸਲੂਸ਼ਨ ਇਹੀ ਆ? ਸਿਰਫ ਉਹ ਸਲੂਸ਼ਨ ਚੰਗਾ ਨੀ ਗਾ ਜਿਹੜਾ ਇੱਕ ਰਾਹ ਦਿਖਾ ਰਿਹਾ ਆ ਵੀ ਅਸੀਂ ਕਿਸਾਨਾਂ ਨੂੰ ਐਸੇ ਏਦਾਂ ਦਾ ਘੋਲ ਤਿਆਰ ਕਰਕੇ ਦੇ ਦਈਏ ਵੀ 15 ਦਿਨਾਂ ਦੇ ਵਿੱਚ ਉਹੀ ਪਰਾਲੀ ਖਾਦ ਬਣ ਜਾਵੇ। ਸੋਚ ਸੋਚ ਚ ਫਰਕ ਆ ਜੀ। ਇਹੀ ਮੋਦੀ ਸਾਹਿਬ ਖੜ ਕੇ ਆਪਣੀ ਵਿਧਾਨ ਸਭਾ ਜਿਹੜੀ ਹੈਗੀ ਆ ਗੁਜਰਾਤ ਦੀ, ਕਹਿੰਦੇ ਸੀ ਜੀ ਐਸ ਟੀ ਮਾੜੀ ਆ, ਅਸੀਂ ਲਈਏ ਤਾਂ ਹਮਾਰੇ ਦੇਸ਼ ਕੋ ਲੂਟ ਕੇ ਲੈ ਜਾਏਗੀ ਐਸਾ ਵੈਸਾ, ਤੇ ਉਹੀ ਲਾਣ ਕੇ ਬਾਅਦ ਚ ਲਾਉਂਦੇ ਆ। ਰੋਗਲਾ ਭਾਨਾ ਤਾਂ ਨਾ ਕਰਨ ਨਾ, ਜੇ ਨੀਤ ਨਾਲ ਕੰਮ ਕਰਨ, ਕੰਮ ਤਾਂ ਕਰਨ ਦੇ ਤਰੀਕੇ ਹੋਰ ਵੀ ਬਹੁਤ ਆ। ਜਿੱਦਾਂ ਅੱਜ ਕੱਲ ਕਿਸਾਨ ਅੰਦੋਲਨ ਚੱਲ ਰਹੇ ਆ ਤੇ ਉਹਨਾਂ ਦੀ ਬਾਤ ਹੀ ਨੀ ਪੁੱਛੀ ਜਾ ਰਹੀ, ਉੱਤੋਂ ਰਾਸ਼ਟਰਪਤੀ ਸਾਹਿਬ ਵੀ ਕਹਿ ਦਿੰਦੇ ਅਸੀਂ ਮਿਲਣਾ ਨੀ ਗਾ। ਹਾਂਜੀ, ਉਹਨਾਂ ਨੂੰ ਕੁਐਸਚਨ ਕਰਨ ਦੀ ਥਾਂ ਤੇ ਆਪਾਂ ਇਸ ਪਾਸੇ ਨੂੰ ਕਰੀਏ ਵੀ ਮੇਨ ਗੱਲ ਤਾਂ ਇਹ ਆ, ਸਲੂਸ਼ਨ ਤਾਂ ਬੈਠ ਕੇ ਟੇਬਲ ਤੇ ਵਿਚਲੇ ਵੀ ਬਹੁਤ ਨਿਕਲ ਸਕਦੇ ਆ, ਪਰ ਇਹ ਕੱਢਣਾ ਨੀ ਚਾਹੁੰਦੇ, ਇਹ ਕੰਮ ਕਰਨਾ ਨੀ ਚਾਹੁੰਦੇ, ਬਸ ਗੱਲ ਆ ਜੀ। ਮੇਰਾ ਤਾਂ ਇੰਨਾ ਸੀ, ਬਾਕੀ ਤੁਸੀਂ ਆਪਣੇ ਵਿਊ ਦਿਓ ਜੀ।
ਹਾਂਜੀ, ਤੁਸੀਂ ਕਾਫੀ ਸਾਰੇ ਪੁਆਇੰਟਸ ਜਿਹੜੇ ਨੇ ਜੀ ਉਹ ਹਾਈਲਾਈਟ ਕੀਤੇ ਨੇ ਇਹਦੇ ਵਿੱਚ। ਜਿਹੜਾ ਤੁਸੀਂ ਪੁਆਇੰਟ ਕਿਹਾ ਹੈਗਾ ਕਿ ਜੀ ਕਰਨਾ ਨਹੀਂ ਚਾਹੁੰਦੇ, ਉਹਦੇ ਬਾਰੇ ਤਾਂ ਅਸੀਂ ਪਹਿਲਾਂ ਹੀ ਐਕਸਪਲੇਨ ਕਰ ਚੁੱਕੇ ਹਾਂ ਕਿ ਕਰਨਗੇ ਤਾਂ ਜੇ ਉਹਨਾਂ ਦੇ ਅੰਦਰ ਉਹ ਕੰਪੀਟੇਟਿਵਨੈਸ ਹੋਏਗੀ। ਜੇ ਉਹ ਵਿਜ਼ਨ ਹੀ ਨਹੀਂ ਹੈਗਾ ਤੁਹਾਡੇ ਕੋਲ, ਤੁਸੀਂ ਉਹਨੇ ਕੰਪੀਟੈਂਟ ਹੀ ਨਹੀਂ ਹੈਗੇ, ਤਾਂ ਫਿਰ ਤੁਸੀਂ ਉਹ ਕੰਮ ਕਿੱਥੋਂ ਕਰੋਗੇ? ਔਰ ਕੰਪੀਟੈਂਟ ਲੀਡਰਸ਼ਿਪ ਅਸੀਂ ਚੁਣ ਕੇ ਭੇਜਦੇ ਨਹੀਂ ਹਾਂ। ਆਏ ਕਿੱਡੀ ਵੱਡੀ ਸਟੇਟ ਆ ਜਿੱਥੇ ਕਿ ਇੰਨੇ ਜ਼ਿਆਦਾ IAS ਔਫਿਸਰ, ਬਿਹਾਰ ਦੇ ਵਿੱਚ ਇੱਕ ਟ੍ਰੈਂਡ ਹੈ, ਅਸੀਂ ਤਾਂ ਖੁਦ ਇੰਜੀਨੀਅਰਿੰਗ ਕਾਲਜ 'ਚ ਦੇਖਿਆ, ਜੇ ਅਸੀਂ ਕਾਲਜ ਹੁੰਦੇ ਸੀਗੇ ਸਾਡੇ ਨਾਲ ਦੇ ਬਿਹਾਰੀ ਜਿਹੜੇ ਸੀਗੇ ਉਹਨਾਂ ਦੀ ਵਾਸਟ ਮੈਜੋਰਟੀ ਇੱਕੋ ਕੰਮ ਦੇ ਉੱਤੇ ਲੱਗੀ ਹੋਈ ਸੀਗੀ ਕਿ ਬਈ ਅਬ ਔਰ ਆਗੇ ਕਿਆ। ਸਾਡੇ ਲਈ ਤਾਂ ਹੁਣ ਇਹ ਹੁੰਦਾ ਸੀਗਾ ਵੀ ਹੁਣ ਭਾਈ ਇਹ ਹੁਣ ਕਾਲਜ ਆ ਗਏ, ਬਸ ਇਹੀ ਬੜਾ ਵੱਡਾ, ਮੈਂ ਬੜਾ ਫਰੈਂਕ ਹਾਂ ਇਸ ਬਾਰੇ। ਬਾਅਦ ਦੇ ਵਿੱਚ ਜ਼ਰੂਰ ਗੱਲਾਂ ਛਿੜ ਗਈਆਂ ਕਿ ਯਾਰ ਹੁਣ MBA ਕਰ ਲਈਏ ਜਾਂ ਕੁਛ ਹੋਰ ਕਰ ਲਈਏ ਜਾਂ ਕਿੱਦਾਂ ਕਰ ਲਈਏ, ਲੇਕਿਨ ਪਹਿਲਾਂ ਤਾਂ ਸਾਡਾ ਤਾਂ ਇਹੀ ਹੁੰਦਾ ਸੀ ਵੀ ਇਹੀ ਬੜਾ ਵੱਡਾ ਸੀ, ਤੀਰ ਮਾਰ ਲਿਆ ਵੀ ਹੁਣ ਇੰਜੀਨੀਅਰਿੰਗ ਕਰ ਲੈਣੀ ਹੈ ਵੀ 4 ਸਾਲ ਡਿਗਰੀ, 4 ਸਾਲ ਟਾਈਮ ਸਿਰੇ ਕਰਕੇ ਡਿਗਰੀ ਚਲੇ ਜਾਣਾ ਹੈ, ਇਹੀ ਬੜਾ ਵੱਡਾ ਤੀਰ ਹੈ। ਔਰ ਵਿਦ ਡਿਊ ਰਿਸਪੈਕਟ ਸਾਡੇ ਚੌਧਿਆਂ ਦੀ ਪਲੈਨਿੰਗ ਇਹ ਹੁੰਦੀ ਸੀਗੀ ਵੀ ਠੀਕ ਆ ਭਾਈ ਵਿਆਹ ਵੀ ਹੋ ਜਾਏਗਾ, ਬਾਹਰ ਚਲੇ ਜਾਵਾਂਗੇ, ਠੀਕ ਹੈ ਜੀ। ਪੇਰੈਂਟਸ ਨੇ ਸਾਰਿਆਂ, ਸਾਡੀ ਵਾਸਟ ਮੈਜੋਰਟੀ ਦੇ ਵਿੱਚ ਸਾਡੇ ਪੇਰੈਂਟਸ ਨੇ, ਹਾਲਾਂਕਿ ਬਾਅਦ ਸਾਡੇ ਵਿਚਾਰ ਬਦਲ ਗਏ ਜਦ ਅਸੀਂ ਆਏ, ਪ੍ਰਾਈਵੇਟ ਜੋਬ ਲੱਗੀ, ਫਿਰ ਅਸੀਂ ਕਿਹਾ ਛੱਡੋ ਹੁਣ ਕੀ ਜਾਣਾ ਕੈਨੇਡਾ। ਬਟ ਪਹਿਲਾਂ ਬਿਲਕੁਲ ਇਹ ਹੁੰਦਾ ਸੀਗਾ ਕੰਸੈਪਟ ਕਿ ਜੀ ਪੇਰੈਂਟਸ ਨੇ ਕੋਈ ਲੜਕੀ ਕਿਸੇ ਲਈ, ਕਿਸੇ ਨੇ ਅਮੈਰੀਕਾ ਦੀ ਦੇਖੀ ਹੋਈ ਹੈ, ਕਿਸੇ ਨੇ ਉਹ ਦੇਖੀ ਹੋਈ ਵੀ ਡਿਗਰੀ ਕਰਕੇ ਵਾਪਸ ਜਾਣਾ ਹੈ, ਚਲੋ ਜੀ ਵਿਆਹ ਹੋ ਗਿਆ। ਸਾਡਾ ਤਾਂ ਇੱਥੇ ਤੱਕ ਹੀ ਹੁੰਦਾ ਸੀ ਸਿਲਸਿਲਾ। ਹਾਂ, ਉਹ ਬਾਅਦ 'ਚ ਜਦੋਂ ਅਸੀਂ ਸੈਕਿੰਡ ਈਅਰ ਥਰਡ ਈਅਰ 'ਚ ਪਹੁੰਚੇ ਫਿਰ ਉਹ ਜੀ ਨਾਲ ਚਲੋ MBA ਦਾ ਦੇਖ ਲਓ, ਜੇ ਕਿਤੇ ਹੱਥ ਪੈਂਦਾ MBA ਕਰ ਲਓ ਜਾਂ ਕਿਤੇ ਹੋਰ ਕਰ ਲਓ। ਉਹ ਬਿਹਾਰੀਆਂ ਦਾ ਤਾਂ ਫਸਟ ਈਅਰ 'ਚ ਹੀ ਬੈਠਦੇ, ਉਹਨਾਂ ਦਾ ਤਾਂ ਇਹੀ ਹੁੰਦਾ ਸੀਗਾ, ਇਹ ਤਾਂ ਹੋ ਗਿਆ ਨਾ, ਅਬ ਹਮ ਆ ਗਏ ਹੈਂ, ਇਹ ਤਾਂ ਹੋ ਗਿਆ, ਡਿਗਰੀ ਹੋ ਗਿਆ, ਇਸਕੇ ਆਗੇ ਕਿਆ ਪਲਾਨ ਹੈ? ਮੈਂ ਕਿਹਾ ਇਸਕੇ ਆਗੇ ਕਿਆ ਪਲਾਨ ਹੈ ਆਪ ਬਤਾਓ, ਇਸਕੇ ਆਪ ਤਾਂ ਹਮਾਰਾ ਸਾਥ ਸਾਥ ਤਿਆਰੀ ਚੱਲ ਰਿਹਾ ਹੈ IAS ਕਾ, ਉਹ ਤਾਂ ਸਾਥ ਹੀ IAS। ਇੱਕ ਐਸੀ ਸਟੇਟ ਜਿਹਦਾ ਕਿ ਯੂਥ ਜਿਹੜਾ 18 ਸਾਲ ਦਾ, 20 ਸਾਲ ਦਾ ਯੂਥ ਜਿਹੜਾ 18-20 ਸਾਲ ਦੇ ਵਿੱਚ IAS ਵੱਲ ਸੋਚ ਰਿਹਾ, ਉਸ ਸਟੇਟ ਨੂੰ ਹੁਣ ਇੱਕ 9ਵੀਂ ਕਲਾਸ ਪਾਸ ਬੰਦਾ ਹੁਣ ਉੱਥੇ ਮੈਨੇਜ ਕਰਨ ਲੱਗੇਗਾ, ਚੀਫ ਮਿਨਿਸਟਰ ਬਣੇਗਾ, ਉਹਦਾ ਫਿਰ ਵਿਜ਼ਨ ਹੀ ਨਹੀਂ, ਉਹਦਾ ਜਾਂ ਤਾਂ ਕਹੋ ਨਾ ਕਿ ਉਹਦਾ ਵਿਜ਼ਨ ਹੀ ਨਹੀਂ ਹੋਏਗਾ, ਫਿਰ ਉਹ ਮੈਨੇਜ ਕਿੱਦਾਂ ਕਰੇਗਾ? ਤੁਸੀਂ ਕਹਿੰਦੇ ਹੋ, ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ, ਸਾਡੇ ਕੋਲ ਅਸੀਂ ਕੰਪੀਟੈਂਟ ਬੰਦਿਆਂ ਨੂੰ ਅੱਗੇ ਲੈ ਕੇ ਆਈਏ ਔਰ ਪ੍ਰੈਸ਼ਰ ਪਾਈਏ ਕਿ ਹੁਣ ਪੰਜਾਬ ਹੈ। ਹੁਣ ਕਈ ਲੋਕ ਮੈਨੂੰ ਇਹ ਖੁੱਲ੍ਹਦੇ ਜੇ ਤੁਸੀਂ ਜੀ ਵਿਜ਼ਨ ਦੀ ਬੜੀ ਗੱਲ ਕਰਦੇ ਹੋ, ਸਾਨੂੰ ਬਿਲਕੁਲ, ਮੈਂ ਕਰਦਾ ਵੀ 50 ਸਾਲ 'ਚ ਸਾਡੇ ਪੰਜਾਬੀਆਂ ਨੂੰ ਇੱਕ ਵੀ ਵਿਜ਼ਨਰੀ ਲੀਡਰ ਨਹੀਂ ਮਿਲਿਆ 50 ਸਾਲਾਂ 'ਚ, ਦੱਸੋ ਕਿਹੜਾ ਵਿਜ਼ਨਰੀ ਲੀਡਰ। ਉਹ ਕਹਿੰਦੇ ਤੁਸੀਂ ਦੱਸੋ ਜੀ ਵਿਜ਼ਨ ਵਿੱਚ ਕੀ ਆਵੇਗਾ? ਕਿ ਵਿਜ਼ਨ ਇਹ ਥੋੜ੍ਹੀ ਅੱਖਾਂ 'ਚ ਕੋਈ ਮੋਟਾ ਚਸ਼ਮਾ ਲਾ ਕੇ ਸਾਨੂੰ ਕੋਈ ਵੱਧ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ, ਨਜ਼ਰ ਤਾਂ ਪਹਿਲਾਂ ਹੀ ਤੇਜ਼ ਆ ਸਾਡੀ। ਵਿਜ਼ਨ ਇਹ ਚੀਜ਼ ਦਾ ਹੈਗਾ ਹੈ ਕਿ ਯੈਸ ਅਸੀਂ ਪੰਜਾਬ ਨੂੰ ਜਾਂ ਇੰਡੀਆ ਨੂੰ ਜਾਂ ਬਿਹਾਰ ਨੂੰ ਜਿਹੜੀ ਵੀ ਅਸੀਂ ਗੱਲ ਕਰ ਰਹੇ ਉਹਨੂੰ ਅੱਗੇ ਕਿੱਦਾਂ ਲੈ ਕੇ ਜਾਣਾ, ਔਰ ਜਿਹਦੇ ਵਿੱਚ ਤੁਹਾਡਾ ਪੁਆਇੰਟ ਵੀ ਕਵਰ ਹੋ ਜਾਂਦਾ, ਫਿਰ ਚਾਹੇ ਉਹ ਸਟਲ ਬਰਨਿੰਗ ਦਾ, ਆਪਣੀ ਪਰਾਲੀ ਫੂਕਣ ਦਾ, ਫਿਰ ਚਾਹੇ ਉਹ ਇਕਾਨਮੀ ਨੂੰ ਅੱਗੇ ਲੈ ਕੇ ਜਾਣਾ, ਜੋਬਸ ਕ੍ਰੀਏਟ ਕਰਨੀ ਆ, ਪ੍ਰਾਈਵੇਟਾਈਜੇਸ਼ਨ ਕਰਨੀ ਆ ਜਾਂ ਨਹੀਂ ਕਰਨੀ, ਉਹਦੇ ਤੋਂ ਕੀ ਫਾਇਦਾ ਲੈਣਾ, ਉਹ ਆਪਣੇ ਆਪ ਐਵਰੀਥਿੰਗ ਵਿਲ ਸਟਾਰਟ ਫਾਲਿੰਗ ਇਨ ਪਲੇਸ। ਜੇ ਉਹ ਜਿਹੜਾ ਤੁਹਾਡਾ ਵਿਜ਼ਨਰੀ ਲੀਡਰ ਹੈ ਉਹਨੂੰ ਆਪਣੇ ਆਪ ਸਾਰਾ ਕੁਝ ਪਤਾ ਲੱਗਣਾ ਸ਼ੁਰੂ ਹੋ ਜਾਏਗਾ। ਅੱਜ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੇਖੋ, ਲਾਅ ਐਂਡ ਜੇ ਉਹ ਇਹ ਕਹਿ ਦੇਣ ਵੀ ਜੀ ਕੱਲ੍ਹ ਤੋਂ ਤੁਸੀਂ ਮੇਰੀ ਗੱਲ ਵੀ ਨਹੀਂ ਸੁਣਨੀ, ਪੰਜਾਬ ਨੂੰ ਅੱਧ, ਮੈਂ ਕਹਿੰਦਾ ਜੀ ਜੇ ਤੁਸੀਂ ਇੱਕ ਇੱਕ ਡਿਸੀਜਨ ਸੁਣਨਾ ਚਾਹੁੰਦੇ ਹੋ ਕਿ ਚੀਫ ਮਿਨਿਸਟਰ ਦਾ ਪਹਿਲਾ ਡਿਸੀਜਨ ਕੀ ਹੋਵੇ, ਬਾਕੀ ਗੱਲਾਂ ਤਾਂ ਬਾਅਦ 'ਚ ਹੈ ਨਾ, ਪਰਾਲੀ ਫੂਕਣੀ ਨਹੀਂ ਫੂਕਣੀ ਜੀ, ਆ ਕਿਸਾਨਾਂ ਦਾ MSP ਦੇਣਾ, ਸਾਰੇ ਬੜੇ ਜ਼ਰੂਰੀ ਮੁੱਦੇ ਨੇ। ਸਵੇਰੇ ਸੁੱਤੇ ਉੱਠਦੇ ਹੀ ਪਹਿਲੇ ਦਿਨ, ਆ ਜਿੱਦਾਂ ਹੁਣੇ ਮੈਂ ਹੁਣੇ ਅੱਗੇ ਖਬਰਾਂ 'ਚ ਦੇਣਾ ਸੀਗਾ, ਖਬਰਾਂ ਵੀ ਪਿੱਛੇ ਰਹਿ ਗਈਆਂ, ਜਿੱਦਾਂ ਬਾਈਡਨ ਸਾਹਿਬ ਦਾ ਅੱਜ ਮੈਂ ਲੈ ਕੇ ਆਇਆ, ਜੋ ਬਾਈਡਨ ਸਾਹਿਬ ਨੇ ਵੀ ਉਹ ਕਹਿੰਦੇ ਜੀ ਪਹਿਲੇ ਦਿਨ ਜਿੱਦਣ ਮੈਂ ਚਾਰਜ ਸੰਭਾਲਣਾ, ਫਸਟ ਡੇ ਐਸ ਪ੍ਰੈਜੀਡੈਂਸੀ, ਕਿਹੜੇ ਐਗਜੈਕਟਿਵ ਆਰਡਰ ਜਾਣੇ ਆ, ਕੀ ਹੋਣਾ, ਉਹ ਤਾਂ ਡਿਸਕਸ਼ਨ ਚੱਲ ਰਹੀ ਨਾ। ਚਾਰ ਪੁਆਇੰਟ ਉਹਨਾਂ ਨੇ ਦੇ ਦਿੱਤੇ, ਮੈਂ ਹੁਣੇ ਅੱਗੇ ਚੱਲ ਕੇ ਤੁਹਾਡੇ ਨਾਲ ਡਿਸਕਸ ਕਰਦਾ ਵੀ ਆਹ ਮੈਂ ਕੰਮ ਕਰਨੇ ਚਾਰ, ਠੀਕ ਹੈ ਜੀ, ਕਿ ਮੈਂ ਪੈਰਿਸ ਕਲਾਈਮੇਟ ਅਕੋਰਡ ਵਾਪਸ ਚੱਲ ਜਾਣਾ, ਇਹ ਚੀਜ਼ਾਂ ਅਸੀਂ ਰਿਵਰਸ ਕਰ ਦੇਣੀਆਂ, ਇਹ ਹੋ ਰਿਹਾ ਨਾ। ਸੋ ਉਹ ਪਹਿਲੇ ਦਿਨ ਦੇ ਵਿੱਚ ਜਾਂ ਪਹਿਲੇ ਮਹੀਨੇ ਦੇ ਵਿੱਚ ਜਿਹੜੇ ਚਾਰ ਕੰਮ ਹੋਣ, ਉਹਦੇ ਵਿੱਚ ਪਹਿਲੇ ਮਹੀਨੇ 'ਚ ਨਹੀਂ, ਆਹ ਕੰਮ ਤਾਂ ਪਹਿਲੇ ਦਿਨ ਹੋਣਾ ਚਾਹੀਦਾ ਚੀਫ ਮਿਨਿਸਟਰ ਦਾ, ਕਿ ਪਹਿਲੇ ਦਿਨ ਹੀ ਸਾਰੇ SSP, ਬਾਕੀ ਜੀ ਬਾਅਦ 'ਚ ਕੈਬਨਿਟ ਮੀਟਿੰਗ ਬਾਅਦ 'ਚ ਕਰ ਲਾਂਗੇ ਤੁਹਾਡੇ ਨਾਲ, ਤੁਸੀਂ ਧਰਮਸੋਟ ਸਾਹਿਬ, ਤੁਸੀਂ ਹੋਰ ਯੇ ਵੋ ਸਾਰੇ ਜਰਾ ਬੈਠੋ, ਨਵਜੋਤ ਸਿੱਧੂ ਸਾਹਿਬ, ਤੁਸੀਂ ਸਭ ਬੈਠੋ ਜਰਾ ਬਾਹਰ, ਮੈਂ ਤੁਹਾਡੇ ਨਾਲ ਬਾਅਦ 'ਚ ਮਿਲਾਂਗਾ। ਪਹਿਲੇ ਦਿਨ ਹੀ, ਪਹਿਲੇ ਦਿਨ ਚੀਫ ਮਿਨਿਸਟਰ ਬਣਦੇ ਹੀ ਸਾਰੇ SSP DGP ਸਾਹਿਬ ਬੈਠ ਜਾਓ। ਜੇ ਤੁਹਾਨੂੰ ਮੇਰਾ ਕੋਈ ਕੈਬਨਿਟ ਮਿਨਿਸਟਰ, ਕੋਈ MLA, ਕੋਈ ਫੋਨ ਕਰਦਾ, ਤੁਸੀਂ ਨਹੀਂ ਸੁਣਨੀ, ਜੋ ਕਾਨੂੰਨ ਦੇ ਮੁਤਾਬਿਕ ਬਣਦਾ ਕੰਮ ਹੈ ਉਹ ਤੁਸੀਂ ਕਰਨਾ ਹੈ। ਔਰ ਜੇ ਕਿਸੇ ਦੇ ਬਾਰੇ ਮੇਰੇ ਕੋਲ ਕੰਪਲੇਂਟ ਆ ਗਈ, ਸਾਬਿਤ ਹੋ ਗਿਆ, ਆਪਾਂ ਬਾਕੀ ਤਾਂ ਬਾਅਦ 'ਚ ਦੇਖਾਂਗੇ, ਉਹ ਤਾਂ ਕਾਨੂੰਨੀ ਕਾਰਵਾਈ ਹੋਏਗੀ ਨਾ ਅਦਾਲਤ ਦੇ ਵਿੱਚ। ਸੋ ਉਸੇ ਵੇਲੇ ਐਸੀ ਜਗ੍ਹਾ ਉਸ SSP ਨੂੰ ਭੇਜ ਦਿੱਤਾ ਜਾਏਗਾ ਕਿ ਯਾਦ ਕਰੋਗੇ ਕਿ ਚੀਫ ਮਿਨਿਸਟਰ ਨੇ ਐਕਸ਼ਨ ਲਿਆ। ਜੇ ਦੇਖੋ, ਜੇ ਇਹਨਾਂ ਦਾ ਮਨ, ਇਹਨਾਂ ਕੋਲ ਸਾਰਿਆਂ ਕੋਲ ਤਾਂ ਇਨਕਾਊਂਟਰ ਸਪੈਸ਼ਲਿਸਟ ਨੇ, ਉੱਤਰ ਪ੍ਰਦੇਸ਼ ਦੇ ਵਿੱਚ ਇਨਕਾਊਂਟਰ ਸਪੈਸ਼ਲਿਸਟ ਨੇ, ਜਿਹਨੂੰ ਮਾਰਨਾ ਹੁੰਦਾ ਜੇਲ੍ਹ ਦੇ ਵਿੱਚ ਭੇਜਣਾ ਤਾਂ ਦੂਰ ਦੀ ਗੱਲ ਹੈ, ਇਹ ਤਾਂ ਇਨਕਾਊਂਟਰ ਕਰਵਾ ਦਿੰਦੇ ਫਟਾਫਟ। ਉੱਤਰ ਪ੍ਰਦੇਸ਼ ਦੇ ਵਿੱਚ ਹੋਰ ਕਈ ਜਗ੍ਹਾ 'ਚ, ਸਭ ਜਗ੍ਹਾ ਤੁਸੀਂ ਦੇਖਿਆ ਨਹੀਂ ਉੱਥੇ ਕੀ ਹੋਇਆ, ਬੰਬੇ ਦੇ ਵਿੱਚ, ਉੱਥੇ ਮਹਾਰਾਸ਼ਟਰ 'ਚ ਅਰਨਬ ਗੋਸਵਾਮੀ ਨੂੰ ਜੇਲ੍ਹ ਭੇਜਣਾ ਸੀ, ਚੱਕ ਕੇ ਜੇਲ੍ਹ ਭੇਜ ਦਿੱਤਾ। ਸਾਰਾ ਕੁਛ ਇਹਨਾਂ ਦੇ ਕੰਟਰੋਲ 'ਚ ਹੈ, ਪਰ ਜੇ ਅਸੀਂ ਇਹ ਸੋਚਣਾ ਹੈ ਕਿ ਅਸੀਂ ਕਰਨਾ ਹੈ, ਤਾਂ ਫਿਰ ਅਸੀਂ ਬਿਲਕੁਲ ਕਰ ਸਕਦੇ ਹਾਂ ਸਾਰਾ ਕੁਛ। ਸੋ ਪਹਿਲੇ ਦਿਨ ਆਉਂਦੇ ਹੀ ਚੀਫ ਮਿਨਿਸਟਰ ਇਹ ਕਰ ਦੇਵੇ, 99% ਪੰਜਾਬੀਆਂ ਨੂੰ ਸਾਹ ਆ ਜਾਏਗਾ। ਅੱਛਾ ਜੀ, ਵਾਕਈ ਇੱਦਾਂ ਹੋਣ ਲੱਗ ਪਿਆ? ਹਾਂਜੀ, ਪੁਲਿਸ ਤੁਹਾਨੂੰ ਮਜ਼ਾਲ ਕੀ ਸਰ ਕਹਿ ਕੇ ਗੱਲ ਨਾ ਕਰੇ, ਪੁਲਿਸ ਤੁਹਾਨੂੰ ਪੁੱਠੇ ਟੰਗਦੀ ਆ, ਮੈਂ ਪੁਲਿਸ ਨੂੰ ਪੁੱਠਿਆਂ ਟੰਗ ਦਿਆਂਗਾ। SSP ਹੋਏਗਾ, ਆਪਣੇ ਘਰ ਹੋਏਗਾ, ਮੈਂ ਚੀਫ ਮਿਨਿਸਟਰ ਆ ਗਿਆ 5 ਸਾਲਾਂ ਲਈ, ਹੁਣ ਮੇਰੀ ਚੱਲੇਗੀ, ਕੱਲ੍ਹ ਨੂੰ 75 ਸਾਲ ਉਮਰ ਹੋ ਗਈ, 80 ਸਾਲ 'ਚ ਪਤਾ ਨਹੀਂ, ਉੱਦਾਂ ਵੀ ਖਾਨਦਾਨ 'ਚ ਕਿਹੜਾ ਕੋਈ ਜਿੰਦਾ ਰਿਹਾ 75 ਸਾਲ ਤੋਂ ਉੱਪਰ। ਜੋ ਹੋਏਗੀ ਦੇਖੀ ਜਾਏਗੀ। ਇੱਕ ਵਾਰ ਤਾਂ ਉਹ ਪਾਣੀਆਂ ਦਾ ਮਸਲਾ ਹੱਲ ਹੋਇਆ ਸੀ, ਉਹ ਵੱਧ ਦੀ ਗੱਲ ਆ, ਇੱਕ ਵਾਰ ਤਾਂ ਬੱਲੇ ਬੱਲੇ ਕਰਾ ਦਿਆਂਗਾ। ਮਜ਼ਾਲ ਕੀ ਕੋਈ ਬੰਦਾ ਕੋਈ ਰਿਸ਼ਵਤ ਲੈ ਜਾਵੇ, ਪੁੱਠੇ ਟੰਗ ਦਿਆਂਗਾ ਬੱਚੇ, ਕੋਈ SSP ਹੋਏ ਕਿ SP ਹੋਏ, ਜਿਹੜਾ ਮਰਜ਼ੀ ਹੋਏ, ਹਾਂ ਜਿਹੜਾ ਵਧੀਆ ਹੋਏਗਾ ਹਰ ਸਾਲ ਇਨਾਮ ਦਿੱਤੇ ਜਾਣਗੇ, ਵਧੀਆ ਕਾਰਗੁਜ਼ਾਰੀ, ਪਹਿਲਾ ਪੁਆਇੰਟ। ਦੂਜਾ ਪੁਆਇੰਟ, ਜਿੰਨੇ ਵੀ ਹੋਰ ਸਰਕਾਰੀ ਕਰਮਚਾਰੀ ਆ, ਫਿਰ ਉਹਨਾਂ ਦੀ ਸਭ ਦੀ ਮੀਟਿੰਗ ਬੁਲਾਓ, ਸਭ ਦੀ ਆ ਜਾਓ, ਕਿ ਤੁਸੀਂ ਭਾਈ ਸਾਹਿਬ ਜਿਹੜਾ ਬੰਦਾ ਰਿਸ਼ਵਤ ਲੈਂਦਾ ਫੜਿਆ ਗਿਆ, ਐਸੀ ਬੁਰੀ ਹਾਲਤ ਕਰਾਂਗਾ, ਮੀਡੀਆ ਨੂੰ ਸਭ ਨੂੰ ਬੁਲਾ ਕੇ ਤੁਹਾਡੇ ਨਾਮ, ਤੁਹਾਡੀਆਂ ਫੋਟੋਆਂ ਅਖਬਾਰਾਂ 'ਚ ਛਾਪ ਦਿਆਂਗਾ। ਕੱਲ੍ਹ ਤੋਂ ਇੱਥੇ ਤਾਂ ਮਰਨ ਲਈ ਬੰਦਾ ਡੈਥ ਸਰਟੀਫਿਕੇਟ ਲੈਣ ਜਾਂਦਾ, ਇਹਨਾਂ ਨੇ ਉਹਨੂੰ ਸਿੰਪਥੀ ਤਾਂ ਕੀ ਦੇਣੀ, ਇਹ ਤਾਂ ਡੈਥ ਸਰਟੀਫਿਕੇਟ ਲਈ ਪੈਸੇ ਲੈਂਦੇ ਨੇ ਲੋਕਾਂ ਤੋਂ, ਇਹ ਹਾਲਤ ਹੈ ਉੱਥੇ, ਡੈਥ ਸਰਟੀਫਿਕੇਟ ਲਈ ਪੈਸੇ ਲੈਂਦੇ ਆ ਓਪਨਲੀ, ਡੈਥ ਸਰਟੀਫਿਕੇਟ ਚਾਹੀਦਾ ਬੰਦੇ ਦਾ ਜੀ ਵਰ ਗਿਆ ਘਰ ਦਾ, ਇਹ ਡੈਥ ਸਰਟੀਫਿਕੇਟ ਲਈ ਪੈਸੇ ਬਣਾ ਰਿਹਾ, ਇਹ ਹਾਲਤ ਹੈ। ਤੋ ਉੱਥੇ ਸਰਕਾਰੀ ਕਰਮਚਾਰੀਆਂ ਨੂੰ ਕਹੋ ਜੀ ਪੁੱਠੇ ਟੰਗ ਦਿਆਂਗਾ ਮੈਂ, ਜੇ ਕੋਈ ਪਤਾ ਲੱਗ ਗਿਆ ਕੋਈ ਵੀ ਇਹ ਕੰਮ ਕਿਸੇ ਨੇ ਕੀਤਾ ਹੋਇਆ। ਜੇ ਚੀਫ ਮਿਨਿਸਟਰ ਆ ਦੂਸਰਾ ਕੰਮ ਹੋ ਗਿਆ, ਇਹਨੂੰ ਕਹਿੰਦੇ ਵਿਜ਼ਨ। ਤੀਸਰਾ ਕੰਮ, ਪੰਜਾਬ 'ਤੇ ਸਾਡੇ ਕੋਲ ਹੁਣ ਬਣੇ ਨਾ IIT, AIIMS 'ਤੇ ਸਾਰੇ ਵਧੀਆ, ਜੇ ਗੂਗਲ ਹਾਇਰ ਕਰ ਸਕਦਾ ਹੈ, ਮਾਈਕਰੋਸੋਫਟ ਹਾਇਰ ਕਰ ਸਕਦਾ, ਔਰ ਐਡੀ ਵੱਡੀਆਂ ਕੰਪਨੀਆਂ ਚਲਾ ਸਕਦੇ, ਬਿਲ ਗੇਟਸ ਔਰ ਉਹ ਸਾਰੇ, ਅਤੇ ਪੰਜਾਬ 'ਤੇ ਇੱਕ ਪ੍ਰੋਵਿੰਸ ਹੈ, ਉਹਨੂੰ ਚਲਾਉਣਾ ਕਿੱਡਾ ਔਖਾ ਕੰਮ ਹੈ। ਐਂ 4-5 ਵਧੀਆ ਜੇ ਬੰਦੇ ਉੱਥੋਂ ਲੈ ਕੇ ਆਓ, ਠੀਕ ਹੈ, ਉਹਨਾਂ ਨੂੰ ਕਹੋ ਜੀ ਨੋ ਪ੍ਰੋਬਲਮ, ਤੁਹਾਨੂੰ ਆ ਹੁਣ ਵੀ ਤਾਂ ਦਿੱਤੀਆਂ ਹੋਈਆਂ ਅਪੁਆਇੰਟਮੈਂਟਸ, ਦਿੱਤੀਆਂ ਹੋਈਆਂ ਆ, 5-6 ਅਪੁਆਇੰਟਮੈਂਟ ਦਿੱਤੀਆਂ, ਰੋਜ਼ ਰੌਲਾ ਪੈ ਜਾਂਦਾ ਵੀ ਇਹਨਾਂ ਨੂੰ ਕੈਬਨਿਟ ਪੋਜੀਸ਼ਨਾਂ ਦਿੱਤੀਆਂ ਹੋਈਆਂ, 5-6 ਬੰਦੇ ਉਹਨਾਂ ਨੂੰ ਕੈਬਨਿਟ ਰੈਂਕ ਦੇ ਲਓ, ਕਹੋ ਜੀ ਕਾਰਪੋਰੇਟ ਤੋਂ ਵੱਧ ਪੈਸਾ ਦੇਵਾਂਗੇ ਤੁਹਾਨੂੰ, ਸਾਡੇ ਕੋਲ ਆਓ ਕੰਮ ਕਰੋ। ਔਰ ਪੰਜਾਬ ਦੇ ਯੂਥ ਨੂੰ ਇਨਕਰੇਜ ਕਰੋ ਕਿ ਤੁਸੀਂ ਜੇ ਪੰਜਾਬ ਦੀ ਸੱਚੀ ਸੇਵਾ ਕਰਨੀ ਹੈ, ਅਸੀਂ ਸਕੋਲਰਸ਼ਿਪ ਲਾਵਾਂਗੇ, ਨਾਲ ਤੁਹਾਡੇ ਨਾਲ ਐਗਰੀਮੈਂਟ ਹੋਏਗਾ। ਪੰਜਾਬ ਦਾ ਯੰਗ ਯੂਥ ਉਹਨੂੰ ਕਹੋ ਜੀ ਐਨ ਸੋਹਣੇ ਸੁਨੱਖੇ 8-10 ਬੰਦੇ ਸਮਾਰਟ ਇੰਟੈਲੀਜੈਂਟ ਅਸੀਂ ਤਿਆਰ ਕਰਾਂਗੇ, ਅਸੀਂ ਸਕੋਲਰਸ਼ਿਪ 'ਤੇ ਪੈਸਾ ਲਾਵਾਂਗੇ, 10 ਬੰਦੇ ਹਰ ਸਾਲ ਸਰਕਾਰ ਪੈਸਾ ਦੇਵੇਗੀ, ਤੁਸੀਂ ਵਧੀਆ ਕਾਲਜਿਸ ਤੋਂ ਗ੍ਰੈਜੂਏਟ ਹੋ, ਚਾਹੇ ਯੇਲ ਯੂਨੀਵਰਸਿਟੀ ਜਾਓ, ਆਕਸਫੋਰਡ ਜਾਓ, ਤੁਸੀਂ ਬਾਹਰੋਂ ਪੜ੍ਹ ਕੇ ਆਓ, ਜਾਂ ਲੋਕਲ ਆਪਣਾ ਤਿਆਰ ਕਰੋ ਸਾਰਾ, ਠੀਕ ਹੈ। ਔਰ ਉਹ ਇੱਥੇ ਆ ਕੇ ਫਿਰ ਉਹਨਾਂ ਨੂੰ ਤੁਸੀਂ ਵਧੀਆ ਜੋਬਸ ਦਿਓ ਆਪਣੇ ਸਰਕਾਰ ਦੇ ਵਿੱਚ, ਔਰ ਉਹ ਡਰਾਈਵ ਕਰਨ ਤੁਹਾਡੇ ਡਿਫਰੈਂਟ ਏਜੰਡਾਜ਼ ਨੂੰ। ਕਿਸੇ ਬੰਦੇ ਨੂੰ ਤੁਸੀਂ ਦਿਓ ਕਿ ਠੀਕ ਹੈ ਜੀ ਆਹ ਮਾਈਨਿੰਗ ਦਾ ਸਾਰਾ, ਇਹਦੀ ਅਸੀਂ ਪ੍ਰੋਫਿਟੇਬਿਲਿਟੀ ਕਿੱਦਾਂ ਬਣਾਈਏ, ਅਸਲ ਨਾ ਸਾਰਾ ਮਾਫੀਆ ਜਿਹੜਾ ਬਾਹਰ ਕੱਢਣਾ, ਜਿੰਨੀ ਮਾਈਨਿੰਗ ਸਾਡੀ ਹੈਗੀ ਹੈਲਥ ਕੇਅਰ ਦੇ ਵਿੱਚ ਵਧੀਆ ਤੋਂ ਵਧੀਆ ਬੰਦੇ ਲੈ ਕੇ ਆਓ, ਉਹਨਾਂ ਤੋਂ ਆਈਡੀਆਜ਼ ਲਓ ਵੀ ਅਸੀਂ ਜਿਹੜੇ ਹੈਲਥ ਕੇਅਰ ਆ ਇਹਨੂੰ ਕਿਸ ਤਰ੍ਹਾਂ ਵਧੀਆ ਕੀਤਾ ਜਾਏ, ਦੋ ਤਿੰਨ ਬੰਦੇ ਲਓ ਜੀ ਪੈਸੇ ਦਿਓ ਕੰਮ ਕਰਾਓ। ਅੱਛਾ ਤੁਸੀਂ ਆ ਜਾਓ ਜੀ, ਤੁਸੀਂ ਐਜੂਕੇਸ਼ਨ ਸੈਕਟਰ ਸਾਡਾ ਮੇਜਰ, ਐਜੂਕੇਸ਼ਨ ਰਿਫੋਰਮਸ ਚਾਹੀਦੇ ਨੇ, ਤੁਸੀਂ ਫਾਰਮਿੰਗ ਸੈਕਟਰ ਦੇ, ਸਾਨੂੰ ਫਾਰਮਿੰਗ ਸੈਕਟਰ ਕਿਸਾਨੀ ਦੇ ਮੇਜਰ ਰਿਫੋਰਮਸ ਚਾਹੀਦੇ ਨੇ। ਉਹ ਇਹ ਸਾਰੇ ਕੰਮ ਕਰਨ ਲਈ ਸਵੇਰੇ 6 ਵਜੇ ਉੱਠਣਾ ਪੈਣਾ ਹੈ ਅਤੇ ਰਾਤ ਦੇ 2 ਵਜੇ ਸੌਣਾ ਹੈ। ਅਸੀਂ ਇੱਥੇ ਆ ਚੈਨਲ ਚਲਾਉਂਦੇ ਨਿੱਕਾ ਜਿਹਾ, ਅਤੇ ਉੱਧਰ ਮੈਨੂੰ ਆ ਕੱਲ੍ਹ ਮੈਸੇਜ ਆਇਆ, ਉਹ ਕਹਿੰਦੇ ਜੀ ਤੁਸੀਂ ਸੰਡੇ ਸੋਰੀ ਸੈਟਰਡੇ ਇਸ ਵਾਰੀ ਛੁੱਟੀ ਮਾਰ ਗਏ। ਉਹ ਮੈਂ ਕਿਹਾ ਸੈਟਰਡੇ ਮੈਂ ਸ਼ਾਮ ਦੇ 5 ਵਜੇ ਤੱਕ ਕੰਮ ਕਰ ਰਿਹਾ ਸੀ, ਸ਼ਾਮ ਨੂੰ ਮੈਂ 2 ਘੰਟੇ ਔਫ ਲਿਆ ਸੀ, ਇਸ ਵਾਰੀ ਸੰਡੇ ਵੀ ਨਾਲ ਜੋੜ ਲਿਆ ਮੈਂ ਸਿਰਫ ਵੀ ਸੈਟਰਡੇ ਸ਼ਾਮ ਨੂੰ ਤਾਂ ਸੰਡੇ। ਮੈਂ ਕਿਹਾ ਭਾਈ ਸਾਹਿਬ ਇਲੈਕਸ਼ਨ ਵਾਲੇ ਦਿਨ ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 2 ਵਜੇ ਤੱਕ ਮੈਂ ਸਟੂਡੀਓ ਸੀਗਾ, ਸੋ ਸਵੇਰੇ 6 ਵਜੇ ਉੱਠ ਕੇ ਕੰਮ ਕਰ ਰਿਹਾ ਸੀ, ਸਾਰਾ ਰੇਡੀਓ ਕੀਤਾ, ਫਿਰ ਇੰਟਰਵਿਊ ਕੀਤਾ ਉਸੇ ਦਿਨ ਮੈਂ, ਫਿਰ ਸ਼ਾਮ ਨੂੰ 6 ਵਜੇ ਤੋਂ ਬ੍ਰੌਡਕਾਸਟ ਸਾਡੀ ਸ਼ੁਰੂ ਹੋ ਗਈ ਅਤੇ ਰਾਤ 1:30 ਵਜੇ ਤੱਕ ਮੈਂ ਬ੍ਰੌਡਕਾਸਟ ਲਾਈਵ ਸੀਗੀ, ਬੈਠਾ ਸੀਗਾ ਸਟੂਡੀਓ ਰਾਤ 1:30 ਵਜੇ ਤੱਕ। ਅਤੇ ਬਾਈ ਦਾ ਟਾਈਮ ਅਸੀਂ ਸਾਰਾ ਸਮੇਟਿਆ, ਸਭ ਨੂੰ ਕਿਹਾ ਵੀ ਗੱਡੀਆਂ ਆ ਘਰ ਜਾ ਰਹੇ ਹੋ ਸਾਰੇ, 2 ਵਜੇ ਉੱਥੋਂ ਫਿਨਿਸ਼ ਕਰਕੇ ਘਰ ਆ ਕੇ ਸਵੇਰੇ 3 ਵਜੇ ਤੱਕ CBC ਦੇਖਿਆ, ਫਿਰ 4:30 ਵਜੇ ਤੱਕ CNN ਦੇਖਿਆ ਵੀ ਕੋਈ ਖਬਰ ਐਸਾ ਕੋਈ ਐਨਾਲਿਸਿਸ ਕੋਈ ਰਹਿ ਨਾ ਜਾਵੇ, ਫੋਕਸ ਨਿਊਜ਼ NBC ਸਾਰਾ ਦੇ ਕੇ 4:15 ਵਜੇ ਸੁੱਤਾ ਸਵੇਰੇ। ਚਲੋ ਜੇ ਤੁਸੀਂ 2 ਵਜੇ ਤੱਕ ਵੀ ਲੜਾ ਦਿਉ, ਅਤੇ ਇਹ ਚੀਫ ਮਿਨਿਸਟਰ ਨੂੰ ਇਹ ਕਰਨਾ ਪਏਗਾ, ਕੋਈ ਵੀ ਚੀਫ ਮਿਨਿਸਟਰ ਆ ਡੈਪਟੀ ਚੀਫ, ਜੇ ਤਾਂ ਤੁਸੀਂ ਇਹ ਕਰਨਾ ਹੈ ਕੰਮ, ਫਿਰ ਤਾਂ ਤੁਸੀਂ ਨਕਸ਼ਾ ਬਦਲ ਦਿਓਗੇ, ਫਿਰ ਤਾਂ ਵਿਜ਼ਨ, ਜੇ ਇਹ ਵਿਜ਼ਨ ਹੈ ਤੁਹਾਡੇ ਕੋਲ ਫਿਰ ਤਾਂ ਤੁਸੀਂ ਨਕਸ਼ਾ ਬਦਲ ਦਿਓਗੇ ਪੰਜਾਬ ਦਾ ਵੀ, ਫਿਰ ਸਾਰਾ ਕੁਛ ਜੇ ਉਹੀ ਆ ਸਾਰਾ ਕੁਛ ਵੀ ਸਾਡਾ ਸਿੱਖ ਧਰਮ ਨੂੰ ਖਤਰਾ ਪੈ ਗਿਆ, ਹਿੰਦੂ ਧਰਮ ਨੂੰ ਖਤਰਾ ਪੈ ਗਿਆ ਅਤੇ ਉਹਨੂੰ ਖਤਰਾ ਪੈ ਗਿਆ, ਅਤੇ ਰਿਜ਼ਰਵੇਸ਼ਨ ਇਹਨੂੰ ਦੇ ਦਿਓ, ਅੱਛਾ ਇਹਨੂੰ ਪਾਣੀ ਫ੍ਰੀ ਦੇ ਦਿਓ, ਚਲੋ ਜੀ ਇਹ ਸਾਰਾ ਸਿਲਸਿਲਾ ਕਰਕੇ, ਅਤੇ ਜੇ ਇੱਦਾਂ ਹੀ ਚੱਲਣਾ ਫਿਰ ਤਾਂ ਠੀਕ ਹੈ, ਫਿਰ ਚੱਲੀ ਜਾ ਰਿਹਾ ਉਹ ਸਿਲਸਿਲਾ। ਔਰ ਇਹਦੇ ਵਿੱਚ ਲੋਕਾਂ ਨੂੰ ਅਵੇਅਰਨੈਸ ਚਾਹੀਦੀ ਹੈ, ਇਹ ਜਿਹੜੀਆਂ ਚੀਜ਼ਾਂ ਮੈਂ ਕਹਿ ਰਿਹਾ ਕਿਹਨੂੰ ਨਹੀਂ ਪਤਾ, ਪੰਜਾਬ 'ਚ ਇੰਨੇ ਵੱਡੇ ਵੱਡੇ ਲੋਕ, ਇੰਨੇ ਇੰਟੈਲੀਜੈਂਟ ਲੋਕ ਪੰਜਾਬ 'ਚ ਬੈਠੇ ਨੇ, ਉਹ ਬਿਲਕੁਲ ਇਹ ਸਾਰਾ ਕੁਛ ਕਰਦੇ ਰਹੇ, ਕਰ ਸਕਦੇ ਨੇ, ਸਮਝ ਸਕਦੇ ਨੇ। ਹਾਂਜੀ ਅਗਲੀ ਕਾਲ ਜੀ, ਤੁਸੀਂ ਆਉਂਦੇ ਹੋ ਜੀ, ਹਰਪਾਲ ਜੀ ਤੁਸੀਂ ਆਉਂਦੇ ਹੋ ਗੁਹਾਟ, ਹਰਪਾਲ ਜੀ ਫਿਰ ਜਸਜੀਤ ਜੀ ਫਿਰ ਪੁਰਸ਼ੋਤਮ ਜੀ, ਹਾਂਜੀ ਹਰਪਾਲ ਜੀ ਗੁਹਾਟ ਫਿਰ ਗੁਰਮੇਲ ਸਿੰਘ ਜੀ, ਹਾਂਜੀ
ਹਾਂਜੀ ਯੁਧਵੀਰ ਜੀ, ਮੈਂ ਤਾਂ ਛੋਟੀ ਜਿਹੀ ਗੱਲ ਕਰਦਾ ਸੀ ਵੀ ਸਾਰੇ ਜਣੇ ਮਿਸ ਇਨਫੋਰਮਡ ਗੱਲਾਂ ਕਰਦੇ ਆਪਣੇ ਆਪਣੇ ਏਜੰਡੇ, ਜਿੱਦਾਂ ਹੁਣ ਜਿਹੜੇ ਕਾਂਗਰਸੀ ਸੋਚ ਵਾਲੇ ਹੈਗੇ ਆ, ਉਹਨਾਂ ਨੇ ਆਪਣੇ ਕਾਂਗਰਸ ਦੇ ਵਟਸਐਪ ਦੇ ਮੈਸੇਜ ਪੜ੍ਹ ਕੇ ਮੋਦੀ ਨੂੰ ਗਾਲਾਂ ਕੱਢੀ ਜਾਣੀਆਂ ਵੀ ਮੋਦੀ ਵੇਚੀ ਜਾਂਦਾ ਸਭ ਕੁਛ, ਜਦਕਿ ਕਾਂਗਰਸ ਨੇ ਵੀ ਕੋਸ਼ਿਸ਼ ਕੀਤੀ, ਏਅਰ ਇੰਡੀਆ ਤਾਂ ਤੁਹਾਨੂੰ ਵੀ ਪਤਾ ਹੀ ਆ ਕਿੰਨੀ ਵਾਰ ਵੇਚਣ ਦੀ ਕੋਸ਼ਿਸ਼ ਕੀਤੀ ਕਾਂਗਰਸ ਨੇ, ਪਰ ਕਾਂਗਰਸ ਕੋਲ ਵਿਕੀ ਨਹੀਂ ਕਿਉਂਕਿ ਉਹਦੇ ਤੇ ਉੱਤੇ ਭਾਰ ਹੀ ਇੰਨਾ ਹੈਗਾ। ਬਾਕੀ ਮਨਮੋਹਨ ਸਿੰਘ ਨੇ ਆਪਣੇ ਫਾਈਨਾਂਸ ਮਿਨਿਸਟਰ ਹੁੰਦੇ ਹੋਏ ਜਿੰਨੀਆਂ ਵੱਡੀਆਂ ਬਲੰਡਰਸ ਕੀਤੀਆਂ ਜਾਂ ਫੋਰਸਫੁਲੀ ਕੀਤੀਆਂ ਜਾਂ ਜਿੱਦਾਂ ਜਦੋਂ 90s ਦੇ ਵਿੱਚ ਜਦੋਂ ਇਹ ਫਾਈਨਾਂਸ ਮਿਨਿਸਟਰ ਬਣਿਆ ਉਦੋਂ ਜੋ ਇਹਨੂੰ ਕਰਨਾ ਚਾਹੀਦਾ ਸੀ ਉਹਨੇ ਕੀਤਾ ਨਹੀਂ, ਤੇ ਇਸ ਵੇਲੇ ਦੇਸ਼ ਉਹਦਾ ਨਤੀਜਾ ਭੁਗਤਦਾ ਪਿਆ। ਜਿੱਦਾਂ LPG ਚੰਗੀ ਤਰ੍ਹਾਂ ਲਿਬਰਲਾਈਜੇਸ਼ਨ, ਗਲੋਬਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ ਜਿਹੜੇ ਏਜੰਡੇ ਤੇ ਉਹ ਚੱਲਿਆ ਸੀ ਉਹਨੂੰ ਪ੍ਰੋਪਰਲੀ ਉਹਨੇ ਹੈਂਡਲ ਨਹੀਂ ਕੀਤਾ, ਨਾ ਹੀ ਉਹਨੂੰ ਇੰਪਲੀਮੈਂਟ ਕੀਤਾ, ਦਚਿੱਤੀ ਜਿਹੀ ਦੇ ਵਿੱਚ ਸਾਰੇ ਕੰਮ ਕੀਤੇ, ਉਹਦਾ ਨਤੀਜਾ ਦੇਸ਼ ਅੱਜ ਤੱਕ ਭੁਗਤਦਾ ਪਿਆ। ਜੇ ਤੁਸੀਂ ਕਹੋ ਤਾਂ ਜਦੋਂ ਮਨਮੋਹਨ ਸਿੰਘ ਫਾਈਨਾਂਸ ਮਿਨਿਸਟਰ ਬਣਿਆ ਸੀ ਚਾਈਨਾ ਤੇ ਇੰਡੀਆ ਦੀ ਹਾਲਾਤ ਆਲਮੋਸਟ ਇੱਕੋ ਜਿਹੇ ਸੀਗੇ, ਈਵਨ ਇੰਡੀਆ ਬੈਟਰ ਸੀਗਾ ਜੇ ਪਰ ਕੈਪੀਟਾ ਇਨਕਮ ਦੇ ਹਿਸਾਬ ਨਾਲ ਦੇਖਿਆ ਜਾਵੇ, ਤੇ ਅੱਜ ਚਾਈਨਾ 5 ਗੁਣਾ ਜ਼ਿਆਦਾ ਹੈਗਾ ਇੰਡੀਆ ਤੋਂ। ਉਹਦਾ ਕਾਰਨ ਮੇਰੇ ਹਿਸਾਬ ਨਾਲ ਤਾਂ ਮਨਮੋਹਨ ਸਿੰਘ ਹੀ ਆ, ਬਾਕੀ ਕਈ ਜਿਹੜੇ ਆਮ ਆਦਮੀ ਪਾਰਟੀ ਦੇ ਸਮਰਥਕ ਹੈਗੇ ਆ ਉਹ ਆਮ ਆਦਮੀ ਪਾਰਟੀ ਦੀਆਂ ਵਟਸਐਪ ਦੀਆਂ ਪੋਸਟਾਂ ਨੂੰ ਪੜ੍ਹ ਪੜ੍ਹ ਕੇ ਉਹਦੀ ਪ੍ਰੇਜ਼ ਕਰੀ ਜਾਂਦੇ ਆ ਵੀ, ਕਈ ਤਾਂ ਕਹੀ ਜਾਂਦੇ ਕਿ ਆਮ ਆਦਮੀ ਪਾਰਟੀ ਨੇ ਸਵਾਮੀਨਾਥਨ ਰਿਪੋਰਟ ਹੀ ਲਾਗੂ ਕਰਤੀ ਦਿੱਲੀ ਦੇ ਵਿੱਚ, ਉਹ ਪਤਾ ਨੀ ਕੀ ਕੁਛ ਕਹੀ ਜਾਂਦੇ। ਆਪਣੇ ਹਿਸਾਬ ਨਾਲ ਸਾਰੇ ਮਿਸਇਨਫੋਰਮਡ ਜਾਂ ਮਿਸ ਕਹਿ ਲਓ ਕਿ ਉਹ ਮੈਸੇਜਾਂ ਨੂੰ ਸ਼ੇਅਰ ਕਰ ਕਰਕੇ ਕਰੀ ਜਾਂਦੇ। ਬਾਕੀ ਮੁੱਖ ਦੀ ਗੱਲ ਇਹ ਹੈ ਕਿ ਇੰਡੀਆ ਦੇ ਵਿੱਚ ਜਿਹੜਾ ਬੇਸਿਕ ਰੂਟ ਹੈਗਾ ਇੰਡੀਆ ਦੇ ਡਾਊਨਫਾਲ ਦਾ ਕਾਰਨ ਇਹੀ ਆ ਕਿ ਇੰਡੀਆ ਦੇ ਵਿੱਚ ਪਬਲਿਕ ਸੈਕਟਰ ਨੂੰ ਹਮੇਸ਼ਾ ਹੀ ਤਰਜੀਹ ਦਿੱਤੀ ਗਈ ਜਾਂ ਪਬਲਿਕ ਸੈਕਟਰ ਜਾਂ ਗੌਰਮੈਂਟ ਸੈਕਟਰ ਨੇ ਇੰਡੀਆ ਦਾ ਪੱਠਾ ਵਧਾਇਆ ਹੋਇਆ ਅੱਜ ਤੱਕ। ਜੇ ਮੈਂ ਤੁਹਾਨੂੰ ਜਿਵੇਂ ਕਹਾਂ ਕਿ ਰੇਲ ਕੋਚ ਫੈਕਟਰੀ, ਕਿਉਂਕਿ ਅਸੀਂ ਰੇਲਵੇ ਨਾਲ ਮੈਂ ਡਾਇਰੈਕਟ ਲਿੰਕ ਰਿਹਾ, ਤੇ ਰੇਲ ਕੋਚ ਫੈਕਟਰੀ ਇੱਕ ਏਦਾਂ ਦਾ ਹੈਗਾ ਕਿ ਜਿਹੜੇ ਟੈਕਨੀਸ਼ੀਅਨ ਹੈਗੇ, ਜਿਹੜੇ ਵਰਕਰ ਹੈਗੇ, 7 ਵਜੇ ਕੰਮ ਸ਼ੁਰੂ ਕਰਦੇ ਤੇ 11 ਵਜੇ ਘਰ ਹੁੰਦੇ, ਕਿਉਂਕਿ ਉਹਨਾਂ ਦੀਆਂ ਪ੍ਰੋਡਕਸ਼ਨ ਟਾਰਗੇਟ ਮੀਟ ਹੋ ਜਾਂਦੇ ਆ ਔਰ ਲੱਖ ਲੱਖ ਰੁਪਈਆ ਤਨਖਾਹ ਲੈਂਦੇ ਆ। ਕਿੱਦਾਂ ਚੱਲੂਗਾ ਦੇਖੋ ਦੇਸ਼, ਉਹ ਕਿੱਦਾਂ ਕੰਪੀਟੀਸ਼ਨ ਵਰਲਡ ਨਾਲ ਕੰਪੀਟ ਕਰਨਗੇ, ਜਿਹੜੇ ਜਿੱਥੇ ਦੇ ਟੈਕਨੀਸ਼ੀਅਨ ਅੱਧਾ ਅੱਧਾ ਦਿਹਾੜੀ ਕੰਮ ਕਰਦੇ ਹੋਣ। ਔਰ ਇਹ ਇਕੱਲਾ ਇੱਕ ਹੀ ਡਿਪਾਰਟਮੈਂਟ 'ਚ ਨਹੀਂ, ਸਾਰੇ ਆਲਮੋਸਟ ਸਾਰੇ ਡਿਪਾਰਟਮੈਂਟਾਂ 'ਚ ਇਹੀ ਹਾਲ ਆ। ਇੱਕ ਬਿਜਲੀ ਬੋਰਡ ਆ ਤੁਹਾਡੇ, ਕਿਸੇ ਪਹਿਲਾਂ ਕਾਲਰ ਨੇ ਦੇ ਦਿੱਤਾ। ਹੁਣ ਜੇ ਕਿਸੇ ਬੰਦੇ ਨੇ ਉਹਨੂੰ ਐਪਰੋਪਰੀਏਟ ਤਰੀਕੇ ਨਾਲ ਜਾਂ ਪ੍ਰੋਫੀਟੇਬਲ ਤਰੀਕੇ ਨਾਲ ਚਲਾਉਣਾ ਤਾਂ ਸਾਰਿਆਂ ਨੂੰ ਕਰਨਾ ਹੀ ਪੈਣਾ ਕੁਛ ਨਾ ਕੁਛ। ਔਰ ਜਦੋਂ ਕੁਛ ਨਾ ਕੁਛ ਕਰੂਗਾ ਤਾਂ ਜਿਹੜਿਆਂ ਨੂੰ ਜਿਹਨਾਂ ਦੇ ਹੱਡ ਹਰਾਮੀ ਹੋਈ ਹੋਈ ਆ ਉਹਨਾਂ ਨੇ ਐਜੀਟੇਸ਼ਨ ਵੀ ਕਰਨਾ, ਦੇਸ਼ ਦਾ ਇਸ ਵੇਲੇ ਹੈਗਾ ਕਿ ਬਿੱਲੀ ਦੇ ਗੱਲ ਟੱਲੀ ਕੋ ਬੰਨੂ ਕੌਣ ਤੇ ਜਿਹੜਾ ਬਣ ਰਿਹਾ ਤੇ ਉਹਦੇ ਅਗੇਂਸਟ ਐਜੀਟੇਸ਼ਨ ਚੱਲ ਰਿਹਾ ਉਹਦੇ ਚੱਲੀ ਵੀ ਜਾਣਾ ਕਿ ਚੱਲ ਕੱਲ ਮੋਦੀ ਹਾਰ ਵੀ ਗਿਆ ਉਹ ਘਰ ਵੀ ਬਹਿ ਜਾਊਗਾ ਪਰ ਮੈਨੂੰ ਲੱਗਦਾ